ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਰੇੜੂਆ ਹਲੇ ਸਟਾਰਟ ਨੀ ਹੋਇਆ ਬਈ, ਜਦੋਂ ਤਾਂ ਰੇੜੂਆ ਚਲੂ ਉਹਦੇ ਹੀ ਗਾਈ। ਹਾਂਜੀ, ਮੈਂ ਕਿਹਾ ਸੀ ਹੁਣ ਰੇਡੀਓ ਚੱਲ ਪਿਆ ਵਾ ਤੇ ਹਰਮਨ ਸਟੂਡੀਓ ਪ੍ਰੋਗਰਾਮ ਵੀ ਚੱਲ ਪਿਆ। ਉਹ ਤਾਂ ਤੁਸੀਂ ਉੱਥੇ ਬੈਠੇ ਆ, ਤੁਹਾਡੇ ਤਾਂ ਨੀ ਨਾ ਤੁਰ ਕੇ ਚੱਲੇ। ਮੈਂ ਗਾਣਾ ਉਹ ਗਾਉਂਦਾ ਸੀ, ਮੇਰੀ ਰੰਗੜੀ ਚਰਖੀ ਦੇ ਵਿੱਚ ਪਾਏ ਮੋਤੀ, ਪਾਸੇ ਹਰਜੋਹਣ ਦੀ ਉਹ ਨੀ ਮੈਂ ਕੁੜੀਆਂ ਵਿੱਚ ਖੜੋਤੀ, ਮੇਰੀ ਰੰਗੜੀ ਚਰਖੀ ਮਾਰ ਰਾਂਝਿਆ ਤੂੰ ਵੀ ਨੰਗਪੁਰ ਖੇੜੇ। ਉਹ ਨੰਗਪੁਰ ਨੀ ਤਾਇਆ ਨੰਗਪੁਰ, ਉਹ ਯਾਰ ਮਲਕੀਤ ਵੱਲ ਵੇਖ ਕੇ ਨੰਗਪੁਰ ਹੀ ਨਿਕਲਦਾ ਕਰੀਏ ਕੀ, ਜਾਂ ਫਿਰ ਗੀਤ ਤੇਰੀਆਂ ਮੈਂ ਤੇਰੀ ਹੀ ਰਾਂਝਾ, ਓ ਤੇਰੀਆਂ ਮੈਂ ਤੇਰੀ ਵੀ ਤੇਰੀਆਂ ਮੈਂ ਤੇਰੀ ਹੀ ਰਾਂਝਾ, ਹਾਂ ਤੇਰੀਆਂ ਮੈਂ ਤੇਰੀ। ਮੇਰਾ ਮੱਕਾ ਜਨਾ ਤੂੰ ਮੇਰਾ ਹਜ ਦੁਨੀਆਂ ਨੂੰ ਲਾਗੇ ਆਵਾਂ ਦੱਸ ਕਿਹੜਾ ਭਜਵੇ ਹਰ ਬਾਬਲੇ ਹਾਂ ਮਨ ਤਸੇਰੀ ਹਾਂ ਬਾਬਲੇ ਹਾਂ ਮਨ ਤਸੇਰੀ ਤੂੰ ਮੇਰਾ ਮਕਾਰਾਂ ਜਾ ਤੂੰ ਟਿਟੂ ਮੇਰਾ ਵੇ। ਅੱਛਾ ਇੱਕ ਗੀਤ ਮੈਂ ਗਾਉਂਦਾ ਜਿਹੜਾ ਆਇਆ ਉਹ ਗੀਤ ਸੀ ਉਹ ਗੀਤ ਸੀ ਕਿਹੜਾ ਸੀ ਗੀਤ ਬੜਾ ਹਾਂ ਜਾਈਨਾ ਛੱਡ ਕੇ ਤੂੰ ਜਾਨਾ ਮੈਨੂੰ ਜਾਈਨਾ ਹਾਏ ਛੱਡ ਕੇ ਤੂੰ ਜਾਨਾ ਮੈਨੂੰ ਜਾਈਨਾ ਤੂੰ ਏ ਮੇਰਾ ਦਿਲ ਦਾ ਸਕੂਨ ਮੇਰੇ ਸੋਹਣਿਆ ਵੇ ਤੁਸੀਂ ਪੀਣਾ ਮੇਰਾ ਚੰਨਾ ਖੂਨ ਵੇ ਹਾਏ ਲਉ ਪੀਣੀਏ ਜਿਣਸੇ ਵੇ ਤੂੰ ਚਿੰਬੜੇ ਗਿਆ ਵੇ ਏਦਾਂ ਜਿਵੇਂ ਚਮ ਨੂੰ ਚਿੰਬੜੇ ਦੀਆਂ ਕਿ ਨੌੜ ਵੇ ਚਮ ਵਾਲੀਆਂ ਜਿਵੇਂ ਜਿਵੇਂ ਬੰਦੇ ਦਾ ਲਉ ਪੀਂਦੀਆਂ ਏਦਾਂ ਤੂੰ ਤਾਂ ਮੈਨੂੰ ਵੇ ਚਿੰਬੜ ਗਿਆ ਮੇਰੀ ਜਿੰਦਗੀ ਤਬਾਹ ਕਰ ਨਾ ਜਾਈ ਵੇ ਮੁੜ ਕੇ ਤਾਂ ਚੰਨਾ ਮੇਰੀ ਜਿੰਦਗੀ ਜਨਾਈ ਵੇ ਹਾਏ ਉਹ ਆਪਦੀਆਂ ਬਣਾ ਲਈਆਂ ਗੀਤਾਂ ਉਹ ਹਾਲਾਤਾਂ ਦੇ ਅਨੁਸਾਰ ਬਣਾ ਲਈਆਂ ਗੀਤ ਉਹ ਜਿਹੜਾ ਬੰਦਾ ਆਪਣੇ ਹਿਸਾਬ ਨਾਲ ਵਰਤ ਲੈ ਹੁਣ ਮੰਨ ਲਓ ਵੇ ਪੈਂਟ ਸੀਤੀ ਸਵਾਈਆਂ ਵੇ ਲੱਕ ਦੇ ਲਾਂਹਦਾ ਜੇ ਤੁਹਾਡਾ ਲੱਕ ਮੇਜ ਨਹੀਂ ਆਉਂਦਾ ਤੁਸੀਂ ਓਦਾਂ ਹੀ ਪਾਈ ਫਿਰਦੇ ਹਾਂ ਤਾਂ ਵਾਰ ਵਾਰ ਥੱਲੇ ਡਿੱਗੀ ਚੁੱਕੋਗੇ ਤੇ ਉਹਨੂੰ ਤੋਹਫੇ ਲਾ ਕੇ ਉਹਨੂੰ ਮੇਜ ਕਰੋਗੇ ਇਸ ਕਰਕੇ ਬੋਲ ਅਸੀਂ ਆਪਣੇ ਹਿਸਾਬ ਨਾਲ ਮੇਜ ਕਰ ਲੈਂਦੇ ਹਾਂ ਤੇ ਫੇਰ ਗੱਲ ਅੱਗੇ ਤੋਰੀਦੀ ਆ ਕੱਲ ਤਾਂ ਜੀ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਲੱਗੀਆਂ ਮੈਨੂੰ ਰਾਤ ਨੂੰ ਡਰ ਲੱਗੇ ਔਰ ਰਾਤ ਨੂੰ ਡਰਦੇ ਡਰਪੋਕ ਮੈਂ ਕਿਹਾ ਯਾਰ ਤਾਇਆ ਇੱਦਾਂ ਕਹਿ ਦਿਆ ਸੀਗਾ ਵੀ ਤਾਂਤਰਿਕ ਆਉਂਦੇ ਫਲਾਨਾ ਢਿਮਕੜਾ ਉਹ ਤੈਨੂੰ ਓਦਾਂ ਹੀ ਡਰ ਵੈਸੇ ਹੀ ਤੇਰੀ ਤੇ ਵੈਸੇ ਹੀ ਤੇਰੇ ਹੈਗਾ ਬੰਦਾ ਨਾ ਹਵਾ ਦਾ ਬੁੱਲੇ ਆਵੇ ਤੇ ਪੱਤੇ ਖੜਕ ਜਾਣੇ ਤੇ ਪਿਸ਼ਾਬ ਨਿਕਲ ਜਾਂਦਾ ਬੜਾ ਮੇਧਾ ਤੁਹਾਡਾ ਕਮਜ਼ੋਰ ਆ ਜਾਨ ਚਾਹੀਦੀ ਹੈ ਇਵੇਂ ਮੈਨੂੰ ਫੇਰ ਨਾ ਉਧਰ ਨੂੰ ਗੱਲਾਂ ਨੂੰ ਪਾ ਲਈ ਤੇ ਫੇਰ ਮੈਂ ਉਦਾਂ ਦੀਆਂ ਸੁਣਾਉਣ ਲੱਗ ਪਿਆ ਕਹਿੰਦਾ ਨੈਤੀ ਤੁਸੀਂ ਡਰਾਉਣ ਵਾਲੀਆਂ ਸੁਣਾਉਂਦੇ ਰਹੀ ਨੇ ਐਸੇ ਤੁਸੀਂ ਹੋਰਰ ਹਟੋਰੀ ਦੇ ਮਾਲਕ ਉਹਨਾਂ ਕਹਿਣਾ ਤਾਇਆ ਖਰੇ ਭੂਤ ਵਾਲੀਆਂ ਹਟੋਰੀਆਂ ਹੀ ਲਿਖਦਾ ਫਿਲਮਾਂ ਨੂੰ ਲਿਖ ਕੇ ਦਿੰਦਾ ਉਹਨਾਂ ਨੂੰ ਐ ਲੱਗਣਾ ਵੀ ਖਰੇ ਹਟੋਰੀਆਂ ਜੀ ਨੈਤ ਸੁਣਾਈਏ ਸੱਚ ਵੀ ਝੂਠ ਲੱਗਦਾ ਤੇ ਜਾਂ ਕਹਿ ਲਓ ਵੀ ਝੂਠ ਵੀ ਸੱਚ ਲੱਗਦਾ ਮਾਰੂ ਤੇਰੇ ਚਪੇੜੀ ਜਦੋਂ ਮੈਂ ਕਹਿੰਦਾ ਝੂਠ ਵੀ ਸੱਚ ਲੱਗਦਾ ਤੇ ਜਦੋਂ ਕਹਿੰਦਾ ਸੱਚ ਵੀ ਝੂਠ ਲੱਗਦਾ ਤੇ ਝੂਠ ਤੇ ਝੂਠ ਲੱਗਣਾ ਹੀ ਆ ਆਏ ਗੱਲ ਤੁਹਾਡੀ ਸਹੀ ਆ ਉਹਨੇ ਮੈਂ ਤੈਨੂੰ ਤਾਂ ਕਹਿੰਦਾ ਵੀ ਇਸ ਕਰਕੇ ਨਾ ਬੜਾ ਸੱਚ ਜਿਹੜਾ ਉਹ ਰੋਜ਼ ਨੀ ਬੋਲਣਾ ਚਾਹੀਦਾ ਫਿਰ ਉਹ ਐਂ ਲੱਗਣ ਲੱਗ ਪੈਂਦਾ ਵੀ ਨਿੱਤ ਖਰੇ ਗੱਪਾਂ ਹੀ ਮਾਰਦੇ ਰਹਿੰਦੇ ਆ ਬੰਦੇ ਨੂੰ ਨਾ ਚੁੱਪ ਕਰਕੇ ਨਾ ਵੀ ਰੱਬ ਰੱਬ ਕਰਨਾ ਚਾਹੀਦਾ ਨਗਿੰਦਰ ਸਿੰਘ ਜੀ ਸੁਣਦੇ ਹੋਣਗੇ ਉਹਨਾਂ ਕਹਿਣਾ ਆਉਂਦੇ ਤੁਸੀਂ ਭੂਤ ਚੜੇਲਾ ਦੀਆਂ ਗੱਲਾਂ ਛੇੜਦੇ ਫਿਰ ਤੁਹਾਨੂੰ ਉਹ ਕੁਛ ਦੇਣਾ ਅੱਧੀ ਅੱਧੀ ਰਾਤ ਨੂੰ ਫਿਰ ਮਲਕੀ ਤਰਕੇ ਉੱਠ ਕੇ ਪਿਸ਼ਾਬ ਕਰਨ ਨੀ ਜਾਂਦੇ ਆਪਾਂ ਬਾਹਰੀਆਂ ਰੱਬ ਵਾਲੀਆਂ ਗੱਲਾਂ ਕਰੀਏ ਰੱਬ ਵਾ ਤੇ ਸਭ ਵਾ ਰੱਬ ਰੱਬ ਕਰਨਾ ਚਾਹੀਦਾ ਤੌਬਾ ਕਰਨਾ ਚਾਹੀਦਾ ਗਨਾਹਾਂ ਨੂੰ ਤੌਬਾ ਕਰ ਲੈਣੀ ਚਾਹੀਦੀ ਆ ਰੱਬ ਦਾ ਨਾਮ ਜਪਣਾ ਚਾਹੀਦਾ ਭਲਾ ਕਰਨਾ ਚਾਹੀਦਾ ਨੇਕੀ ਕਰਨੀ ਚਾਹੀਦੀ ਉਹ ਨੇਕੀ ਵਧਣੀ ਫੁੱਲਣੀ ਚਾਹੀਦੀ ਆ ਜੇ ਮੰਨ ਲਓ ਵੀ ਤੁਸੀਂ ਹੁਣ ਘਰਾਂ ਦੇ ਦੁਆਰੇ ਘਾਹ ਲਾ ਲਿਆ ਤੇ ਘਾਹ ਹੀ ਵਧੂ ਫੁੱਲੂਗਾ ਤੇ ਜੇ ਤੁਸੀਂ ਉੱਥੇ ਕੋਈ ਸਬਜ਼ੀ ਭਾਜੀ ਲਾ ਲਈ ਤੇ ਉਹ ਵਧੂ ਫੁੱਲੂਗੀ ਇਸ ਕਰਕੇ ਬੀਜ ਬੀਜੀਏ ਨਾਮ ਦਾ ਜਿਹਦੇ ਨਾਲ ਸਾਨੂੰ ਸੁੱਖ ਜਿਹੜੇ ਜ਼ਿੰਦਗੀ 'ਚ ਮਿਲਣਗੇ ਇਸ ਜ਼ਿੰਦਗੀ 'ਚ ਵੀ ਉਸ ਜ਼ਿੰਦਗੀ 'ਚ ਵੀ ਇਹਦਾ ਮਤਲਬ ਦੁੱਖ ਆਉਣੇ ਨਹੀਂ ਇੱਦਾਂ ਨਹੀਂ ਦੁੱਖ ਵੀ ਸਾਨੂੰ ਸੁੱਖ ਹੀ ਪ੍ਰਤੀਕ ਹੋਣੇ ਆ ਐਸੀ ਸਾਡੀ ਬਿਰਤੀ ਹੋ ਜਾਣੀ ਆ ਐਸੀ ਸਾਡੀ ਇਕਾਗਰਤਾ ਹੋ ਜਾਣੀ ਆ ਸੋਗਿਆ ਨੀ ਮੇਰੇ ਕਿਸਾ ਉਹ ਚਾਹ ਪਾਓ ਤੁਸੀਂ ਕਿੱਦਾਂ ਤੁਹਾਡੇ ਤੇ ਜਿੱਦਾਂ ਨੇ ਮੂੰਹ ਸਿੱਟਿਆ ਬੰਦੇ ਦਾ ਗੱਲ ਕਰਨ ਨੂੰ ਚੇਤੀ ਨੀ ਕਰਦਾ ਇਹਨੇ ਸਿੱਟਿਆ ਮੈਂ ਤੇ ਨੀ ਸਿੱਟਿਆ ਆਹੋ ਤੂੰ ਤੇ ਬੜਾ ਜਿੰਦਾ ਜ਼ਿਆਦਾ ਵੀ ਤੇਰਾ ਮੂੰਹ ਵੇਖ ਕੇ ਤੇ ਬੰਦੇ ਨੂੰ ਐ ਲੱਗਦਾ ਵੀ ਜਿੰਦਾ ਬੰਦੇ ਨੂੰ ਜ਼ਿੰਦਗੀ ਏਦਾਂ ਹੀ ਨਹੀਂ ਚਾਹੀਦੀ ਆ ਬੜਾ ਤੂੰ ਪ੍ਰਤਾਪ ਇੱਧਰ ਆ ਜਾ ਚਾਹ ਪੀ ਕੇ ਤਾਂ ਸਵਾਦ ਆ ਗਿਆ ਬੱਲੇ ਉਹ ਤੇਰੇ ਦਾਦੀਆ ਟੋਪੇ ਇਧਰ ਆ ਮਲਕੀਤ ਇਧਰ ਆ ਕੇ ਸੁਣ ਮੇਰੀ ਗੱਲ ਚਾਹ ਦੇ ਵਿੱਚ ਮਿੱਠਾ ਕਰਤਾ ਜਾ ਕੇ ਤੇ ਥੱਲਿਓ ਆਪਣੀ ਗੁਆਂਢਾਂ ਨਾ ਜਿਹੜੀ ਉਹਨੂੰ ਕਹਿ ਚਾਚੀ ਤਾਈ ਕਹਿ ਮਾਵਾ ਕਿਹੜੀ ਆ ਜਿਹੜੀ ਗੁਆਂਢਣ ਆਪਣੇ ਰਹਿੰਦੀ ਆ ਸੋਹਣੀ ਜੀ ਉਹ ਸੋਹਣੀ ਮਾੜੀ ਤਾਂ ਤੁਸੀਂ ਖੰਡ ਲੈਣੀ ਆ ਕਿ ਉਹ ਆਪਾਂ ਵੀ ਹੁਣ ਰਿਸ਼ਤਾ ਮੰਗਣਾ ਪੁੱਤ ਜਾ ਕੇ ਤੂੰ ਮਾਰ ਕੇ ਚਪੇੜ ਮਾਵੇ ਜਾ ਕੇ ਤੂੰ ਚਾਚਾ ਤਾਈ ਕਹਿ ਮਾਵਾ ਤੂੰ ਕਹਿ ਤਾਈ ਵੀ ਤਾਇਆ ਖੰਡ ਮੰਗਦਾ ਸਾਡਾ ਬਈ ਇੱਕ ਚਮਚਾ ਖੰਡ ਦਾ ਤੇ ਨਾਲ ਚਮਚਾ ਵੀ ਲੈ ਉਂਗਲ ਨਾ ਨੀ ਘੋਲਣੇ ਆ ਬਾਈ ਆ ਥੋੜੀ ਜਿਹੀ ਮਿੱਠਾ ਚ ਕੱਟ ਪੈ ਗਿਆ ਚਾਹ ਚ ਆਹ ਤੇ ਤੁਹਾਨੂੰ ਜਾਣ ਲਈ ਉਹ ਮਿੱਠਾ ਤੇ ਦੇ ਦੋਗੇ ਹੱਦ ਵਾਲੀ ਗੱਲ ਆ ਜਾਣਨ ਨੂੰ ਮੈਂ ਹੁਣ ਇਹਨੂੰ ਆਧਾਰ ਕਾਰਡ ਦੇ ਦਵਾਂ ਨਾਲ ਜਾ ਚਲ ਜਾਓ ਤੂੰ ਕਹਿ ਚਾਚਾ ਸਾਡਾ ਤਾਇਆ ਚਾਚਾ ਨਾ ਕਹਿ ਦੀ ਕਿਤੇ ਤੂੰ ਕਹਿ ਚਾਚੀ ਤਾਈ ਕਹਿ ਦੀ ਭਾਵੇਂ ਤੂੰ ਤੇਰੀ ਮਰਜ਼ੀ ਹੈ ਜੇ ਹਿਸਾਬ ਨਾਲ ਕਹਿਣਾ ਤੂੰ ਕਹਿੰਦੇ ਤਾਈ ਬਈ ਇੱਕ ਚਮਚਾ ਮਿੱਠੇ ਦਾ ਚਾਹੀਦਾ ਤੇ ਨਾਲ ਚਮਚਾ ਚਾਹੀਦਾ ਤੂੰ ਕਹਿ ਮਿੱਠਾ ਤਾਂ ਪਾ ਲਾਂਗੇ ਚਾਹ ਚ ਚਮਚਾ ਤੁਹਾਨੂੰ ਹੋ ਜਾਣਗੇ ਠੀਕ ਆ ਕਿਆ ਮੇਰਾ ਪੁੱਤ ਅੱਛਾ ਗੱਲ ਸੁਣ ਮੇਰੀ ਛੇਤੀ ਆ ਜਾਈ ਆ ਤੇ ਨਾਲੇ ਘਰਦਿਆਂ ਦੇ ਵਿੱਚ ਨਾ ਉਹਦਾ ਪ੍ਰਾਹੁਣਾ ਬੈਠਾ ਹੋਵੇ ਤੇ ਇਹ ਕਵੇ ਵੀ ਤਾਇਆ ਇਦਾਂ ਮੰਗਦਾ ਚਾਹ ਦਾ ਚਮਚਾ ਤੇ ਉਹ ਕਵੇ ਵੀ ਤੁਸੀਂ ਪਤਾ ਨੀ ਕਿੰਨੇ ਕੁ ਚਮਚੇ ਅੱਗੇ ਭੇਜਦੇ ਰਹੇ ਸਮਝੋ ਤਾਇਆ ਜੀ ਹੋਏ ਦੀ ਵੀ ਗੱਲ ਠੀਕ ਆ ਉਹ ਜੇ ਪ੍ਰਾਹੁਣਾ ਬੈਠਾ ਹੋਇਆ ਤੇ ਬੇਸ਼ੱਕ ਕਹਿੰਦੀ ਵੀ ਮੈਂ ਰਾਹ ਭੁੱਲ ਗਿਆ ਤੇ ਮਲਕੀਤ ਹੋਰਾਂ ਦੇ ਜਾਣਾ ਐਵੇਂ ਕਿਸੇ ਦਾ ਨਾਂ ਲੈ ਨਹੀਂ ਇੱਥੇ ਪਿੰਡ ਜੀ ਕਿਸੇ ਦਾ ਤੇ ਆਪੇ ਦੱਸਦੇ ਫਿਰਨਗੇ ਨਹੀਂ ਤੇ ਕਹਿ ਦੇਣਗੇ ਵੀ ਇੱਥੇ ਹੈ ਹੀ ਕੋਈ ਨੀ ਤੂੰ ਕਹਿ ਫਿਰ ਪਿੰਡ ਹੀ ਗਲਤ ਆਗਣ ਲੱਗਦਾ ਏਦਾਂ ਕਹਿ ਕੇ ਮੁੰਡਿਆਂ ਨੂੰ ਫਿਰ ਏਦਾਂ ਹੀ ਕਹਾਂਗੇ ਹਾਂਜੀ 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 ਆਸ ਗੀਮ ਸਹੀ ਹੋ ਜਾਂ ਏਦਾਂ ਕਰ ਫਿਰ ਮੁੰਡਾ ਫਿਰ ਵੀ ਇਹਨੂੰ ਪਤਾ ਖੇਤਰਾਂ ਤੋਂ ਬਚਣ ਦਾ ਤਰੀਕਾ ਜਾ ਮੇਰਾ ਪੁੱਤ ਫਿਰ ਏਦਾਂ ਹੀ ਕਰੀ ਏਦਾਂ ਹੀ ਕਹਿੰਦਾ ਹਾਂਜੀ ਤੂੰ ਚੱਲ ਜਾ ਮੇਰੇ ਮੂੰਹ ਵੱਲ ਕੇ ਵੇਖਣਾ ਜਾ ਆਪਾਂ ਤਾਂ ਜੀ ਪ੍ਰੋਗਰਾਮ ਸ਼ੁਰੂ ਕਰੀਏ ਆਹੋ ਉਧਰ ਪਾਓ ਉਹਦੇ ਖੇਤਰ ਸ਼ੁਰੂ ਹੋ ਜਾਣ ਤੇ ਚੰਗਾ ਚੰਗੀ ਸਲਾਹ ਦਿੱਤੀ ਨਾ ਆਹੋ ਫਿਰ ਵੀ ਸਲਾਹ ਸਹੀ ਦਿੱਤੀ ਚੰਗਾ ਤੇ ਰੱਬ ਤਜਰਬਾ ਬੋਲਦਾ ਤਜਰਬਾ ਨੀ ਬੋਲਦਾ ਮੈਂ ਸੋਚਿਆ ਵੀ ਅਗਲਾ ਕਹੂਗਾ ਵੀ ਇਹ ਕੌਣ ਹੁੰਦਾ ਵਾ ਵੀ ਖੰਡ ਪੱਤੀਆਂ ਮੰਗਣਾ ਮੈਂ ਚੱਲ ਨਾ ਵੀ ਕਹਿੰਦਾ ਤੇ ਕੋਈ ਨੀ ਦੋ ਥੱਪੜ ਖਾ ਕੇ ਆ ਜਾਂਦਾ ਆਉਂਦਾ ਸਹੀ ਨਾ ਉਹਨਾਂ ਕਹਿਣਾ ਬੰਨ ਕੇ ਰੱਖ ਲੈਣਾ ਚੱਲ ਬੋਲ ਹੁਣ ਉਹ ਬੋਲਦਾ ਤਾਇਆ ਜੀ ਮਿਊਜ਼ਿਕ ਜਿਹਾ ਲਾ ਕੇ ਬੋਲੂ ਉਹ ਤੂੰ ਰਹਿਣ ਦੇ ਵੱਡਾ ਤੂੰ ਬਣਨਾ ਆ ਜੇ ਚੱਲ ਲੂੰਡਾ ਸਦਾ ਲੈ ਤੇ ਪਿਆਰੇ ਦੋਸਤੋ ਪ੍ਰੋਗਰਾਮ ਆਨੰਦ ਸਟੂਡੀਓ ਲੈ ਕੇ ਹਾਜ਼ਰ ਆ ਤੇ ਉਮੀਦ ਆ ਕਿ ਸਾਰੇ ਸਰੋਤੇ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤਾਂ ਪ੍ਰੋਗਰਾਮ ਜਿਹੜੇ ਆ ਉਹ ਗੀਤਾਂ ਨਾਲ ਤੁਸੀਂ ਆਨੰਦ ਮਾਣਿਆ ਹੋਏਗਾ ਤੇ ਹੁਣ ਤੁਹਾਡੀ ਫਰਮਾਇਸ਼ਾਂ ਦੇ ਗੀਤ ਅਸੀਂ ਸੁਣਾਵਾਂਗੇ ਤੇ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਨਾ ਜਿਸ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਤੇ ਬਹੁਤ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਵਾਂਗੇ ਪਹਿਲਾਂ ਆਪਣੀ ਤਰਫਾਂ ਵੀ ਤੇ ਆਪ ਜੀ ਵੱਲੋਂ ਵੀ ਉਮੀਦ ਹੈ ਕਿ ਸੋਹਣੇ ਸੋਹਣੇ ਗੀਤ ਦੀਆਂ ਫਰਮਾਇਸ਼ਾਂ ਆਉਣਗੀਆਂ ਤੇ ਤਲੋ ਬਤਾਇਆ ਜੀ ਆਪਾਂ ਸਰੋਤਿਆਂ ਨੂੰ ਸੁਣਾ ਦਈਏ ਫਿਰ ਸੋਹਣੇ ਸੋਹਣੇ ਗੀਤ ਹਜੇ ਹੋਰ ਮਾੜੇ ਥੋੜੇ ਸੁਣਾਉਣੇ ਚੰਗੇ ਚੰਗੇ ਸੁਣਾਓ ਮੇਰਾ ਬਹੁਤ ਜੀ ਲਓ ਫਿਰ ਆ ਗੀਤ ਆਪਾਂ ਲਾਤੇ ਜੀ ਮੈਂ ਲਾਤੇ ਚੰਗੇ ਕਿਤੇ ਜਦ ਤੱਕ ਉਹ ਆਉਂਦਾ ਤੇ ਲਾ ਦੇ ਗੀਤ ਥੋੜੇ ਜਿਹਾ ਜੀ ਤੂੰ ਕੰਨ ਚ ਸੁਣਾਉਂਦਾ ਖੋਲ
ਇੱਕ ਮਹਾਤਮਾ ਸਨ। ਉਹਨਾਂ ਦਾ ਜੀਵਨ ਬਹੁਤ ਹੀ ਨੇਕ ਤੇ ਸੱਚਾ ਸੁੱਚਾ ਸੀ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਤੇ ਆਨੰਦ ਦੀ ਇੱਕ ਲਹਿਰ ਦੌੜਦੀ ਰਹਿੰਦੀ ਸੀ। ਉਹਨਾਂ ਦਾ ਇੱਕ ਚੇਲਾ ਸੀ ਦੇਵਦੱਤ। ਇੱਕ ਦਿਨ ਦੇਵਦੱਤ ਕਹਿਣ ਲੱਗਾ, ਬੜੇ ਦਿਨਾਂ ਤੋਂ ਇੱਕ ਸ਼ੱਕ ਨੇ ਮੈਨੂੰ ਘੇਰ ਰੱਖਿਆ ਹੈ। ਮੈਂ ਜਦੋਂ ਤੁਹਾਡੇ ਜੀਵਨ ਵੱਲ ਵੇਖਦਾ ਹਾਂ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਕਿ ਕੋਈ ਆਦਮੀ ਕਿਵੇਂ ਇੰਨਾ ਸੱਚਾ ਸੁੱਚਾ, ਇਮਾਨਦਾਰ, ਇੰਨਾ ਸ਼ਾਂਤ ਤੇ ਇੰਨਾ ਆਨੰਦਮਈ ਹੋ ਸਕਦਾ ਹੈ। ਮੈਂ ਕਦੇ ਨਹੀਂ ਵੇਖਿਆ ਕਿ ਤੁਸੀਂ ਕਦੇ ਝੂਠ ਬੋਲਿਆ ਹੋਵੇ, ਕਦੇ ਕਿਸੇ ਦਾ ਦਿਲ ਦੁਖਾਇਆ ਹੋਵੇ, ਤੁਹਾਡੇ ਚਿਹਰੇ ਤੇ ਕਦੀ ਉਦਾਸੀ ਛਾਈ ਹੋਵੇ। ਸਾਰਾ ਕੁਝ ਵੇਖਦਿਆਂ ਹੋਇਆਂ ਵੀ ਮੈਨੂੰ ਇਹ ਯਕੀਨ ਨਹੀਂ ਆਉਂਦਾ ਕਿ ਕੋਈ ਆਦਮੀ ਇਸ ਦੁਨੀਆਂ ਦੇ ਵਿੱਚ ਅਸਲ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਦਿਖਾਈ ਦਿੰਦੇ ਹੋ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਹੋ ਨਹੀਂ। ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਲੱਭ ਸਕਾਂ, ਤੁਹਾਡੇ ਵਿੱਚ ਕੋਈ ਖਰਾਬੀ ਲੱਭ ਸਕਾਂ, ਕਿ ਤੁਹਾਨੂੰ ਕਦੀ ਪਕੜ ਸਕਾਂ, ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੇ ਹੁਸ਼ਿਆਰ ਹੋ, ਇੰਨੇ ਚਲਾਕ ਹੋ ਕਿ ਤੁਸੀਂ ਆਪਣੀਆਂ ਸਭ ਕਮਜ਼ੋਰੀਆਂ ਲੁਕਾ ਲੈਂਦੇ ਹੋ ਜਿਹੜੀਆਂ ਮੇਰੇ ਪਕੜ 'ਚ ਨਹੀਂ ਆਉਂਦੀਆਂ। ਮਹਾਤਮਾ ਨੇ ਦੇਵਦੱਤ ਦੇ ਚਿਹਰੇ ਵੱਲ ਗੌਰ ਨਾਲ ਵੇਖਿਆ ਤੇ ਕਹਿਣ ਲੱਗੇ, ਤੇਰੇ ਸਵਾਲ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ, ਪਰ ਪਹਿਲਾਂ ਇੱਕ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਮੈਂ ਤੈਨੂੰ ਦੱਸਣੀ ਚਾਹੁੰਦਾ ਹਾਂ। ਉਹ ਇਹ ਹੈ ਕਿ ਅੱਜ ਤੋਂ ਚੌਥੇ ਦਿਨ ਨੂੰ ਤੇਰੀ ਮੌਤ ਹੋ ਜਾਣੀ ਹੈ। ਤੇਰੇ ਕੋਲ ਸਿਰਫ 4 ਦਿਨ ਬਾਕੀ ਨੇ। ਇੰਨੀ ਗੱਲ ਸੁਣਨ ਦੀ ਦੇਰ ਸੀ ਕਿ ਦੇਵਦੱਤ ਦੇ ਚਿਹਰੇ ਦਾ ਰੰਗ ਉੱਡ ਗਿਆ। ਫਿਰ ਮਹਾਤਮਾ ਕਹਿਣ ਲੱਗੇ, ਅੱਛਾ ਹੁਣ ਪੁੱਛ, ਤੂੰ ਕੀ ਕਹਿ ਰਿਹਾ ਸੀ? ਦੇਵਦੱਤ ਉੱਥੋਂ ਉੱਠਿਆ। ਉਹਦੀ ਚਾਲ ਦੇ ਵਿੱਚ ਕੋਈ ਉਤਸ਼ਾਹ ਨਹੀਂ ਸੀ, ਬਿਲਕੁਲ ਮੁਰਝਾਇਆ ਹੋਇਆ ਚਿਹਰਾ, ਤੇ ਉਹ ਤੁਰ ਪਿਆ ਆਪਣੇ ਘਰ ਨੂੰ। 4 ਦਿਨ ਬਾਅਦ ਮਹਾਤਮਾ ਦੇਵਦੱਤ ਦੇ ਘਰ ਗਏ। ਉੱਥੇ ਕੀ ਵੇਖਦੇ ਹਨ ਕਿ ਦੇਵਦੱਤ ਮੰਜੇ ਉੱਤੇ ਲੰਮਾ ਪਿਆ ਹੈ ਤੇ ਉਸਦੇ ਸਭ ਰਿਸ਼ਤੇਦਾਰ ਘਰ ਵਾਲੇ ਉਸਦੇ ਆਸ ਪਾਸ ਬੈਠੇ ਹਨ। ਮਹਾਤਮਾ ਦੇ ਆਉਣ ਦੀ ਖਬਰ ਸੁਣ ਕੇ ਵੀ ਦੇਵਦੱਤ ਮੰਜੇ ਤੋਂ ਉੱਠ ਕੇ ਬੈਠ ਨਹੀਂ ਸਕਿਆ। ਮਹਾਤਮਾ ਆਏ, ਉਹਦੇ ਮੰਜੇ ਕੋਲ ਆ ਕੇ ਖੜੇ। ਦੇਵਦੱਤ ਨੇ ਨਮਸਕਾਰ ਕੀਤੀ। ਮਹਾਤਮਾ ਨੇ ਪੁੱਛਿਆ, ਦੇਵਦੱਤ, ਕੁਝ ਦਿਨ ਪਹਿਲਾਂ ਤੂੰ ਮੈਨੂੰ ਇੱਕ ਸਵਾਲ ਕੀਤਾ ਸੀ, ਪਰ ਤੂੰ ਉਹਦਾ ਜਵਾਬ ਲਏ ਬਿਨਾਂ ਹੀ ਉੱਥੋਂ ਉੱਠ ਕੇ ਆ ਗਿਆ, ਤੇ ਹੁਣ 4 ਦਿਨ ਹੋ ਗਏ ਹਨ, ਤੂੰ ਵਾਪਸ ਨਹੀਂ ਆਇਆ। ਇਸ ਲਈ ਮੈਂ ਤੇਰੇ ਕੋਲ ਆਇਆ ਹਾਂ ਕਿ ਤੇਰੇ ਸਵਾਲ ਦਾ ਜਵਾਬ ਦਿਆਂ। ਪੁੱਛ, ਕੀ ਪੁੱਛਦਾ ਸਾਂ? ਦੇਵਦੱਤ ਹੱਥ ਜੋੜ ਕੇ ਕਹਿਣ ਲੱਗਾ, ਮਹਾਤਮਾ, ਹੁਣ ਮੇਰੇ ਕੋਲ ਕੋਈ ਸਵਾਲ ਨਹੀਂ ਹੈ ਪੁੱਛਣ ਲਈ। ਮਹਾਤਮਾ ਬੋਲੇ, ਚੱਲ ਜੇ ਤੇਰੇ ਕੋਲ ਸਵਾਲ ਨਹੀਂ ਤਾਂ ਮੇਰੇ ਸਵਾਲ ਦਾ ਜਵਾਬ ਦੇ। ਤੂੰ ਮੈਨੂੰ ਇਹ ਦੱਸ ਕਿ ਪਿਛਲੇ 4 ਦਿਨਾਂ ਵਿੱਚ ਤੂੰ ਕਿੰਨੀ ਵਾਰੀ ਝੂਠ ਬੋਲਿਆ ਤੇ ਕਿੰਨੇ ਲੋਕਾਂ ਨੂੰ ਤੂੰ ਧੋਖਾ ਦਿੱਤਾ ਹੈ? ਦੇਵਦੱਤ ਕਹਿਣ ਲੱਗਾ, ਝੂਠ ਤੇ ਧੋਖਾ? ਮੈਂ ਤਾਂ ਗੁਰੂ ਜੀ ਉਹਨਾਂ ਲੋਕਾਂ ਕੋਲੋਂ ਵੀ ਜਾ ਕੇ ਮੁਆਫੀ ਮੰਗ ਲਈ ਹੈ ਜਿਨ੍ਹਾਂ ਨਾਲ ਕਦੇ ਮੈਂ ਧੋਖਾ ਕੀਤਾ ਸੀ। ਉਹਨਾਂ ਲੋਕਾਂ ਦੇ ਵੀ ਜਾ ਕੇ ਪੈਰੀ ਪੈ ਗਿਆ ਜਿਨ੍ਹਾਂ ਨੂੰ ਮੈਂ ਕਦੀ ਝੂਠ ਬੋਲਿਆ ਸੀ। ਮਹਾਤਮਾ ਕਹਿਣ ਲੱਗੇ, ਤੂੰ ਮੈਨੂੰ ਇਹ ਦੱਸ ਕਿ ਇਹਨਾਂ ਚਾਰ ਦਿਨਾਂ ਦੇ ਵਿੱਚ ਤੂੰ ਕਿੰਨੇ ਪਾਪ ਕੀਤੇ ਨੇ। ਦੇਵਦੱਤ ਕਹਿਣ ਲੱਗਾ, ਮਹਾਤਮਾ ਪਾਪ? ਮੈਂ ਤਾਂ ਪਿਛਲੇ ਚੌਂ ਦਿਨਾਂ ਤੋਂ ਆਪਣੇ ਪਿਛਲੇ ਕੀਤੇ ਪਾਪਾਂ ਲਈ ਵੀ ਮਾਫ਼ੀ ਮੰਗਦਾ ਪਿਆ। ਮਰਨ ਵਾਲੇ ਬੰਦੇ ਨੂੰ ਪਾਪ ਸੁੱਝਦੇ ਨੇ? ਮਹਾਤਮਾ ਕਹਿਣ ਲੱਗੇ, ਦੇਵਦੱਤ ਇਹੋ ਹੀ ਤੇਰੇ ਸਵਾਲ ਦਾ ਜਵਾਬ ਹੈ। ਤੂੰ ਪਿਛਲੇ ਚਾਰ ਦਿਨਾਂ ਦਾ ਝੂਠ ਨਹੀਂ ਬੋਲਿਆ, ਪਾਪ ਨਹੀਂ ਕੀਤਾ, ਕਿਸੇ ਨੂੰ ਦਗਾ ਨਹੀਂ ਦਿੱਤਾ, ਕਿਸੇ ਨਾਲ ਬੇਈਮਾਨੀ ਨਹੀਂ ਕੀਤੀ। ਤੈਨੂੰ ਤਾਂ ਹਾਲੇ ਆਪਣੀ ਮੌਤ ਚਾਰ ਦਿਨ ਬਾਅਦ ਨਜ਼ਰ ਆ ਰਹੀ ਸੀ ਤੇ ਤੇਰੇ ਸਾਰੇ ਬੁਰੇ ਕੰਮ ਤੇਰੇ ਕੋਲੋਂ ਛੁੱਟ ਗਏ। ਮੈਨੂੰ ਤੇ ਆਪਣੀ ਮੌਤ ਹਰ ਪਲ ਨਜ਼ਰ ਆਉਂਦੀ ਏ, ਤੇ ਫਿਰ ਕੈਸੀ ਬੇਈਮਾਨੀ, ਕੈਸਾ ਪਾਪ। ਆਵਾਜ਼ ਸਰਬਜੀਤ ਸਿੰਘ।
ਗੱਲ ਹੈ ਜਿਸ ਵੇਲੇ ਕੈਦੋਂ ਫਕੀਰ ਬਣ ਕੇ ਹੀਰ ਤੇ ਰਾਂਝੇ ਤੋਂ ਚੂਰੀ ਦੀ ਖੈਰ ਲੈ ਆਉਂਦਾ, ਆ ਕੇ ਚੂਚਕ ਨਾਲ ਗੱਲਾਂ ਕਰਦਾ, ਦੱਸੀ ਖਾਂ ਜਲਾਲ ਵਾਲਿਆ ਕਿਵੇਂ ਕਰਦਾ। ਇੱਕ ਦਿਨ ਕੈਦੋਂ ਸੱਥ ਵਿੱਚ ਬੈਠੇ ਮੂਹਰੇ ਚੂਚਕ ਦੇ, ਲਾ ਕੇ ਸਿਰ ਆਪਣੇ ਤੋਂ ਪੱਗ ਪੈਰਾਂ ਵਿੱਚ ਮਾਰੀ। ਪੱਟੇ ਗਏ ਅੱਜ ਆਪਾਂ ਸੁਰਸਾਲਾਂ ਦੀਆਂ ਚੌਧਰੀਆਂ, ਤੇਰੀ ਧੀ ਨੇ ਲਾ ਲਈ ਨਾ ਚਾਕ ਦੇ ਯਾਰੀ।
ਜਿਵੇਂ ਮੈਨੂੰ ਹੋ ਗਿਆ ਕੁਝ ਜ਼ਿੰਮੇਵਾਰ ਹੋਏਗਾ ਮੈਨੂੰ ਕਰੀ ਕਿੰਨਾ ਪਿਆਰ ਚੱਡਾ ਵੀ ਮਾਰੀ ਗੱਲਾਂ ਤਾਂ ਤੂੰ ਚੰਨ ਤੋਂ ਪਾਰ ਚੱਡਾ ਸਭ ਪਤਾ ਮੈਨੂੰ ਕਰੀ ਕਿੰਨਾ ਪਿਆਰ ਚੱਡਾ ਮੈਂ ਤੇਰਾ ਟੈਡੀ ਬੀਅਰ ਵੀ ਮੋੜ ਦੇਣਾ ਨਾਲੇ ਫੋਨ ਤੇਰਾ ਵੀ ਤੋੜ ਦੇਣਾ ਜਿਹਦੇ ਉੱਤੇ ਸਾਰਾ ਦਿਨ ਹੀ ਤੇਰੀ ਚੱਲਦੀ ਰਹਿੰਦੀ ਹਾਂ ਟੂ 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 ਉਹ ਜੱਟਾ ਟੂ 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 ਜੇ ਮੈਨੂੰ ਹੋ ਗਿਆ ਕੁਝ ਜ਼ਿੰਮੇਵਾਰ ਹੋਏਗਾ ਅਜੇ ਬੜਾ ਕੱਚਾ ਤੂੰ ਤੂੰ ਬੜਾ ਝੂਠਾ ਏ ਬਣਦਾ ਪਰ ਸੱਚਾ ਤੂੰ ਪਰ ਐਕਟਿੰਗ ਚ ਅਜੇ ਬੜਾ ਕੱਚਾ ਤੂੰ ਮੈਂ ਮੌਤ ਗਿਲਾ ਤੈਨੂੰ ਛੱਡਦੀ ਨਹੀਂ ਜਦ ਤੱਕ ਤੇਰੇ ਵਿੰਗ ਵਾਲ ਕੱਢਦੀ ਨਹੀਂ ਸਾਊ ਨਾ ਤੂੰ ਉਹਨਾਂ ਵੇ ਜਿੰਨਾ ਫਿਰੇ ਬਣਾ ਕੇ ਹਾਂ ਮੂੰ 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 ਉਹ ਜੱਟਾ ਮੂੰ 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 ਜੇ ਮੈਨੂੰ ਹੋ ਗਿਆ ਕੁਝ ਜ਼ਿੰਮੇਵਾਰ ਹੋਏਗਾ
ਇਸ ਪ੍ਰੋਗਰਾਮ ਦੇ ਸਪੋਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ।
ਇੱਕ ਚਿੱਤਰਕਾਰ ਸੀ ਅਮਰਾਜ, ਉਸਦੇ ਹੱਥਾਂ ਵਿੱਚ ਜਾਦੂ ਸੀ। ਉਹਦੇ ਹੱਥਾਂ ਦੀ ਸ਼ੋਅ ਪ੍ਰਾਪਤ ਕਰਕੇ ਰੰਗ ਪੂਜਣ ਯੋਗ ਹੋ ਜਾਂਦੇ ਸਨ। ਲੋਕ ਜਿਹੜੇ ਮਰਜ਼ੀ ਧਰਮ ਦੇ ਹੋਣ, ਪਰ ਉਹਨਾਂ ਦੇ ਘਰਾਂ ਵਿੱਚ ਅਮਰਾਜ ਦੇ ਬਣਾਏ ਹੋਏ ਚਿੱਤਰ ਟੰਗੇ ਸਨ। ਅਮਰਾਜ ਨੇ ਲਗਭਗ ਹਰ ਧਰਮ ਦੇ ਗੁਰੂ ਪੀਰ ਦਾ ਚਿੱਤਰ ਬਣਾਇਆ ਸੀ, ਜਿਨ੍ਹਾਂ ਅੱਗੇ ਲੋਕ ਮੱਥੇ ਟੇਕਦੇ ਸਨ। ਅਮਰਾਜ ਲਈ ਬੁਰਸ਼ ਹੀ ਮਾਲਾ ਦੇ ਮਣਕੇ ਸਨ। ਕੈਨਵਸ ਸਵਰਗ ਦਾ ਦੁਆਰ ਸੀ ਤੇ ਚਿੱਤਰਕਾਰੀ ਕਰਨਾ ਭਗਤੀ। ਉਸ ਦੇ ਜੀਵਨ ਵਿੱਚ ਆਨੰਦ ਹੀ ਆਨੰਦ ਸੀ। ਉਹਦੇ ਮਨ ਵਿੱਚ ਕਈ ਵਾਰੀ ਇਹ ਖਿਆਲ ਆਇਆ ਕਿ ਜਿਸ ਰੱਬ ਦੇ ਉਸਨੇ ਇੰਨੀ ਤਰ੍ਹਾਂ ਦੇ ਚਿੱਤਰ ਬਣਾਏ ਹਨ, ਉਹ ਅਸਲ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ। ਤੇ ਇੱਕ ਦਿਨ ਰੱਬ ਸੱਚਮੁੱਚ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ। ਉਸ ਦੇ ਕਮਰੇ ਵਿੱਚ ਇੰਨਾ ਚਾਨਣ ਫੈਲਿਆ ਕਿ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਆਵਾਜ਼ ਆਈ, ਹੇ ਚਿੱਤਰਕਾਰ ਅਮਰਾਜ, ਤੇਰੀ ਭਗਤੀ ਸੰਪੂਰਨ ਹੋਈ। ਮੈਂ ਤੈਨੂੰ ਸੰਗੇ ਹਯਾਤ ਦੇ ਰਿਹਾ ਹਾਂ। ਇਸ ਨੂੰ ਹੱਥ ਵਿੱਚ ਲੈ ਕੇ ਇਸ ਦੁਨੀਆਂ ਦੇ ਜਿਹੜੇ ਵੀ ਸੁੱਖ ਆਰਾਮ ਦੀ ਤੂੰ ਕਲਪਨਾ ਕਰੇਗਾ, ਉਹ ਤੈਨੂੰ ਮਿਲ ਜਾਏਗਾ। ਤੇ ਅੱਜ ਤੋਂ ਬਾਅਦ ਤੈਨੂੰ ਚਿੱਤਰਕਾਰੀ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਪਹਿਲਾਂ ਕਿ ਚਿੱਤਰਕਾਰ ਕੁਝ ਸਮਝ ਪਾਉਂਦਾ, ਆਵਾਜ਼ ਬੰਦ ਹੋ ਗਈ, ਰੋਸ਼ਨੀ ਵੀ ਬੰਦ ਹੋ ਗਈ। ਚਿੱਤਰਕਾਰ ਨੇ ਦੇਖਿਆ ਉਸਦੇ ਹੱਥਾਂ ਵਿੱਚ ਇੱਕ ਚਮਕਦਾਰ ਪੱਥਰ ਸੀ। ਅਮਰਾਜ ਨੇ ਕੁਝ ਹੀ ਦਿਨਾਂ ਵਿੱਚ ਸੰਗੇ ਹਯਾਤ ਦੀ ਸਹਾਇਤਾ ਨਾਲ ਜੀਵਨ ਦੀਆਂ ਸਭ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਆਂ। ਫਿਰ ਉਸਦੇ ਮਨ ਵਿੱਚ ਆਇਆ, ਕਿਉਂ ਨਾ ਅਸਲ ਰੱਬ ਦੀ ਤਸਵੀਰ ਬਣਾਈ ਜਾਵੇ ਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਰੱਬ ਅਸਲ ਵਿੱਚ ਕਿਸ ਤਰ੍ਹਾਂ ਦਾ ਦਿਸਦਾ ਹੈ। ਉਸਨੇ ਬੁਰਸ਼ ਚੁੱਕਿਆ, ਪਰ ਬੁਰਸ਼ ਵਿੱਚ ਮਾਲਾ ਦੇ ਮਣਕੇ ਵਾਲੀ ਸ਼ੋਅ ਨਹੀਂ ਸੀ, ਰੰਗਾਂ ਵਿੱਚ ਰੂਹਾਨੀ ਚਮਕ ਨਹੀਂ ਸੀ, ਤੇ ਨਾ ਹੀ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਕਈ ਦਿਨ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਕੈਨਵਸ ਉੱਤੇ ਇੱਕ ਰੇਖਾ ਵੀ ਨਾ ਖਿੱਚ ਸਕਿਆ। ਸੰਗੇ ਹਯਾਤ ਦੀ ਮਦਦ ਵੀ ਲਈ, ਪਰ ਸਭ ਵਿਅਰਥ। ਉਸਨੂੰ ਇਹ ਸੰਗੇ ਹਯਾਤ ਉਸਦੀ ਇਸ ਕਲਾ ਦੇ ਬਦਲੇ ਹੀ ਮਿਲਿਆ ਸੀ। ਉਹ ਪਰੇਸ਼ਾਨ ਹੋ ਗਿਆ, ਉਸ ਦੇ ਜੀਵਨ ਵਿੱਚੋਂ ਆਨੰਦ ਗਾਇਬ ਹੋ ਗਿਆ, ਉਸ ਨੂੰ ਜੀਵਨ ਦੇ ਸੁੱਖ ਸਹੂਲਤ ਜ਼ਹਿਰ ਲੱਗਣ ਲੱਗੇ, ਉਸ ਨੂੰ ਸੰਗੇ ਹਯਾਤ ਸੰਗੇ ਮੌਤ ਨਜ਼ਰ ਆਉਣ ਲੱਗਾ। ਉਸ ਨੇ ਉਹ ਚਮਕਦਾਰ ਪੱਥਰ ਚੁੱਕਿਆ ਤੇ ਬੜੇ ਜ਼ੋਰ ਨਾਲ ਜ਼ਮੀਨ ਤੇ ਪਟਕ ਦਿੱਤਾ। ਸੰਗੇ ਹਯਾਤ ਟੁਕੜੇ ਟੁਕੜੇ ਹੋ ਗਿਆ। ਪਲ ਦੀ ਪਲ ਫਿਰ ਉਹੀ ਰੋਸ਼ਨੀ ਹੋਈ। ਅਮਰਾਜ਼ ਬੇਹੋਸ਼ ਹੋ ਕੇ ਡਿੱਗ ਗਿਆ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਸੰਗੇ ਹਯਾਤ ਨਾਲ ਮਿਲੀਆਂ ਸੁੱਖ ਸਹੂਲਤਾਂ ਗਾਇਬ ਸਨ। ਉਸ ਦੇ ਹੱਥ ਵਿੱਚ ਬੁਰਸ਼ ਸੀ ਜਿਸ ਦੀ ਸ਼ੋ ਮਾਲਾ ਦੇ ਮਣਕਿਆਂ ਵਰਗੀ ਸੀ। ਰੰਗਾਂ ਵਿੱਚ ਰੂਹਾਨੀ ਚਮਕ ਸੀ ਤੇ ਸਾਹਮਣੇ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਅਮਰਾਜ਼ ਨੇ ਬੁਰਸ਼ ਰੰਗ ਵਿੱਚ ਡੁਬੋਇਆ, ਕੈਨਵਸ ਉੱਤੇ ਇੱਕ ਲਕੀਰ ਖਿੱਚੀ ਤੇ ਇੱਕ ਵਾਰ ਫੇਰ ਆਨੰਦ ਦੀ ਯਾਤਰਾ ਤੇ ਨਿਕਲ ਤੁਰਿਆ। ਦੋਸਤੋ, ਮੰਜ਼ਿਲ ਤੇ ਪਹੁੰਚ ਕੇ ਕੁਝ ਪਲ ਦੀ ਖੁਸ਼ੀ ਜ਼ਰੂਰ ਮਿਲਦੀ ਹੈ, ਪਰ ਮੰਜ਼ਿਲ ਵੱਲ ਜਾਂਦੇ ਰਾਹ ਉੱਤੇ ਚੱਲਦਿਆਂ ਹਰ ਪਲ ਆਨੰਦਮਈ ਹੁੰਦਾ ਹੈ। ਰਚਨਾ ਅਮਰਪਾਲ ਸਿੰਘ, ਆਵਾਜ਼ ਸਰਬਜੀਤ ਸਿੰਘ।
ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ, ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ। ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ, ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ। ਜਾਣ ਬੁਝ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ। ਸਕੂਨ ਹੁਣ ਉਦਾਸੀ ਚੋਂ ਵੀ ਮਿਲ ਜਾਂਦਾ ਸਕੂਨ, ਹਏ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ, ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ। ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ। ਆਪ ਆਪਣੇ ਨਾਲ ਹੀ ਕਰੀਏ ਫਰੇਬ, ਆਪ ਆਪਣੇ ਨਾਲ ਹੀ ਕਰੀਏ ਫਰੇਬ, ਉਫ ਬੇਈਮਾਨੀਆਂ ਵੀ ਖੂਬ ਨੇ, ਉਫ ਬੇਈਮਾਨੀਆਂ ਵੀ ਖੂਬ ਨੇ। ਜਾਣ ਬੁਝ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਖੂਬ ਨੇ। ਹਾਂ ਹਾਂ ਮੁਹੱਬਤ ਕਾਫੀ ਦਿੰਦੀ ਵੰ ਮਗਰ, ਹਾਂ ਮੁਹੱਬਤ ਕਾਫੀ ਦਿੰਦੀ ਵੰ ਮਗਰ, ਮੁਹੱਬਤ ਕਾਫੀ ਦਿੰਦੀ ਗਮ ਮਗਰ, ਹਏ ਦੇਖ ਮਿਹਰਬਾਨੀਆਂ ਵੀ ਖੂਬ ਨੇ, ਦੇਖ ਮਿਹਰਬਾਨੀਆਂ ਵੀ ਖੂਬ ਨੇ। ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ। लुत्फ बेशुमार ने आशिकी विच लुत्फ बेशुमार ने है यार पर कुर्बानियां भी खूब ने यार पर कुर्बानियां भी खूब ने नज़्म ते शायर मिले ने किस तरह नज़्म ते शायर मिले ने किस तरह है इस दियां हैरानियां भी खूब ने इश्किया परेशानियां भी खूब ने तब्दील कर गए रास्ते नाज नल तब्दील कर गए रास्ते है या खुदा शैतानियां भी खूब ने या खुदा शैतानियां भी खूब ने जान बुझ नादानियां भी खूब ने इश्किया परेशानियां भी खूब ने कुछ गल्ला बेशक नी होया पूरियां कुछ गल्ला बेशक नी होया पूरियां कुछ गल्ला बेशक नी होया पूरियां है देख पर ऐलानियां भी खूब ने देख पर ऐलानियां भी खूब ने होश विच नादानियां भी खूब ने इश्किया परेशानियां भी खूब ने फखर कर सरताज दीवाना तेरा दीवाना तेरा फखर कर सरताज दीवाना तेरा फखर कर सरताज दीवाना तेरा है उस दियां दीवानियां भी खूब दिया दीवानियां भी खूब ने जान बुझ नादानियां भी खूब ने इश्किया परेशानियां भी खूब ने इश्किया परेशानियां भी खूब ने होश विच नादानियां
गम ते खुशियां सपने ते हकीकतां विचार ते तकरीरां देश ते परदेसां ए सब ने इको सिक्के दे दो पहलू ते इना सब दे विचकारे इको चीज सांझ ते हुण एहो सांझ होवेगी साडे ते तुहाडे विचकार प्रोग्राम सांझ राहीं तुहाडे अपने रेडियो स्टेशन हरमन रेडियो ते सुनदे रहो ते सांझ पाउंदे रहो
खटिया दस लाके लाके कि खटिया दस लाके दिल दी धड़कन कहंदी ए गलती अखियां दी भुगतनी दिल नू पैंदी ए गलती अखियां दी भुगतनी दिल नू पैंदी ए भुगतनी दिल नू ਆਪਾਂ ਮਿਲਦੇ ਨਾ ਆਵਾਜ਼ ਤੇਰੀ ਮੇਰੇ ਕੰਨਾਂ ਚ ਆਵਾਜ਼ ਤੇਰੀ ਮੇਰੇ ਕੰਨਾਂ ਚ ਹਰ ਪਲ ਰਹਿੰਦੀ ਏ ਗਲਤੀ ਅੱਖੀਆਂ ਦੀ ਭੁਗਤਣੀ ਦਿਲ ਨੂੰ ਪੈਂਦੀ ਏ ਗਲਤੀ ਅੱਖੀਆਂ ਦੀ ਭੁਗਤਣੀ ਦਿਲ ਨੂੰ ਪੈਂਦੀ ਏ
ਦੀ ਇੱਕ ਕਹਾਵਤ ਹੈ ਜੱਦੀ ਜਾਇਦਾਦ ਚ ਝਗੜੇ ਵੀ ਸ਼ਾਮਿਲ ਹੁੰਦੇ ਹਨ ਤੇ ਜਰਮਨੀ ਵਾਲੇ ਕਹਿੰਦੇ ਹਨ ਜਿਹੜੇ ਲੋਕ ਜੱਦੀ ਰੁਤਬਿਆਂ ਤੇ ਮਾਣ ਕਰਨ ਉਹਨਾਂ ਤੋਂ ਬਚ ਕੇ ਰਹੋ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਜਵਾਨੀ ਮੇਰੇ ਧੁੱਪ ਹਾੜਦੀ ਨੀ ਜਰਾ ਬਚ ਕੇ ਦੇਸੀ ਜੱਟ ਦੀ ਜਵਾਨੀ ਲਲਕਾਰੇ ਵਾਲ ਕਰਕੇ ਸੱਚੜੇ ਨਾਈਟ ਆਇਆ ਜਡਾ ਲਈ ਜਾਵਾਂਗੇ ਗੁਲਾਬ ਬੈਗ ਡਨ ਕਰਕੇ ਇੱਕ ਗੱਲ ਸੁਣ ਮੇਰੀ ਉਹ ਜ਼ਿੰਦਗੀ ਨੂੰ ਜੀ ਲਾ ਦੇਵੀ ਸੱਚੜੇ ਨਾਈਟ ਆਇਆ ਜਡਾ ਲਈ ਜਾਵਾਂਗੇ ਗੁਲਾਬ ਬੈਗ ਡਨ ਕਰਕੇ ਉਹ ਕਰਦੀ ਆ ਵੇਟ ਤੁਝੇ ਸੀਟ ਕਰਦੀ ਤੂੰ ਆਣਾ ਜੱਚ ਕੇ
ਜੇ ਖੂਬਸੂਰਤ ਗੀਤ ਗੈਰੀ ਸੰਧ ਦੀ ਆਵਾਜ਼ ਦੇ ਵਿੱਚ ਅਫਸਾਨਾ ਖਾਨ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਉਹ ਲੰਮੀਆਂ ਪਾ ਦੀਆਂ ਤੁਸੀਂ ਯਾਰ ਕਿਆ ਦੱਸੀ ਕਰਨ ਗਏ ਨੀ ਬੋੜੇ ਬਤਾਇਆ ਜੀ ਚਾਹ ਕੀ ਕਰਦੇ ਥੱਲੇ ਜਿਹੜੇ ਤੁਸੀਂ ਕਹਿੰਦੇ ਨੇ ਆਂਟੀ ਦੇ ਕੋਲ ਆਂਟੀ ਦੇ ਕੋਲ ਤੁਸੀਂ ਬਾਅਦ ਚ ਚਾਹ ਭੇਜੋ ਤਾਂ ਪਹਿਲਾਂ ਤੁਸੀਂ ਕਹਿਤਾ ਵੀ ਆਂਟੀ ਦੇ ਕੋਲੋਂ ਚੀਨੀ ਪਵਾ ਲਿਆਓ ਫਿਰ ਤੁਸੀਂ ਕਹਿੰਦੇ ਆਂਟੀ ਦੇ ਕੋਲ ਚਾਹ ਤਸੀ ਕਰਵਾ ਲਿਆਓ ਇਸੇ ਚੱਕਰ ਚ ਹੀ ਰਹਿ ਗਿਆ ਸੀ ਚਲੋ ਕੋਈ ਗੱਲ ਨੀ ਹੋ ਗਈ ਕਿ ਮੌਤ ਪੈ ਗਈ ਆ ਫੇਰ ਕੀ ਹੋਇਆ ਤੇ ਹੁਣ ਇਸ ਚੱਕਰ ਚ ਤੁਸੀਂ ਨਹੀਂ ਤੁਸੀਂ ਲੇਟ ਕਰ ਦਿੱਤੀ ਤੇ ਲਓ ਪਹਿਲੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਜੀ ਤੇ ਆ ਗਏ ਨੇ ਆਪਣੇ ਦੋਸਤ ਮਿੱਤਰ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰੀ ਫਿਰ ਤੋਂ ਵੀ ਕਹਿੰਦੇ ਆ ਗੁਰਵੀਰ ਸਿੰਘ ਰਮਾਣਾ ਸਾਹਿਬ ਸਾਨੂੰ ਸੁਣਦੇ ਪੈਣ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਚਾਚਾ ਜੀ ਮੱਥਾ ਟੇਕਦਾ ਆ ਜਾ ਪੁੱਤ ਜਾਈਏ ਦੇ ਆਪਤੀ ਜੀ ਆ ਮੈਂ ਮਾਸੀ ਦੀ ਭਾਣੀ ਦੀ ਖੇਤੀ ਗੱਲਾਂ ਜਾਂਦੀ ਆ ਵੀ ਸੋਹਣਿਆ ਰੱਬ ਤੇਰਾ ਭਲਾ ਕਰੇ ਖੈਰ ਖੈਰ ਪਾਵੇ ਬਰਕਤਾਂ ਭਰੇ ਝੋਲੀਆਂ ਭਰੇ ਮਹਾਰਾਜ ਕਿਹੜੀ ਚੀਜ਼ ਚਮਕਾਈ ਦੇ ਦੇਵੇ ਪਾਈਆਂ ਪਾਈ ਬਹਿਣਾ ਕਰੂੰ ਤੇ ਬਾਕੀ ਕਹਿੰਦੇ ਢਿੱਲੋ ਕਹਿਮਾ ਜੀ ਮਲਕੀਤ ਜੀ ਦਾ ਬਾਗੋ ਬਾਗ ਉਹ ਮਲਕੀਤ ਕਾਹਦੇ ਬਾਗੋ ਬਾਗ ਆ ਮਲਕੀਤ ਦੇ ਤੇ ਬਾਗ ਹੀ ਉਜੜ ਗਿਆ ਉਹਦਾ ਬਾਗ ਉਜੜ ਗਿਆ ਖਿਲਣੇ ਸੇ ਪਹਿਲੇ ਤੇ ਅਸੀਂ ਮਰ ਗਏ ਮਿਲਣੇ ਸੇ ਪਹਿਲੇ ਚਾਚਾ ਜੀ ਕਹਿੰਦੇ ਕੌੜ ਤੁਮੇ ਜਿਹੜੇ ਆ ਹਰੜ ਅਜਵਾਇਣ ਸੌਂਫ ਜ਼ੀਰਾ ਇਲਾਇਚੀ ਲੌਂਗ ਕਾਲੀ ਮਿਰਚ ਕਾਲਾ ਲੂਣ ਵਾਲਾ ਚੂਰਨ ਭੇਜਾਂ ਤੁਹਾਡੇ ਢਿੱਡ ਵਿੱਚ ਵੈਸੇ ਗੜਬੜਾਹਟ ਰਹਿੰਦੀ ਹੈ ਛੁੱਟੀ ਰਹਿ ਸਕਦੇ ਹੋ ਅਸਲ ਦੇ ਵਿੱਚ ਜਿਹੜਾ ਕਾਰਡ ਤੁਮਾ ਜਿਹੜਾ ਨਾ ਉਹਦੇ ਡੰਗਰਾਂ ਦੇ ਹਾਜ਼ਮੇ ਨੀ ਬਹੁਤ ਵਧੀਆ ਉਹਦਾ ਬੰਦੇ ਦੇ ਹਾਜ਼ਮੇ ਨੂੰ ਵੀ ਕੁਛ ਨੀ ਕਹਿੰਦਾ ਉਹ ਹਾਜ਼ਮਾ ਬੰਦੇ ਦਾ ਵੀ ਸੈੱਟ ਕਰ ਦਿੰਦਾ ਹਰੜ ਵਰਗੀ ਤੂੰ ਕੋਈ ਔਸ਼ਧੀ ਹੈ ਹੀ ਨਹੀਂ ਤੇ ਜੇ ਪੇੜ ਦੀ ਵੇਖੀਏ ਜਵੈਣ ਅਜਮੈਣ ਦੇ ਰਾਮ ਬਾਣ ਕਹਿੰਦੇ ਵੀ ਜਿਹੜੀ ਬਾਣ ਜਿਹੜਾ ਖਾਲੀ ਨਾ ਜਾਵੇ ਤੇ ਸੌਂਫ ਵੈਸੇ ਵੀ ਠੰਡੀ ਹੁੰਦੀ ਆ ਮਿਰਦੇ ਨੂੰ ਵੀ ਆਰਾਮ ਦਿੰਦੀ ਆ ਗਿਆਨ ਵੀ ਬਣਾਉਂਦੀ ਤੇ ਜੀਰੇ ਵਰਗਾ ਕੋਈ ਮਸਾਲਾ ਨੀ ਆ ਜਿਹੜੇ ਮੁਗਲ ਆ ਇਹ ਲੈ ਕੇ ਆਏ ਆ ਤੇ ਇਲਾਇਚੀ ਜਿਹੜੀ ਕਹਿੰਦੇ ਵੀ ਕਿਸੇ ਤੁਸੀਂ ਗਰਮ ਚੀਜ਼ ਚ ਵੀ ਪਾ ਦੋ ਤੇ ਇਲਾਇਚੀ ਜਿਹੜੀ ਆ ਉਹ ਗਰਮ ਤਸੀਰ ਨੂੰ ਠੰਡੀ ਕਰ ਦਿੰਦੀ ਲੌਂਗ ਥੋੜਾ ਜਿਹਾ ਗਰਮ ਹੁੰਦਾ ਪਰ ਕਿਤੇ ਜੇ ਦੰਦ ਦਾੜ ਦੁਖਦੀ ਹੋਵੇ ਤੇ ਉਹਦੇ ਵਰਗਾ ਕੋਈ ਹੋਰ ਗੱਲਬਾਤ ਵੀ ਹੈ ਨੀ ਤੇ ਬਾਕੀ ਰਹਿ ਗਈ ਕਾਲੀ ਮਿਰਚ ਉਹ ਕਾਲੀ ਮਿਰਚ ਤੇ ਸੁਣਿਆ ਉਹਦਾ ਪਤਾ ਸੀ ਨਾ ਖਾ ਲਈਏ ਤੇ ਬੰਦੇ ਦੀ ਰੂਹ ਦੁਗਣੀ ਤਿਗਣੀ ਹੋ ਜਾਂਦੀ ਤੇ ਕਾਲੀ ਮਿਰਚ ਨੂੰ ਜੇ ਕਿਤੇ ਤੁਸੀਂ ਵਾਰ ਕੇ ਤਿੰਨ ਵਾਰ ਤੇ ਕਿਤੇ ਤੁਸੀਂ ਪਾਣੀ ਹਾਰੋ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਤੇ ਰਹਿ ਗਿਆ ਕਾਲਾ ਲੂਣ ਜਿਹਨੂੰ ਪਹਾੜੀ ਲੂਣ ਕਹਿੰਦੇ ਪਾਕਿਸਤਾਨੀ ਲੂਣ ਕਹਿੰਦੇ ਆ ਉਹ ਤਾਂ ਮੱਝਾਂ ਨੂੰ ਦੇ ਦਈਏ ਤੇ ਉਹਦਾ ਹਾਜ਼ਮਾ ਠੀਕ ਹੋ ਜਾਂਦਾ ਬੰਦਾ ਤਾਂ ਹੈ ਬੜੀ ਕਿਹੜੀ ਚੀਜ਼ ਆ ਤੇ ਬਾਕੀ ਤਾਇਆ ਜੀ ਫਿਰ ਸਾਰੀਆਂ ਦੀਆਂ ਤੁਸੀਂ ਜਾਣਕਾਰੀਆਂ ਰੱਖ ਦੀਆਂ ਉਹ ਹੋਰ ਤੇ ਲੈ ਹੋਰ ਕਿਤੇ ਤਾਇਆ ਪਈਆਂ ਇਹ ਸਾਰੀਆਂ ਨੇ ਦਿੱਤੀ ਯਾਰ ਬੇ ਰਮਾਣਾ ਸਾਹਿਬ ਮੇਰੇ ਕੀਤੇ ਆ ਸਾਰੀਆਂ ਹੀ ਔਸ਼ਧੀਆਂ ਜਿਹੜੀਆਂ ਬਹੁਤ ਖੂਬਸੂਰਤ ਦੱਸੀਆਂ ਤੁਸੀਂ ਕਹਿੰਦੇ ਮੈਂ 5-6 ਸਾਲ ਦੀ ਉਮਰ ਤੋਂ ਇਹ ਚੀਜ਼ਾਂ ਖਾ ਰਿਹਾ ਬਚੇ ਜਾਂਦੇ ਇਸੇ ਕਰਕੇ ਸ਼ਾਇਦ ਜੇ ਤੁਸੀਂ ਇਹ ਚੀਜ਼ਾਂ ਨਾ ਖਾਂਦੇ ਹੁੰਦੇ ਤੇ ਅੱਜ ਤੁਹਾਡਾ ਭਾਰ ਮੇਰੇ ਹਿਸਾਬ ਨਾਲ ਤੇ ਮਲਕੀਤ ਆਪਣੇ ਜ਼ਿਲ੍ਹੇ ਦੇ DSP ਵਰਗਾ ਤਾਂ ਹੋਣਾ ਹੀ ਸੀ ਕਹਿੰਦੇ ਮੈਂ ਇਹਨਾਂ ਚੀਜ਼ਾਂ ਨੂੰ ਬੀਜਦਾ ਰਹਿਣਾ ਅੱਛਾ ਤੇ ਬੀਜਾਂਗੇ ਤੇ ਉਦੋਂ ਹੀ ਚੰਗੀ ਗੱਲ ਆ ਤੇ ਜੇ ਨਹੀਂ ਬੀਜਣੀਆਂ ਤੇ ਇਹ ਬਾਜ਼ਾਰ ਵਿੱਚੋਂ ਵੀ ਮਿਲ ਜਾਂਦੀਆਂ ਭਾਵੇਂ ਤੇ ਬਾਕੀ ਮੈਨੂੰ ਨਹੀਂ ਪਤਾ ਵੀ ਇਹ ਚੀਜ਼ਾਂ ਸਾਰੀਆਂ ਉਗਾਉਂਦੀਆਂ ਕਿ ਨਹੀਂ ਆਹ ਸੌਂਫ ਤੇ ਅਸੀਂ ਵੀ ਬੀਜੀ ਆ ਇਹ ਇਲਾਇਚੀ ਨਹੀਂ ਸਾਡੇ ਕੋਲ ਬੀਜੀ ਗਈ ਨਾ ਕਾਲੀ ਮਿਰਚ ਬੀਜੀ ਗਈ ਕਿਉਂਕਿ ਇਹ ਸਾਡਾ ਤਾਪਮਾਨ ਕਾਲੀ ਮਿਰਚ ਦੇ ਅਨੁਕੂਲ ਨਹੀਂ ਤੇ ਹਾਂ ਸੌਂਫ ਤੇ ਅਜਵਾਇਣ ਤੇ ਬੀਜੀ ਜਾ ਸਕਦੀ ਹਰੜ ਵੀ ਬੀਜੀ ਜਾ ਸਕਦੀ ਕੌੜ ਤੁਮਾ ਵੀ ਬੀਜਿਆ ਜਾ ਸਕਦਾ ਜੀਰਾ ਵੀ ਸਾਡੇ ਨਹੀਂ ਹੁੰਦਾ ਜੀ ਤੇ ਇਹ ਚੀਜ਼ਾਂ ਜਿਹੜੀਆਂ ਲੌਂਗ ਵੀ ਅਸੀਂ ਨਹੀਂ ਕਿਤੇ ਹੁੰਦਾ ਵੇਖਿਆ ਨਹੀਂ ਹੁੰਦੇ ਤੇ ਮਾਹੀਆ ਮੈਂ ਲੌਂਗ ਆਈਆਂ ਨਾ ਅਸੀਂ ਕਹਿੰਦੇ ਤੇ ਬਾਕੀ ਕਹਿੰਦੇ ਤਾਂ ਜੋ ਮੈਨੂੰ ਅਖਬਾਰ ਖਰਾਬ ਕੁਆਲਿਟੀ ਦੀਆਂ ਚੀਜ਼ਾਂ ਖਰੀਦਣ ਲਈ ਬਾਜ਼ਾਰ ਨਾ ਜਾਣਾ ਪਵੇ ਦੇਖੋ ਹੁਣ ਕਿਹੜੇ ਇਲਾਕੇ 'ਚ ਤੁਸੀਂ ਬੀਜਦੇ ਰਹੇ ਇਹ ਤਾਂ ਹੁਣ ਮੈਨੂੰ ਨਹੀਂ ਉਹ ਪਤਾ ਪਰ ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਜਿਹੜਾ ਕੁਝ ਜਿਹੜੇ ਆ ਮਸਾਲੇ ਆ ਉਹ ਆਪਣੇ ਨਹੀਂ ਹੁੰਦੇ ਤੇ ਬਾਕੀ ਹੁਣ ਰੱਬ ਗਿਆਨ ਦਾ ਵੀ ਆਪ ਜੀ ਕਿੱਥੇ ਬੀਜਦੇ ਰਹੇ ਆ ਉਹ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਦੱਸ ਦਿਓ ਤਾਂ ਜ਼ਿਆਦਾ ਵਧੀਆ ਬਾਕੀ ਕਹਿੰਦੇ ਜੀ ਬਾਪੂ ਜਾਂਦਾ ਜਿੰਮ ਬਲਕਾਰਨ ਖੀਲੇ ਦਾ ਇਹ ਗੀਤ ਸੁਣਨਾ ਚਾਹੁੰਦੇ ਨੇ ਬਾਪੂ ਜਾਂਦਾ ਜਿੰਮ ਆਹਦੇ ਇਹ ਬਾਪੂ ਜਿੰਮ ਜਾਂਦਾ ਇਹ ਨਿਆਣੇ ਜਾਂਦੇ ਤਾਂ ਬਾਪੂ ਨੂੰ ਕਹਿੰਦੇ ਡੰਬਲ ਇਹ ਡੰਬਲ ਬਾਪੂ ਨੂੰ ਵੀ ਕੁਛ ਨਹੀਂ ਕਹਿੰਦੇ ਬਾਪੂ ਨੂੰ ਵੀ ਕਸਰਤ ਕਰਨੀ ਚਾਹੀਦੀ ਆ ਜਿੰਮ ਬੜਾ ਨਾ ਜਾਵੇ ਕਿਉਂਕਿ ਪਹਿਲੀਆਂ ਦੇ ਵਿੱਚ ਨਾ ਰਵਾਣਾ ਸਾਹਿਬ ਤੁਸੀਂ ਚਲੋ ਹਲੇ ਉਮਰ ਤੁਹਾਡੀ ਥੋੜੀ ਆ ਹੋਊਗੀ 25-30 ਸਾਲ ਯਾਨੀ ਹੱਦ 40-50 ਹੋਊਗੀ ਉਦੋਂ ਵੱਧ ਨਹੀਂ ਹੋਣੀ ਪਰ ਪਹਿਲੀਆਂ ਦੇ ਵਿੱਚ ਜਿਹੜੀ ਨਾ ਮੂੰਗਲੀਆਂ ਫਿਰਦੇ ਹੁੰਦੇ ਸੀ ਲੋਕ ਬੁੜਾ ਵੀ ਬੰਦਾ ਮੂੰਗਲੀਆਂ ਫਿਰਦਾ ਸੀ ਬਾਹਾਂ ਜੀ ਯਾਰ ਜੀ ਕਿਉਂਕਿ ਸਾਰਾ ਕੰਮ ਬਲ ਦਾ ਸੀ ਆ ਹੁਣ ਤਾਂ ਬੈਠੇ ਰਹਿਣ ਵਾਲਾ ਕੰਮ ਆ ਤੁਸੀਂ ਹੁਣ ਬੰਦੂਕਾਂ ਵੇਚਣੀਆਂ ਤੇ ਕਿਹੜਾ ਇੱਥੇ ਚੱਕ ਚੱਕ ਕੇ ਭੱਜ ਭੱਜ ਕੇ ਵਿਖਾਉਣੀਆਂ ਬੈਠੇ ਨੂੰ ਕਹਿ ਦੇਣਾ ਵੀ ਆਹ ਪਸਤੌਲ ਇੰਨੀ ਦੂਰ ਮਾਰ ਕਰਦਾ ਆਹ ਬੰਦੂਕ ਇੱਥੇ ਟਾਣਾ ਲਾ ਦੂ ਇਹ ਹੁਣ ਬੈਠੇ ਰਹਿਣ ਵਾਲਾ ਕੰਮ ਜ਼ਿਆਦਾ ਅੱਗੇ ਸੀ ਬਲ ਦਾ ਕੰਮ ਤੇ ਜੇ ਬਲ ਦਾ ਕੰਮ ਸੀ ਤੇ ਜਾਵਾਂ ਬਾਹਾਂ 'ਚ ਬਲ ਹੋਊਗਾ ਤੇ ਕੰਮ ਕਰੂ ਬੰਦਾ ਤੇ ਜੇ ਬਾਹਾਂ 'ਚ ਬਲ ਹੀ ਨਾ ਹੋਊ ਤਾਂ ਉਹਨੂੰ ਕੰਮ ਕੀ ਕਰ ਲੈਣਾ ਲੱਤਾਂ ਤੇ ਬਾਹਾਂ ਇਹ ਦੋ ਐਸੀਆਂ ਮਤਲਬ ਕਹਿੰਦੇ ਵੀ ਮਸਲ ਸੀ ਜਿਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਪਹਿਲੀਆਂ 'ਚ ਹੁੰਦੀ ਸੀ ਹੁਣ ਤਾਂ ਲੱਤਾਂ ਦਾ ਕੋਈ ਕੰਮ ਹੀ ਨਹੀਂ ਹਾਂ ਲੱਤਾਂ ਮਾਰਨ ਦਾ ਕੰਮ ਜ਼ਰੂਰ ਵੱਧ ਗਿਆ ਇੱਕ ਦੂਜੇ ਲੱਤਾਂ ਮਾਰ ਲੈਂਦੇ ਆ ਉਹ ਤੇ ਬੰਦੇ ਦੇ ਲੱਤਾਂ ਮਾਰ ਮਾਰ ਭਰਾ ਮਾਰਦੀ ਕਿਆ ਕੇ ਤੇ ਬੰਦਾ ਬਹੁਤੀਆਂ ਨੂੰ ਕੁੱਟੂ ਜ਼ਿਆਦਾ ਲੱਤਾਂ ਮਾਰ ਕੇ ਪਜਾਦਾ ਘਰੋਂ ਮਾਰ ਕੱਢ ਲੈਂਦਾ ਇਹ ਕੰਮ ਤੇ ਹੋ ਗਿਆ ਪਰ ਜਿਹੜਾ ਪਹਿਲੇ ਸਮੇਂ 'ਚ ਸੀ ਨਾ ਆ ਜਿਹੜਾ ਹਲ ਵਾਹੁਣਾ ਸੁਹਾਗਾ ਲਾਉਣਾ ਚਲੋ ਸੁਹਾਗੇ ਦੇ ਉੱਤੇ ਬਹਿਦੇ ਆ ਕਰਾਹਾ ਲਾਉਣਾ ਤੇ ਆ ਖੂਹ ਵਾਹੁਣਾ ਤੇ ਮੇਰੇ ਹਿਸਾਬ ਨਾਲ ਜਿਸੇ ਵੀ ਕੰਮ ਜੀ ਇਹ ਸਾਰੇ ਕੰਮਾਂ ਦੇ ਵਿੱਚ ਤੁਰ ਫਿਰ ਕੇ ਨਾਲ ਹੀ ਹੋਣਾ ਪੈਂਦਾ ਜੀ ਹੁਣ ਉਹਨੂੰ ਮਿਹਨਤ ਹੈ ਨਹੀਂ ਨਾ ਹੀ ਨਹੀਂ ਉਹ ਕਰ ਹੀ ਸਕਦਾ ਜੀ ਇਹਦਾ ਤਾਂ ਜੀ ਹੈ ਸਹੀ ਗੱਲ ਹੁਣ ਥੋੜ੍ਹਾ ਜਿਹਾ ਨਾ ਕੰਮ ਜਿਹੜਾ ਸਮਾਰਟ ਕੰਮ ਹੋ ਗਏ ਨੇ ਉਹ ਸਮਾਰਟ ਕਰਦੇ ਹੋ ਗਿਆ ਬੰਦੇ ਦਾ ਇਹ ਸਰੀਰ ਸੈੱਟ ਰਹੂਗਾ ਤਾਂ ਸਾਨੂੰ ਪੀਜੀ ਕਿ ਉਸ ਦਿਨ ਲੋਕ ਇੱਦਾਂ ਚਿਮੜ ਜਾਂਦੇ ਆ ਜਿੱਦਾਂ ਪੇਪਰ ਨੂੰ ਡੇਲਾ ਚਿਮੜ ਜਾਂਦੀਆਂ ਤੇ 1981 ਦਾ ਜਨਮ ਉਹਨਾਂ ਦਾ 81 ਦਾ ਜਨਮ ਦਾ ਤੇ ਫਿਰ ਹੋਊਗਾ 40 ਸਾਲ ਦਾ ਹੋਰ ਕਿਤੇ ਕਿੰਨਾ ਦਾ ਜੀ ਤਾਜੀ ਇੰਨਾ ਕੁ ਹੈਗਾ ਆਹੋ ਜਿਹੜਾ ਕਿਆ ਸੀ ਦਾ ਜਨਮਾ ਤੇ ਫਿਰ ਬਹੁਤਾ ਪੁਰਾਣਾ ਨਹੀਂ ਫਿਰ ਤਾ ਜੀ ਮੈਨੂੰ 3 ਸਾਲ ਹੀ ਵੱਡੇ ਨੇ ਆਹੋ ਗੱਲ ਜਿਹੜੀ ਠੀਕ ਹੈ ਆਮ ਤੌਰ ਤੇ ਇਹ 41 ਸਾਲਾਂ ਦੇ ਹੋ ਗਏ ਆਹ 40-41 ਹੁੰਦਾ ਚੂਚਾ ਹੀ ਹੁੰਦਾ ਬੰਦਾ ਨਿਆਣਾ ਹੀ ਹੁੰਦਾ 41-41 ਉਮਰ ਹੁੰਦੀ ਆ 40 ਤੋਂ ਲੈ ਕੇ ਤੇ 50 ਸਾਲ ਦੀ ਉਮਰ ਜਿਹੜੀ ਆ ਇਹ ਬਚਪਨ ਹੀ ਆ ਬਚਪਨ ਉਹ ਬਚਪਨ ਹੀ ਆ ਇਹ ਹੀ ਤੇ ਟਾਈਮ ਹੁੰਦਾ ਜਿਹੜਾ ਬੰਦੇ ਨੂੰ ਸਿਖਾਉਂਦਾ ਤੇ ਹੋਰ ਟਾਈਮ ਕਿਹੜਾ ਉਹ ਰੁਕ ਜਾ ਮਾੜਾ ਜਿਹਾ ਤੇ ਇਧਰ ਨਾ ਲਿਆ ਫੜਾ ਮੇਰਾ ਪੁੱਤ ਤੇ ਜਾਂ ਇੱਦਾਂ ਕਰ ਤੂੰ ਭਜਾ ਜਾ ਤੇ ਭਜਾ ਹੀ ਆਜਾ ਤੇ ਭਜਾ ਕਿੱਦਾਂ ਤੇ ਭਜਾ ਜਾਣਾ ਭਜਾ ਆਉਣਾ ਇਹ ਜਿਹੜਾ ਕੰਮ ਆ ਤੇ ਤੂੰ ਉਹ ਕੀ ਰਹਿ ਗਿਆ ਸੀ ਕੋਈ ਆਂਟੀ ਉਹ ਤੁਹਾਡੀ ਵਾਜਾ ਮਾਰਦੀ ਆ ਕੋਈ ਚੀਜ਼ ਰਹਿ ਗਈ ਉਹ ਤਾਇਆ ਜੀ ਕੇਤਲੀ ਦਾ ਢੱਕਣ ਰਹਿ ਗਿਆ ਉਹ ਫੜਾ ਮੂੰਹ ਤੋਂ ਮਾਰਿਓ ਤੁਸੀਂ ਊਂ ਠੰਡੀ ਕਰ ਦੇਣੀ ਕਿਆ ਮੇਰੀ ਆਂਟੀ ਨੂੰ ਹਾਕ ਮਾਰ ਦੇ ਦੂੰਗਾ ਬਾਜਾ 2 ਮਿੰਟ ਲੱਗਣਗੇ ਹੁਣ ਇੱਥੇ 2 ਮਿੰਟ ਇੱਥੇ ਬਾਜਾ ਪੱਕੇ ਚੱਲੇ ਤੇ ਨਗਿੰਦਰ ਸਿੰਘ ਭਾਜੀ ਹੋਰੀ ਕਹਿੰਦੇ ਜੀ ਕਹਿਣਾ ਤਾਂ ਬਹੁਤ ਕੁਛ ਹੈ ਪਰ ਅੱਜ ਨਿਮਾਣੇ ਦਾਸ ਜੀ ਆਪ ਸਭ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੀ ਕਹਿਣੀ ਹੈ ਜੀ ਚਲੋ ਇਹ ਸਤਿ ਸ੍ਰੀ ਅਕਾਲ ਦੇ ਵਿੱਚ ਹੀ ਸਾਰਾ ਕੁਛ ਹੀ ਹੈ ਜੀ ਨਗਿੰਦਰ ਸਿੰਘ ਜੀ ਜੇ ਸੱਚ ਪੁੱਛੋ ਜੀ ਤੇ ਸੁਨੇਹਾ ਮਨਦੀਪ ਜੀ ਜਬ ਜੇਬ ਵਿੱਚ ਰੱਖੇ ਮੋਬਾਈਲ ਦੇ ਵਿੱਚ ਹੈ ਜੀ ਜੇਕਰ ਵਕਤ ਹੈ ਤਾਂ ਪੜ੍ਹ ਦੇਣਾ ਆਖਿਰਕਾਰ ਜੋ ਮਰਜ਼ੀ ਜਮਨਾ ਜੀ ਦੇ ਬੋਲ ਪੇਸ਼ ਕਰ ਦੇਣਾ ਜੀ ਮਾਫ਼ ਕਰਨਾ ਆਪ ਸਭ ਆਖਦੇ ਰਹੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਉਹ ਆਪ ਡੋਡਾ ਕਲਾ ਵਾਲਿਆਂ ਦਾ ਤੇ ਸੁਨੇਹਾ ਮੇਰਾ ਬਹੁਤ ਪੜ੍ਹ ਕੇ ਸੁਣਾਓ ਜੀ ਤਾਇਆ ਜੀ ਇੱਧਰ ਨਗਿੰਦਰ ਸਿੰਘ ਜੀ ਹੋਰਾਂ ਨੇ ਜਿਹੜਾ ਸੁਨੇਹਾ ਭੇਜਿਆ ਆ ਹੈ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਜੀ ਆਹ ਫੋਟੋਆਂ ਇਟਲੀ ਦੀਆਂ ਤਸਵੀਰਾਂ ਨੇ ਜੀ ਤਾਇਆ ਜੀ ਨੂੰ ਦਿਖਾ ਦਿਓ ਜੀ ਬਹੁਤ ਹੀ ਸੋਹਣੀ ਇਟਲੀ ਆ ਬਾਈ ਇਟਲੀ ਤਾਂ ਬਿਲਕੁਲ ਦਾਸ਼ਪੁਰ ਵਰਗੀ ਆ ਕਹਿੰਦੇ ਨੇ ਤਾਇਆ ਜੀ ਜਗਤ ਤਾਇਆ ਜੀ ਅੱਜ ਮੀਂਹ ਦਾ ਮਾਹੌਲ ਹੈ ਸ਼ਾਮ ਦੇ 8:00 ਤੇ 45 ਮਿੰਟ ਹੋ ਗਏ ਨੇ ਤੇ ਦਿਨ ਛਿਪ ਰਿਹਾ ਦੱਸਿਓ ਕਿਵੇਂ ਦੀਆਂ ਲੱਗੀਆਂ ਤਸਵੀਰਾਂ ਮੈਂ ਕਿਹਾ ਜੀ ਤੁਸੀਂ ਕਹਿਣਾ ਝੂਠ ਇਨ ਬਿਨ ਜਿਹਾ ਦਾਸ਼ਪੁਰ ਦੀਆਂ ਤੁਸੀਂ ਖਿੱਚ ਕੇ ਭੇਜਦੀਆਂ ਇੰਨੀ ਸਫਾਈ ਆ ਸਾਡੇ ਦਾਸ਼ਪੁਰ ਜਦੋਂ ਪੁੱਛ ਲਾ ਤੂੰ ਇੰਨੀ ਤਾਂ ਨਹੀਂ ਤਾਇਆ ਜੀ ਇੱਦਾਂ ਯਾਦ ਹੀ ਆ ਫਿਰ ਆਪ ਜੇ ਨਹੀਂ ਇੰਨੀ ਤਾਂ ਫਿਰ ਇੰਨੀ ਇਦੋਂ ਯਾਦ ਹੀ ਹੋਊ ਕਹਿੰਦੇ ਅੰਮ੍ਰਿਤ ਵੇਲਾ ਹੈ ਬੁੱਧਵਾਰ ਦੀ ਸ਼ੁਭ ਮੰਗਲ ਹੋਵੇ ਜੀ ਰਹੇ ਪਿਆਰ ਦੀ ਪੀਂਘ ਝੂਟਦੇ ਨਾ ਕੋਈ ਘਰ ਦੇ ਵਿੱਚ ਦੰਗਲ ਹੋਵੇ ਜੀ ਆਹ ਕਹਿੰਦੇ ਸਰਾਨ ਮਾਣੇ ਦੀ ਤਾਂ ਇਹ ਦੁਆ ਹੈ ਸਭ ਨੂੰ ਕੋਈ ਵੀ ਵੱਖਰਾ ਨਾ ਹੋਵੇ ਜੀ ਤੇ ਰਹੋ ਰੱਬ ਤੋਂ ਡਰਦੇ ਜਪਿਓ ਵਾਹਿਗੁਰੂ ਜੀ ਨਾੜੀ ਕੋਈ ਨਖਰਾ ਨਾ ਹੀ ਕੋਈ ਨਖਰਾ ਤੇ ਨਾ ਹੀ ਕੋਈ ਨਖਰਾ ਹੋਵੇ ਆਹ ਨਖਰਾ ਹੋਣਾ ਨਹੀਂ ਚਾਹੀਦਾ ਨਖਰਾ ਜਿਹੜਾ ਵਾ ਉਹ ਬੰਦੇ ਨੂੰ ਰਾਸਤੇ ਨੂੰ ਭਟਕਾ ਦਿੰਦਾ ਜੀ ਕਹਿੰਦੇ ਜੀ 2 ਪੈਗ ਜ਼ਹਿਰ ਦੇ 2 ਪੈਗ ਕਾਹਦੇ ਜ਼ਹਿਰ ਦੇ ਅੱਛਾ ਲੈ ਵੀ ਸੁਣੋ ਸੁਣ ਲਓ ਪੀਣ ਵਾਲੇ ਜ਼ੁਲਮ ਕਹਾ ਕਮਾਣ ਕਹਿਰ ਦੇ ਨਾ ਰੋਕੋ ਅੱਗੇ ਆਉਂਦੀ ਪੀੜ੍ਹੀ ਦੇ ਪਿਆਰ ਨੂੰ ਰੋਕ ਲਓ ਜੇ ਰੋਕ ਸਕਦੇ ਹੋ ਇਸ ਖਤਰਨਾਕ ਖਾਰ ਨੂੰ ਆਹ ਆਓ ਭੁਲਾ ਦੀਏ ਪੁਰਾਣੇ ਖਿਆਲ ਤੇ ਪੁਰਾਣੀ ਬਾਤਾਂ ਨੂੰ ਆਓ ਫਿਰ ਮਾਣੀਏ ਸੁੱਖਾਂ ਭਰੀਆਂ ਰਾਤਾਂ ਨੂੰ ਆਹ ਹਾ 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 ਕਿੰਨੀ ਸੋਹਣੀ ਗੱਲ ਜੀ ਕਹਿੰਦੇ ਜੀ ਜੇ ਨਹੀਂ ਸਮਝੇ ਸਮਝਾਉਣ ਵਾਲੇ ਰੱਖੜਾ ਲਾ ਜਾਣਗੇ ਇਸ ਤਰ੍ਹਾਂ ਕਮਲੇ ਖਾ ਪੀ ਕੇ ਲੱਤ ਮਾਰ ਕੇ ਆਹ ਜਾਣਗੇ ਆਹ ਵਾਹ ਤੁਹਾਡੇ ਵਰਗੇ ਸਾਰੀ ਉਮਰ ਘਰ ਵਿੱਚ ਭੜਥੂ ਪਾਉਣਗੇ ਬਾਜ ਨਹੀਂ ਆਉਣਗੇ ਸਰਾਨ ਮਾਣਾ ਪਿੰਡ ਡੋਡ ਕਲਾਂ ਇਟਲੀ ਤੋਂ ਜੀ ਆ ਹਾ 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 ਬਹੁਤ ਹੀ ਖੂਬਸੂਰਤ ਪਿਆਰ ਦੇ 2 ਪੈਗ ਜ਼ਹਿਰ ਦੇ ਕਵਿਤਾ ਕਿਸੇ ਦੇ ਭਲੇ ਲਈ ਬੈਲ ਦੇਖ ਕੇ ਪੜ੍ਹ ਸਕਦੇ ਹੋ ਤਾਂ ਜ਼ਰੂਰ ਪੜ੍ਹ ਦੇਣਾ ਭਲਾ ਹੋਵੇਗਾ ਪਿਆਰਿਓ ਮੈਂ ਕਿਹਾ ਜੀ ਸਾਰੀਆਂ ਹੀ ਕਵਿਤਾਵਾਂ ਆਪ ਜੀਆਂ ਨਗਿੰਦਰ ਸਿੰਘ ਜੀ ਸਾਰੀਆਂ ਹੀ ਕਵਿਤਾਵਾਂ ਆਪ ਜੀ ਦੀਆਂ ਮਨੁੱਖਤਾ ਦੇ ਭਲੇ ਲਈ ਤੇ ਦੁਨੀਆਂ ਦੇ ਕਲਿਆਣ ਲਈ ਤੁਸੀਂ ਭੇਜਦੇ ਹੋ ਲਿਖਦੇ ਤੁਸੀਂ ਆਪ ਨੇ ਲਿਖਾਉਂਦਾ ਤੁਹਾਨੂੰ ਕਰਤਾਰ ਆ ਕਰਤਾਰ ਨੇ ਜਿਹੜੀਆਂ ਕਵਿਤਾਵਾਂ ਤੁਹਾਨੂੰ ਲਿਖਾਈਆਂ ਜੀ ਆਓ ਅੱਜ ਮੁਕਤਸਰ ਜਾ ਕੇ ਸੀਸ ਨਵਾਈਏ 40 ਸਿੰਘਾਂ ਨੂੰ ਯਾਦ ਕਰੀਏ ਨਾਲੇ ਸਭ ਨੂੰ ਯਾਦ ਕਰਾਈਏ ਲੱਖਾਂ ਪ੍ਰਣਾਮ ਹੈ 40 ਮੁਕਤਿਆਂ ਨੂੰ ਜੀ ਦਾਸ ਨਿਵਾਣਾ ਮੋਗਾ ਪੰਜਾਬ ਸਤਿ ਸ਼੍ਰੀ ਅਕਾਲ ਜੀ ਨਗਿੰਦਰ ਸਿੰਘ ਜੀ ਯਾਦ ਤੁਹਾਡੀ ਪੰਜਾਬ ਚ ਆ ਆਪ ਤੁਸੀਂ ਇਟਲੀ ਜੀ ਇੱਦਾਂ ਕਿਆ ਕਰੋ ਕਿਉਂਕਿ ਉਹਨਾਂ ਕਹਿਣਾ ਵੀ ਦਾਸ ਕਦੇ ਮੋਗੇ ਚ ਜਾਂਦੇ ਆ ਦਾਸ ਕਦੇ ਇਟਲੀ ਮੈਂ ਉਸ ਚੀਜ਼ ਨੂੰ ਜਸਟੀਫਾਈ ਕਰ ਦੇਣਾ ਕਿ ਦਾਸ ਦਾ ਮਨ ਜਿਹੜਾ ਵਾ ਉਹ ਇਟਲੀ ਦੀ ਧਰਤੀ ਚ ਨਾ ਪੰਜਾਬ ਦੀ ਧਰਤੀ ਚ, ਸਰੀਰ ਜਿਹੜਾ ਉਹ ਇਟਲੀ ਦੀ ਧਰਤੀ ਚ, ਵੱਖ ਵੱਖ ਨੇ। ਇਸੇ ਕਰਕੇ ਇਹਨਾਂ ਦਾ ਚਿੱਤ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ। ਪੰਜ ਛੇ ਮੁੜ ਘਰਾਂ ਨੂੰ ਆ ਗਿਆ ਕਿ ਉਹ ਚਿੱਤ ਨਹੀਂ ਕਰਦਾ ਤੇਰਾ। ਮੈਨੂੰ ਕਹਿੰਦਾ ਸਿੰਘ ਜੀ ਆਉਂਗੇ ਤਾਂ ਸਾਨੂੰ ਮਿਲ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ ਵੇਲੇ ਮੈਂ ਕਹਿਣਾ ਚਾਹੁੰਦਾ, ਵੇਖੀ ਵੇ ਸਮਿਆ, ਵੇਖੀ ਵੇ ਸਮਿਆ, ਜੇ ਆਈ ਤੇ ਸੁੱਖਾ ਭਰਿਆ ਆਈ, ਤੇ ਨਹੀਂ ਤਾਂ ਭਾਵੇਂ ਨਾ ਹੀ ਆਈ। ਵੇਖੀ ਵੇ ਸਮਿਆ, ਵੇਖੀ ਵੇ ਸਮਿਆ, ਤੂੰ ਬਲਵਾਨ ਹੈ, ਤੂੰ ਜਹਾਨ ਹੈ, ਤੂੰ ਹਜ਼ੂਰ ਹੈ, ਤੂੰ ਜ਼ਹੂਰ ਹੈ। ਵੇ ਸਮਿਆ ਤੂੰ ਬਣਾਉਣ ਵਾਲਾ, ਤੂੰ ਢਾਉਣ ਵਾਲਾ, ਸਮਿਆ ਤੂੰ ਉੱਚਾ ਚੱਕਣ ਵਾਲਾ, ਸਮਿਆ ਤੂੰ ਥੱਲੇ ਸਿੱਟਣ ਵਾਲਾ, ਥੱਲਿਆ ਤੂੰ ਖਵਾਉਣ ਵਾਲਾ, ਸਮਿਆ ਤੂੰ ਖਾਣ ਵਾਲਾ, ਸਮਿਆ ਤੂੰ ਖੋਣ ਵਾਲਾ, ਸਮਿਆ ਤੂੰ ਖਵਾਉਣ ਵਾਲਾ ਵੀ ਤੂੰ ਹੀ ਆ, ਮਾਰਨ ਵਾਲਾ ਵੀ ਸਮਿਆ ਤੂੰ ਹੀ ਆ, ਬਚਾਉਣ ਵਾਲਾ ਵੀ ਤੂੰ ਹੀ ਆ। ਉਹ ਸਮਿਆ ਇਟਲੀ ਪਹੁੰਚਾਉਣ ਵਾਲਾ ਵੀ ਤੂੰ ਹੀ ਆ, ਭਾਰਤ ਬੁਲਾਉਣ ਵਾਲਾ ਵੀ ਤੂੰ ਹੀ ਆ, ਸਮਿਆ ਇੱਜ਼ਤ ਮਾਣ ਕਰਾਉਣ ਵਾਲਾ ਵੀ ਤੂੰ ਹੀ ਆ। ਸਮਿਆ ਉਹ ਸਮਿਆ ਵੇਖੀ ਵੇ ਸਮਿਆ, ਇਹ ਵੇਖੀ ਵੇ ਸਮਿਆ, ਅਰਦੇ ਬੋਲ ਬੁਲਾਉਣ ਵਾਲਾ ਵੀ ਤੂੰ ਹੀ ਸਮਿਆ, ਤੇ ਗਾਲੀ ਗਲੋਚ ਕਢਾਉਣ ਵਾਲਾ ਵੀ ਸਮਿਆ ਤੂੰ ਹੀ ਆ। ਹੁਣ ਬੰਦੇ ਨੇ ਵੇਖਣਾ ਵੀ ਕਿਹੜੀ ਚੀਜ਼ ਨੂੰ ਬਣਾਉਣਾ। ਸਮੇਂ ਅੰਦਰ ਸਾਰੇ ਕਾਲ ਦਾ ਪਹੀਆ ਚੱਲਦਾ ਟਿਕ 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 2001, ਜਿਹੜਾ ਸਮਾਂ ਇਹ ਚੱਲ ਰਿਹਾ, ਸਮਿਆ ਚੱਲ, ਚੱਲਦੇ 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 ਕਿਤੇ ਰੁਕਦਾ ਹੀ ਆਈ, ਕਿਉਂਕਿ ਤੂੰ ਤੇ ਚੱਲੀ ਜਾਣਾ। ਬੰਦੇ ਰੁਕ ਜਾਂਦੇ ਨੇ, ਬਹੁਤ ਸਾਰੇ ਬੰਦਿਆਂ ਦੇ ਸਫ਼ਰ ਉੱਥੇ ਰੁਕ ਗਿਆ, ਕੋਈ 2020 ਚ ਰੁਕ ਗਿਆ, ਕੋਈ 21 ਚ ਰੁਕ ਗਿਆ, ਕਿਸੇ ਨੇ 22 ਚ ਰੁਕ ਜਾਣਾ, ਕੋਈ 2019 ਚ, ਕੋਈ 1992 ਚ, ਕੋਈ 93, 94, 95 ਲਾ ਲਓ ਹੁਣ ਤੱਕ, ਜਿਹੜਾ ਜਿਹੜਾ ਜਿੱਥੇ ਰੁਕ ਗਿਆ। ਵੇਖੀ ਵੇ ਸਮਿਆ ਤੂੰ ਤਾਂ ਚਲੇ ਗਿਆ, ਬੰਦੇ ਉੱਥੇ ਰੁਕ ਗਏ, ਜਿਹੜਾ ਉੱਥੇ ਹੀ ਰੁਕ ਗਿਆ ਉਹਦਾ ਉੱਥੇ ਹੀ ਅੰਤ ਨਹੀਂ। ਸਮਿਆ ਉਹ ਫਿਰ ਪੈਦਾ ਹੋਊਗਾ, ਸਮਿਆ ਤੇਰੇ ਨਾਲ ਹੀ ਫਿਰ ਉਹਨੇ ਯਾਰ ਆਲਣਾ, ਮਾਰਨ ਨਾਲੋਂ ਬਚਾਉਣ ਵਾਲਾ ਚੰਗਾ ਸਮਿਆ। ਉਹ ਵੇਖੀ ਵੇ ਸਮਿਆ ਕਿਤੇ ਜ਼ਿਆਦਾ ਹੀ ਨਾ ਹੋ ਜਾਏ। ਓਕੇ ਬਾਏ, ਓਕੇ ਬਾਏ ਜੀ। ਤੇ ਨਗਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰਾਨਾ ਜੀ। ਆਹ ਨਗਿੰਦਰ ਸਿੰਘ ਜੀ ਪਿੰਡ ਡੋਡਾ ਕਾਲਾਂ ਤੋਂ, ਉਹ ਤਾਂ ਵੈਸੇ ਡੁਬੜਾ ਕਹਿੰਦੇ ਨੇ ਪਰ ਮੈਂ ਨਹੀਂ ਕਹਿ ਸਕਦਾ, ਉਹ ਤਾਂ ਨਵਾਣਾ ਕਹਿੰਦੇ ਨੇ ਮੈਂ ਨਹੀਂ ਕਹਿ ਸਕਦਾ। ਠੀਕ ਹੈ ਜੀ, ਉਹ ਮਾਣ ਵਾਲੇ ਨੇ, ਉਹ ਡੁੱਬਦੇ ਹਨ ਤਾਰਨ ਵਾਲੇ ਨੇ। ਹਾਂਜੀ 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 ਤਾਜੀ। ਜਸਵੰਤ ਰਾਏ ਮੈਲਬੋਰਨ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਭਾਅ ਜੀ, ਸਤਿ ਸ਼੍ਰੀ ਅਕਾਲ ਤਾਜੀ। ਸਾਹ ਤੁਸੀਂ ਜੀ ਉਹ ਚਾਚੀ ਤੁਹਾਡੀ ਇੱਥੇ ਖੜੀ ਥੱਕ ਗਈ, ਉਹਨੇ ਜਾ ਕੇ ਉਹਨਾਂ ਨੂੰ ਬੋਲੜੀ ਨਾਲ ਧੱਕਣ ਲੈ ਆਓ। ਰਾਏ ਸਾਹਿਬ ਰਾਏ 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 ਮਜਾਮ ਲਗੀ ਤੇ ਫੜ ਲਿਆ, ਤੇ ਤੂੰ ਮੌਤ ਪੈ ਨਹੀਂ ਗਿਆ, ਤੂੰ ਇੱਥੇ ਕਰਨਾ ਕੀ ਆ। ਅਸੀਂ ਕਹਿ ਦੇਣਾ ਰਾਏ ਦਾ ਜਾਂ ਤੱਕ ਰਾਏ ਨੂੰ ਕਹਿ ਦਿੰਦੇ ਰਾਏ ਰਾਏ ਰਾਏ, ਕਹਿੰਦੇ ਘੜੇ ਨੂੰ ਹੱਥ ਪਾਏ ਤੇ ਸਾਰੇ ਟੱਬਰ ਤੇ ਆਏ, ਆ ਜਾਓ ਰਾਏ ਸਾਹਿਬ, ਰਾਏ ਸਾਹਿਬ ਕਿੱਦਾਂ ਕਿੱਦਾਂ। ਇੱਕੋ ਵਾਰੀ ਪੁੱਛਣਾ, ਬਾਅਦ ਚ ਪਾਠ ਕਰ ਸੁਣਨ ਦੇ ਨਾਲ ਪਤਾ ਲੱਗੂ। ਤੇ ਰਾਏ ਸਾਹਿਬ ਨੂੰ ਸਾਡਾ ਪ੍ਰੇਮ ਆ, ਇੱਕ ਰਾਏ ਇੱਕ ਹੁਕ ਫਰੀਦ, ਇਹ ਐਸੇ ਕਹਿੰਦੇ ਰੱਜੇ ਰਜਾਏ, ਰਾਏ 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 ਇਹ ਰੱਜੇ ਰਜਾਏ, ਇਹ ਗਾਣੇ ਸੁਣ ਸੁਣ ਰੱਜੇ ਰਜਾਏ ਆ, ਇਹਨਾਂ ਨੇ ਗਾਣਾ ਨਹੀਂ ਸੁਣਨਾ, ਇਹਨਾਂ ਗੱਲਾਂ ਸੁਣਨੀਆਂ, ਇਹਨਾਂ ਗੱਲਾਂ ਸੁਣੀਆਂ ਨੇ ਤੇ ਗੱਲਾਂ ਆਪਾਂ ਸੁਣਾਉਣੀਆਂ ਇਹਨਾਂ ਨੂੰ, ਕਹਾਣੀਆਂ ਸੁਣਾਉਣੀਆਂ, ਬਾਤਾਂ ਪਾਉਣੀਆਂ, ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲੱਗੇ ਮੋਤੀ, ਹਰ ਜੋ ਪਾਸੇ ਹਾਣ ਜੀ, ਉਹਨੇ ਮੈਂ ਕੁੜੀਆਂ ਵਿੱਚ ਖੜੋਤੀ, ਲੈ ਵੀ ਇੱਦਾਂ ਕਰ ਮਲਕੀਤ, ਤੇ ਕਿੱਧਰ ਚਲੇ ਗਿਆ ਮਲਕੀਤ, ਤਾਂ ਜੀ ਉੱਥੇ ਜਾ ਕੇ ਬਹਿ ਗਿਆ, ਉਹ ਜਾ ਉਹਨੂੰ ਸੱਦ ਕੇ ਲਿਆ, ਉੱਥੇ ਬਹਿ ਗਿਆ ਜਾ ਕੇ ਪੈਸੇ ਹੀ ਨਾ ਕਿਤੇ ਮੰਗ ਲਵੇ, ਕਿਆ ਤਾਈ ਤੁਹਾਡੇ ਤੋਂ, ਉਹ ਤਾਈ ਦਾ ਤਾਇਆ ਜੀ ਕੁਛ ਨਹੀਂ ਹੋਣ ਦਿਆ, ਮੰਗਣ ਨਹੀਂ ਲੱਗਾ, ਉਹ ਪਤਾ ਕੋਈ ਨਹੀਂ, ਲੰਮੀਆਂ ਬਾਤਾਂ ਪਾ ਲਵੇ ਖਤਰਾ ਹੀ ਉਹ। ਮੈਂ ਹੁਣ ਫਿਰ ਗਾਣਾ ਲਾ ਕੇ ਜਾਣਾ, ਉਦੋਂ ਗਾਣਾ ਲਾ ਕੇ ਚੱਲ ਜਾ, ਮਗਰੋਂ ਮੈਂ ਇਹਦੇ ਪੈਸੇ ਦਿੰਦਾ ਰਹੂੰ, ਮੈਂ ਤਾਂ ਫਿਰ ਰਹਿ ਗਿਆ ਇਸੇ ਕੰਮ 'ਚ, ਆਹ ਬੱਚੇ ਬੱਚੇ ਪਈਏ ਬੱਚੇ, ਲਓ ਜੀ ਲਓ ਪੈਰੇ ਸੁਣੋ, ਮੈਂ ਆਹ ਚੀਜ਼ ਨੂੰ ਲੈ ਕੇ, ਨਾਲੇ ਸੁਣੀ ਮਾੜੀਆਂ ਜਿਹੀਆਂ ਗੱਲਾਂ ਕੀ ਕਰਦਾ, ਇਹਨੂੰ ਲੱਗ ਪਚੀ ਜਾਵੇ ਜਿਹੜਾ ਇਹਦੇ ਕੋਲ ਆਉਂਦਾ, ਬਸ ਹਿਸਾਬ ਕਿਤਾਬ ਲਾ ਲੈਣਾ ਵੀ ਹੁਣ ਇਹਦੇ ਤੋਂ ਪੈਸੇ ਮਾਰ ਲੈਣਾ, ਕਿਆ ਭਜਲਾ ਭਜਲਾ ਭਜਲਾ।
ਜੀ ਤਾਇਆ ਜੀ
ਆ ਗਿਆ ਮਾਈ ਤਾਈ,
ਪਿੱਛੇ
ਪਿਛਲੀ ਉਮਰ ਯਕ ਕੰਮ ਫੜਿਆ ਇਹਦੇ ਬਿਨਾ ਬਾਪੂ ਦਾ ਕੀ ਕੱਟਾ ਖੜਿਆ ਪਿਛਲੀ ਉਮਰ ਯਕ ਕੰਮ ਫੜਿਆ ਇਹਦੇ ਬਿਨਾ ਬਾਪੂ ਦਾ ਕੀ ਕੱਟਾ ਖੜਿਆ ਦੱਸ ਲੈਂਦਾ ਬੂਟ ਵੇ ਟਰੈਕ ਸੂਟ ਪਾ ਕੇ ਸੱਟ ਫੇਟ ਖਾ ਲੂ ਲੈ ਕੇ ਅੱਖਾਂ ਦੀ ਅਠਿਮ ਬੇਬੇ ਤੇਰੀ ਸੱਸ ਮੇਰੀ
ਵੀਡੀਓ ਸੀ ਦੇਖਦਾ ਮੋਬਾਈਲ ਤੇ ਕਿਹੜਾ ਹੋਇਆ ਫਿਰੇ ਸਲਮਾਨ ਦੇ ਸਟਾਈਲ ਤੇ ਉਹ ਜਿਮ ਦੀਆਂ ਵੀਡੀਓ ਸੀ ਦੇਖਦਾ ਮੋਬਾਈਲ ਤੇ ਕਿਹੜਾ ਹੋਇਆ ਫਿਰੇ ਸਲਮਾਨ ਦੇ ਸਟਾਈਲ ਤੇ ਪਤਾ ਨੀ ਪਤੰਦਰ ਨੂੰ ਹੋ ਗਿਆ ਏ ਕੀ ਥੋੜਿਆ ਦਿਨਾਂ ਦਾ ਫਿਰੇ ਉੱਡਿਆ ਸਮਾਨੀ ਖੌਰੇ ਕਿਹੜੀ ਉਹ ਖੌਰੇ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਔਰ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਕੋਕੇ ਜੜੀ ਜਾਂਦੀ ਸੀ ਤੇਰੇ ਵਾਲੀ ਬੇਬੇ ਵੀ ਤਾਂ ਯੋਗਾ ਕਰੀ ਜਾਂਦੀ ਸੀ ਉਹ ਮੈਂ ਵੀ ਕੱਲ ਸੌਰੀ ਗਿਆ ਕੋਕੇ ਜੜੀ ਜਾਂਦੀ ਸੀ ਤੇਰੇ ਵਾਲੀ ਬੇਬੇ ਵੀ ਤਾਂ ਯੋਗਾ ਕਰੀ ਜਾਂਦੀ ਸੀ ਟੀਵੀ ਉੱਤੇ ਕਹਿੰਦੀ ਬਾਬਾ ਰਾਮਦੇਵ ਦੱਸੇ ਯੋਗਾ ਨਾਲ ਹੁੰਦੀ ਦੂਰ ਸਾਰੀ ਪਰੇਸ਼ਾਨੀ ਖੌਰੇ ਕਿਹੜੀ ਉਹ ਖੌਰੇ ਕਿਹੜੀ ਖੌਰੇ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਔਰੇ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੇ ਬਾਪੂ ਨੇ ਜਵਾਨੀ
ਸਾਰੇ ਦਾ ਪੂਰਾ ਪੂਰਾ ਫੋਲੋ ਟੈਕ ਚਾਟ ਨੂੰ ਰੋਟੀ ਬੰਦ ਕਰ ਦਿੱਤੀ ਬਾਪੂ ਜੀ ਨੇ ਰਾਤ ਨੂੰ
ਜਿੰਨੀ ਪੂਰਾ ਏ ਚੜਾਈ ਤੇ ਇਹਦੇ ਜਿੰਨੇ ਹਾਣੀ ਸਾਰੇ ਚੱਲਦੇ ਦਵਾਈ ਦੇ ਉਹ ਜਾਣ ਫਾਰਮ ਟਰੈਕ ਜਿੰਨੀ ਪੂਰਾ ਏ ਚੜਾਈ ਤੇ ਇਹਦੇ ਜਿੰਨੇ ਹਾਣੀ ਸਾਰੇ ਚੱਲਦੇ ਦਵਾਈ ਦੇ ਪੁੱਛਲਾ ਬੇਸ਼ੱਕ ਬੱਬੂ ਘੜੇ ਆਣੇ ਕੋਲੋ ਉਹਨੇ ਆਪਣੇ ਸਮੇਂ ਚ ਪੂਰੀ ਕੀਤੀ ਭਲਵਾਨੀ ਖੌਰੇ ਕਿਹੜੀ ਉਹ ਖੌਰੇ ਕਿਹੜੀ ਖੌਰੇ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ ਬਾਪੂ ਨੇ ਜਵਾਨੀ
ਬੇਬੇ ਤੇਰੀ ਮੰਜੇ ਨਾਲ ਜਾਵੇ ਜੁੜਦੀ ਵੇ ਤੇਰਾ ਬਾਪੂ ਜਾਂਦਾ ਜਿਮ
ਖੌਰੇ ਕਿਹੜੀ ਸਾਈਟ ਉੱਤੋਂ ਡਾਊਨਲੋਡ ਕਰ ਲਈ ਨੀ ਬਾਪੂ ਨੇ ਜਵਾਨੀ
ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਗੀਤ ਸੀ ਉਹ ਬੱਲੇ ਓ ਰਮਾਣੇ ਦੇ ਆ ਜਾ ਆਸ਼ਾ ਬਾਈ ਰਮਾਣੇ ਨੇ ਗੀਤ ਬੜਾ ਸੋਹਣਾ ਸੁਣਾ ਜਿਦਾ ਜਾਂ ਮੈਨੂੰ ਵੀ ਜੋਹੀ ਆਇਆ ਜੀ ਜਾਣਾ ਚਾਹੀਦਾ ਜੀ ਉਹ ਜਾਣਾ ਤੇ ਚਾਹੀਦਾ ਆਪਾਂ ਕੀ ਲੈਣਾ ਜੀ ਮਾ ਆਪਣੀ ਬਾੜੀ ਹਲੇ ਉਹਦੇ ਅੰਬੜੀ ਕੈਮ ਆ ਆ ਗਿਆ ਦਾ ਇਹ ਤਾਇਆ ਜੀ ਉਹ ਤੋਂ ਪੈਸੇ ਹੀ ਮੰਗਦਾ ਸੀ ਕਹਿੰਦਾ ਵੀ 15,000 ਰੁਪਇਆ ਦੇ ਦੇ ਸ਼ਰਮ ਕਰ ਮਿਲ ਕੇ ਜਦੋਂ ਤੈਨੂੰ ਲੱਗਦਾ ਹੋਣਾ ਵੀ ਤਾਏ ਤੇਰੇ ਦਾ ਵਰਲਡ ਬੈਂਕ ਚ ਹਿੱਸਾ ਤਾਇਆ ਤੇਰਾ UNO ਦਾ ਮੈਂਬਰ ਆ ਤੁਸੀਂ ਵਿਆਜ ਤੇ ਫੜੀ ਚਲੋ ਪੈਸੇ ਤੇ ਅਸੀਂ ਤਾਰੀ ਚਲੀਏ ਸ਼ਾਬਾਸ਼ ਤੇਰੇ ਹੋਏ ਉਹ ਪਿਛਲੇ ਜਨਮ ਦਾ ਕੋਈ ਸਾਡਾ ਹਿਸਾਬ ਕਿਤਾਬ ਰਹਿੰਦਾ ਤੇਰੇ ਨਾਲ ਆ ਉਹ ਰਹਿੰਦਾ ਹੀ ਹੋਣਾ ਜਿਹੜਾ ਤੂੰ ਸਾਡਾ ਖਹਿੜਾ ਨਹੀਂ ਹਿਲਦਾ। ਨਾਲੇ ਤਾਇਆ ਜੀ ਤੁਸੀਂ ਇਹਦੀ ਵਕਾਲਤ ਕਰ ਦਿੰਦੇ ਹੋ। ਉਹ ਵਕਾਲਤ ਇਹਦੀ ਫਿਰ ਮੈਂ ਹੋਰ ਕੀ ਕਰਾਂ, ਮਾੜੇ ਬੰਦੇ ਵਿੱਚ ਵੀ ਗੁਣ ਕੋਈ ਚੰਗਾ ਹੋਊਗਾ, ਇਹਦੇ ਚ ਇੱਕ ਗੁਣ ਚੰਗਾ
ਕਿਹੜਾ
ਵੀ ਆਖੇ ਲੱਗ ਜਾਂਦਾ, ਜਿਹਦੇ ਚ ਇਹ ਗੁਣ ਆ ਨਾ ਉਹਦੇ ਚ ਸਾਰੇ ਗੁਣ ਹਲੇ ਹੈ ਆ ਪਰ ਫਿੱਕੇ। ਉਹ ਜਿਵੇਂ ਕਹਿ ਦੋ ਵੀ ਹਲੇ ਉਹਨਾਂ ਦੀ ਜ਼ਰੂਰਤ ਨਹੀਂ ਪਈ, ਉਹ ਜਾਗਰ ਕਰਨ ਵਾਲੇ
ਜੀ।
ਸੰਭਾਵਨਾਵਾਂ ਸਾਰੀਆਂ ਹੁੰਦੀਆਂ ਬੰਦੇ ਚ, ਬੰਦੇ ਚੋਂ ਉਹ ਚੀਜ਼ ਪ੍ਰਗਟ ਕਰਨੀ ਪੈਂਦੀ ਆ, ਫੇਰ ਜਾ ਕੇ ਉਹ ਚੀਜ਼ ਜਿਹੜੀ ਆ ਵਾਸਤਵ ਦੇ ਵਿੱਚ ਹੋਂਦ ਵਿੱਚ ਆਉਂਦੀ
ਜੀ।
ਇਸ ਕਰਕੇ ਬੰਦੇ ਚ ਸਾਰੀਆਂ ਸੰਭਾਵਨਾਵਾਂ ਵੀ ਜੇ ਆਖੇ ਲੱਗਦਾ ਨਾ ਬਹੁਤ
ਜੀ,
ਇਹਦਾ ਮਤਲਬ ਆ ਕਿ ਉਹ ਹੌਲੀ 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 ਗੁਣਾਂ ਨੂੰ ਪੈਦਾ ਕਰੂ
ਜੀ।
ਬਸ ਮੈਂ ਉਸ ਆਸ ਵਿੱਚ ਬੈਠਾ, ਪਤਾ ਨਹੀਂ ਆਸ ਮੇਰੀ ਕਦੋਂ ਪੂਰੀ ਕਰੂ।
ਇਹ ਤਾਂ ਜੀ ਹੁਣ ਰੱਬ ਹੀ ਦੱਸ ਸਕਦਾ,
ਉਹ ਰੱਬ ਕੀ ਆਪ ਵੀ ਬੰਦਾ ਦੱਸ ਸਕਦਾ। ਜੇ ਤੇ ਇਹ ਚੰਗੇ ਲਾਲਿਆਂ ਦੇ ਲਾ ਗਿਆ ਤਾਂ ਠੀਕ ਆ, ਜੇ ਬੁਰੇ ਪਾਸੇ ਨੂੰ ਹੋ ਤੁਰਿਆ ਤੇ ਇਹਦਾ ਮੈਂ ਐਸਾ ਮੱਕੂ ਠਪੂਨਾ ਜਿਹੜਾ ਇਹ ਯਾਦ ਰੱਖੂਗਾ। ਚਾਹ ਦਾ ਢੱਕਣ ਤੇ ਲੈਣ ਦਾ ਤੁਸੀਂ
ਜੀ,
ਤੇ ਚਾਹ ਵੀ ਪਾ ਦੋ ਫਿਰ ਬਿਨਾ ਢੱਕਣ ਤੋਂ। ਚਾਹ ਮੈਂ ਕਹਿੰਦੀ
ਲਓ ਤਾ ਜੀ, ਚਾਹ ਤੁਸੀਂ ਜਿੰਨੀ ਮਰਜ਼ੀ ਪੀਓ ਲਓ, ਫੜੋ ਹਾਂ ਚਾਹ।
ਉਹ ਪਾ ਦੇ ਹਲੇ ਪਹਿਲਾਂ ਹੀ ਕਹੀ ਜਾਂਦਾ ਰੌਲਾ ਤੇਰਾ, ਪਹਿਲਾਂ ਹੀ ਪਾਇਆ ਸਾਂਘੜਿਆ, ਆ ਕੀ ਹੋਇਆ ਲਾਈਟ ਮੁੜ ਗਈ ਆ।
ਹਾਂਜੀ ਤਾ ਜੀ,
ਸੱਤੇ ਵੀਰ ਲਾਈਟ ਮੁੜ ਗਈ ਆ, ਸੱਤੇ ਵੀਰ ਦੀ ਲਾਈਟ ਮੁੜ ਗਈ ਸਹੀ। ਉਹ ਬਲੇ ਉਹ ਤੇਰੇ ਸਦਿਆ
ਤਾ ਜੀ। ਇੱਧਰ ਨਗਿੰਦਰ ਸਿੰਘ ਭਾਜੀ ਹੋਰੀ ਕਹਿੰਦੇ ਨੇ ਪਿਆਰੇ ਦਾਸ ਨਿਮਾਣਾ ਪਿੰਡ ਡੋਡ ਹੈ ਜੀ।
ਅੱਛਾ ਵੀ ਡੋਡਾ ਨੀ ਆ, ਤੁਸੀਂ ਡੋਡਾ ਕਹਿੰਦੇ ਸੀ, ਅੱਜ ਡੋਡ ਕਹਿਤਾ, ਕੱਲ ਨੂੰ ਢੋਡ ਨਾ ਕਹਿ ਲਿਓ।
ਕਹਿੰਦੇ ਦਾਸ ਨਿਮਾਣੇ ਪਿੰਡ ਡੋਡ ਹੈ, ਕਲਾ ਨਹੀਂ।
ਚਲੋ ਕਲਾ ਅਸੀਂ ਕੋਲੋਂ ਲਾ ਲਿਆ। ਕਲਾ ਦਾ ਮਤਲਬ ਕੀ ਹੁੰਦਾ? ਕਲਾ ਦਾ ਮਤਲਬ ਹੁੰਦਾ ਇੱਥੇ ਕਲਾ, ਇੱਥੇ ਕਲਾ, ਇੱਥੇ ਪ੍ਰਤਿਭਾ। ਤੇ ਕਲਾ ਡੋਡ ਨੇ ਤਾਂ ਡੋਡ ਕਲਾ ਮਾੜੀ ਗੱਲ ਆ, ਡੋਡ ਪੁਰ ਪਾ ਦਿੰਦੇ ਅਸੀਂ। ਇਹ ਕਲਾ ਜਿਹੜਾ ਮਾੜਾ ਨੀ ਨਾ ਨਗਿੰਦਰ ਸਿੰਘ ਜੀ, ਕੁਝ ਚੀਜ਼ਾਂ ਵੱਡ ਵਡੇਰਿਆਂ ਨੇ ਦਿੱਤੀਆਂ, ਕੁਝ ਚੀਜ਼ਾਂ ਮਨੋ ਮੋਹੀ ਨਿਕਲ ਆਉਂਦੀਆਂ। ਜਿਹੜੀਆਂ ਮਨੋ ਮੋਹੀ ਨਿਕਲ ਆਉਂਦੀਆਂ ਨਾ ਉਹ ਗੱਲਾਂ ਚੰਗੀਆਂ ਹੁੰਦੀਆਂ, ਮਾੜੀਆਂ ਨੇ। ਪਿੰਡਾਂ ਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡੋਡ, ਜਿੱਥੇ ਗੁਰਾਂ ਨੇ ਆ ਕੇ ਚਰਨ ਪਾਏ ਨੇ। ਤਾਂ ਹੀ ਡੋਡਾਂ ਦੇ ਭਾਗ ਜਾਗ ਚਮਕਾਏ ਨੇ। ਪਰ ਪਿੰਡ ਦਾ ਨਾਂ ਠੀਕ ਪੜਿਓ, ਉਹਨੇ ਪਿੰਡ ਦਾ ਨਾਂ ਤੇ ਅਸੀਂ ਠੀਕ ਪੜ੍ਹਨੇ ਆ, ਕੋਈ ਸਾਡਾ ਵੀ ਤੇ ਮਨ ਹੈ ਨਾ ਕਿਸੇ ਚੀਜ਼ ਨੂੰ। ਐਵੇਂ ਨਾ ਲੜਿਓ, ਸੱਚ ਤੇ ਜ਼ਰੂਰ ਖੜਿਓ। ਠੀਕ ਹੈ ਜੀ, ਸਰਾ ਡੁਬੜਾ ਡੋਡ, ਡੋਡ ਨਹੀਂ ਅਸੀਂ ਕਵਾਂਗੇ ਡੋਡਾ ਕਲਾਂ। ਉਹਦੇ ਪਿੱਛੇ ਰਾਜ ਆ, ਕਿਉਂਕਿ ਕਹਿੰਦੇ ਹੁੰਦੇ ਇਸ ਰਾਜ ਵਿੱਚ ਵੀ ਬਹੁਤ ਵੱਡਾ ਰਾਜ ਆ, ਕਿਉਂਕਿ ਤੁਹਾਨੂੰ ਦੱਸਿਆ ਜਿਹੜੀ ਹਿਰਦੇ ਚੋਂ ਗੱਲ ਨਿਕਲੀ। ਹੁਣ ਮੁੰਡਾ ਕਿਸੇ ਦਾ ਮੁੰਡਾ ਜੰਮਿਆ, ਉਹਦਾ ਨਾਂ ਪਾਇਆ ਸੱਤ ਵੀਰ, ਸੱਤਾ ਸੱਤਾ ਕਹਿੰਦੇ ਸੱਤੇ ਵੀਰ, ਤੇਰੇ ਅਰਗੇ ਤੇਲ ਲਾਉਂਦੇ ਪਏ ਮੈਨੂੰ ਸੱਤੇ ਵੀਰ, ਮੈਨੂੰ ਐਵੇਂ ਨਾ ਜਾਣੀ, ਮੈਨੂੰ ਕਿਉਂ ਕਹਿਤਾ ਤੂੰ ਫੋਟੋਆਂ ਨੀ ਲਵਾਉਣੀਆਂ। ਉਹ ਸੱਤਾ ਨਾਮ ਉਹਦਾ ਪਾ ਲਿਆ। ਕੋਈ ਸੱਤਾ ਕਹੀ ਜਾਂਦਾ, ਕੋਈ ਸੱਤ ਕਹੀ ਜਾਂਦਾ, ਕੋਈ ਸਤੇ ਕਹੀ ਜਾਂਦਾ। ਇਹ ਪਿਆਰ ਦੇ ਨਾਮ ਆ। ਮਨਮੋਹਨ ਸਿੰਘ ਨਾਮ ਪਾਇਆ, ਕੋਈ ਮੋਹਣਾ ਕਹੀ ਜਾਂਦਾ, ਕੋਈ ਮੋਹਣੀ ਕਹੀ ਜਾਂਦਾ, ਕੋਈ ਮੋਹਨ ਕਹੀ ਜਾਂਦਾ। ਇਹ ਘਰ ਦੇ ਵਿੱਚ ਸਾਰਿਆਂ ਦੇ ਨਾਮ ਵੱਖਰੇ ਵੱਖਰੇ ਹੁੰਦੇ। ਪਿਓ ਕੁਛ ਕਹਿ ਲੈਂਦਾ, ਮਾਂ ਕੁਛ ਕਹਿ ਲੈਂਦੀ, ਭਰਾ ਕੁਛ ਕਹਿ ਲੈਂਦਾ, ਤੇ ਸਹੇਲੀਆਂ ਦੋਸਤ ਮਿੱਤਰ ਜਿਹੜੇ ਆ ਉਹ ਕੋਈ ਨਾਮ ਹੋਰ ਨਾ ਜਾਣਦੇ ਹੁੰਦੇ ਆ। ਇਸ ਕਰਕੇ ਨਗਿੰਦਰ ਸਿੰਘ ਜੀ ਗੱਲ ਪਿਆਰ ਦੀ ਆ, ਪਿਆਰ ਚ ਡੋਡਾ ਕਲਾਂ ਕਹਿੰਦੇ ਆ, ਤੇ ਉਹਦਾ ਜੇ ਤੁਸੀਂ ਕਹੋ ਗੁੱਸੇ ਚ ਡੋਡ ਕਹਿ ਦਿਆ ਕਰਾਂਗੇ, ਪਰ ਅਸੀਂ ਪਿਆਰ ਦਾ ਜਦੋਂ ਕਹਾਂਗੇ ਡੋਡਾ ਕਲਾਂ ਹੀ ਕਹਾਂਗੇ, ਕਿਉਂਕਿ ਨਾਮ ਕਿੰਨਾ ਜਚਦਾ ਡੋਡਾ ਕਲਾਂ। ਇਸ ਕਰਕੇ ਮਾਡਰਨ ਨਾਮ ਅਸੀਂ ਲੈਂਦੇ ਪਏ ਆ, ਪਿਆਰ ਦਾ ਨਾਮ ਲੈਂਦੇ ਪਏ, ਠੀਕ ਨੀ। ਹੁਣ ਮਲਕੀਤ ਦਾ ਨਾਂ ਟੀਟੂ ਆਪਾਂ ਕਹਿ ਦਿੰਦੇ, ਹੁਣ ਟੀਟੂ ਕੀ ਨਾਂ ਹੁੰਦਾ? ਕੱਖ ਵੀ ਨਹੀਂ, ਟੀਟੂ। ਇੱਕ ਰੋਮਨ ਅੱਖਰੇ ਦੇ ਟੀ ਪਾ ਤੀ ਤੇ ਦੋ ਪਾ ਦਿੱਤਾ, ਜਿਹੜੇ ਮਰਜ਼ੀ ਭਾਸ਼ਾ ਦਾ ਪਾ ਦੋ, ਦੋ ਹੀ ਰਹਿਣਾ। ਇਹਨੂੰ ਕਹਿੰਦੇ ਟੀ ਟੂ। ਟੀ ਟੂ ਦਾ ਕੀ ਮਤਲਬ? ਦੋ ਟੀਆਂ, ਵਨ ਟੀ, ਟੂ ਟੀ, ਟੂ ਟੀ, ਟੂ ਟੀ। ਤੇ ਇਹਦਾ ਨਾਂ ਅਸੀਂ ਟੂਟੀ ਵੀ ਪਾ ਸਕਦੇ ਹਾਂ, ਫਿਰ ਟੂਟੀ ਤੋਂ ਬਾਅਦ ਟੂਟੀ ਨੰਗ ਵੀ ਕਹਿ ਦਿਆ ਕਰਾਂਗੇ। ਫਿਰ ਅਸੀਂ ਗੱਲ ਬਣਾ ਲਾਂਗੇ ਨੰਗਾਂ ਦੇ ਨੰਗ ਪਰਾਉਣੇ ਇਹਦਾ ਮੁਰਖ ਵਿਖਾਉਣੇ ਕਹਿੰਦੇ ਆ ਜਿਹੜੇ ਟੁੱਟੀ ਆ ਨਾ ਇਹ ਹੁਣ ਸਾਡਾ ਪਿਆਰ ਦਾ ਨਾ ਹਿਰਦੇ ਜਿਹੜੇ ਹੁਣ ਅਸੀਂ ਟੀੜੂ ਨੀ ਕਹਿਣਾ ਟੂਟੀ ਕਿਆ ਕਰਾਂ ਵੀ ਜਦੋਂ ਬਾਹਲਾ ਗੁੱਸਾ ਜਿਹੜਾ ਕਰੂ ਟੂਟੀ ਨੰਗ ਕਿਆ ਕਰਾਂਗੇ ਇਹਨੂੰ ਜਿਹੜੇ ਜਿਹੜੇ ਨਾਮ ਹੁੰਦੇ ਨਾ ਇਹ ਪ੍ਰੇਮ ਦੇ ਹੁੰਦੇ ਆ ਇਸ ਕਰਕੇ ਪ੍ਰੇਮ ਦੇ ਵਿੱਚ ਕੋਈ ਪੜਦਾ ਨੀ ਹੁੰਦਾ ਪ੍ਰੇਮ ਅੰਦਰੋਂ ਮੂੰਹੇ ਨਿਕਲਦਾ ਮੈਂ ਤੁਹਾਨੂੰ ਦੱਸਿਆ ਸੀ ਨਾ ਜਿੱਦਾਂ ਚਸ਼ਮੇ ਫੁੱਟਦੇ ਆ ਇਹ ਸੋਚ ਸਮਝ ਕੇ ਨੀ ਲੈ ਜਾਂਦੇ ਪ੍ਰੇਮ ਦੇ ਨਾਮ ਪ੍ਰੇਮ ਦੇ ਨਾਮ ਖੁਦ ਮੁਖਤਿਆਰੀ ਨਿਕਲਦੇ ਨੇ ਇਧਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਕੁਲਜੀਤ ਚਾਹਲ ਸਾਹਿਬ ਵੀ ਪਹੁੰਚੇ ਨੇ ਕਹਿੰਦੇ ਜੀ ਤਾਇਆ ਜੀ ਲੱਗਦਾ ਹੁਣ ਹਾਂ ਕਹਿੰਦੇ ਤਾਇਆ ਜੀ ਲੱਗਦਾ ਹੁਣ ਤਾਇਆ ਜੀ ਲੱਗਦਾ ਹੁਣ ਉਹਨਾਂ ਨੇ ਫੋਟੋ ਭੇਜੀ ਆ ਚਾਹਲ ਸਾਹਿਬ ਨੇ ਕਹਿੰਦੇ ਹੁਣ ਤਾਇਆ ਜੀ ਲੱਗਦਾ ਕਿ ਨਹੀਂ ਨਹੀਂ ਹਲੇ ਤਾਂ ਤੂੰ ਚਾਚਾ ਲੱਗਦਾ ਹਲੇ ਕਿਤੇ ਤਾਇਆ ਲੱਗਦਾ ਹਲੇ ਤੇਰੀ ਉਮਰ ਕੀ ਆ ਤੇਰੀ ਉਮਰ ਦੇ ਵਿੱਚ ਹਲੇ ਮੇਰਾ ਵਿਆਹ ਨਹੀਂ ਸੀ ਹੋਇਆ ਤੇ ਇਦੋਂ ਪੰਜ ਸੱਤ ਸਾਲ ਬਾਅਦ ਹੀ ਹੋਇਆ ਹੋਣਾ ਹਲੇ ਤੇਰੀ ਬਾੜੀ ਵੇਖਾਂ ਆ ਜਿਹੜਾ ਡੱਡੂ ਜਿਹਾ ਬਣਦਾ ਕਿ ਨਹੀਂ ਹਲੇ ਜਿਹੜਾ ਉਹ ਮੋਢੇ ਦਾ ਬਣਦਾ ਸ਼ੋਲਡਰ ਚੱਕ ਚੱਕ ਕੇ ਪਾਉਂਦੀ ਅੱਗਦਾ ਮਟਿਆਲ ਆ ਵੇਖ ਆ ਸ਼ੋਲਡਰ ਤੇਰਾ ਵੇਖ ਤੂੰ ਆ ਡੋਲੇ ਦੀ ਮੱਛੀ ਵੇਖ ਤੇਰੀ ਡੋਲਾ ਮੱਛੀ ਇਹਨੂੰ ਕਹਿੰਦੇ ਆ ਡੋਲਾ ਮੱਛੀ ਤੇ ਕੁਮਾਰ ਕਰੀ ਜਾਣਾ ਬਾੜੀ ਤੇਰੀ ਬਣੀ ਹੋਈ ਹਲੇ ਤਾਇਆ ਦਾ ਤਾਂ ਮੈਨੂੰ ਤਾਂ ਹਲੇ ਲੱਗਦਾ ਹੀ ਤੇਰੀ ਉਮਰ ਕੱਖ ਨਹੀਂ ਬਾੜੀ ਨੂੰ ਸਾਂਭ ਕੇ ਰੱਖਿਆ ਸੁਣਿਆ ਟੈਲੀਫੋਨ ਚਲਾ ਰਿਹਾ
ਜੀ
ਟੈਲੀਫੋਨ ਵੀ ਸੈਮਸੰਗ ਦਾ ਲੱਗਦਾ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਮੁਬਾਰਕਾਂ ਹੈ ਕਿ ਇਹ ਗੱਲ ਨਹੀਂ ਆ ਤੇ ਚਾਲ ਸਾਹਿਬ ਸਾਨੂੰ ਮੁਬਾਰਕਾਂ ਦੱਸ ਦਿਓ ਸਾਨੂੰ ਪਤਾ ਹੀ ਨਹੀਂ ਵੀ ਕਿਸ ਗੱਲ ਦੀਆਂ ਮੁਬਾਰਕਾਂ ਜਿਹੜੀਆਂ ਤੁਸੀਂ ਤੁਹਾਨੂੰ ਲਈ ਤੁਰੇ ਆਉਂਦੇ ਆ ਤੇ ਅੱਗੇ ਪ੍ਰੋਗਰਾਮ ਚ ਹੈਰੀ ਭਾਜੀ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਕੀ ਹਾਲ ਚਾਲ ਨੇ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਹੈਰੀ ਓਬਾ ਲਿਆ ਹੈਰੀ 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 ਸਾਡਾ ਯਾਰ ਸੁਣਿਓ ਹੈਰੀ ਬਾਕੀ ਹੋਰ ਹੈਰੀ ਬੜੀ ਚਿਰ ਬਾਅਦ ਕਿਤੇ ਦਰਸ਼ਨ ਮੇਲੇ ਹੁੰਦੇ ਆ ਹੈਰੀ ਤੇ ਕਹਿੰਦੇ ਵੀ ਹੈਰੀ ਈਦ ਦਾ ਚਾਨੀ ਹੋ ਗਿਆ ਪਿੱਛੇ ਜਾ ਈਦ ਨੰਘ ਕੇ ਗਏ ਕੱਲ ਆ ਤੇ ਕੱਲ ਵਾਲੀ ਈਦ ਦਾ ਚਾਨੀ ਹੋਣੇ ਬੜਿਆ ਉਹ ਅੱਜ ਅੱਜ ਆਇਆ ਜੇ ਕੱਲ ਆਉਂਦਾ ਤਾਂ ਅਸੀਂ ਕਹਿੰਦਾ ਸੱਚੀ ਈਦ ਦਾ ਚਾਨਾ ਜੇ ਤੂੰ ਅੱਜ ਹੀ ਆਇਆ ਤਾਂ ਅਗਲੀ ਈਦ ਤੇ ਆਏਗਾ ਫਿਰ ਤੇ ਹੈਰੀ ਸਾਹਿਬ ਆਇਆ ਕਰੋ ਵੀ ਕਿਉਂ ਸਮਾਂ ਸਮਾਂ ਕੱਢਿਆ ਕਰੋ ਤੇ ਬਾਕੀ ਹਾਜ਼ਰੀ ਲਵਾਇਆ ਕਰੋ ਗੀਤ ਕਪੜਾ ਕੁਛ ਸੁਣ ਲਿਆ ਕਰੋ ਤੇ ਗੀਤ ਸੁਣਾਇਆ ਕਰਾਂਗੇ ਬਰ ਜ਼ਰੂਰ ਜੀ ਤੇ ਬਹੁਤ ਬਹੁਤ ਸ਼ੁਕਰੀਆ ਹਰੀ ਭਾਜੀ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਤਾਂ ਅੱਜ ਹੀ ਪਹੁੰਚੇ ਹੋਏ ਨੇ ਬਿਸਬੇ ਨਾਲੇ ਉਹ ਬਲ ਧਾਰੀਵਾਲ ਬਲਾ ਬਲਾ ਬਲ 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 ਉਹ ਧਾਰੀਵਾਲ ਉਹ ਧਾਰੀਵਾਲ ਕੀ ਹਾਲ ਚਾਲ ਓ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਇਆ ਸੁਖ ਬਿਸ਼ਨ ਪ੍ਰੀਤ ਆਲੂ ਵਾਲੀਆ ਗੰਡੀ ਵਿੰਡੀਏ ਨੂੰ ਨਾ ਤੇ ਮੇਰਾ ਇੱਦਾਂ ਲੈਂਦਾ ਵੀ ਬਹੁਤ 21 ਤੋਪਾਂ ਦੀ ਸੁਲਾਮੀ ਮੈਨੂੰ ਹੁੰਦੀ ਆ ਤੇ ਤੁਹਾਡੀ ਇੱਜ਼ਤ ਕਰਦਾ ਪਿੰਡ ਉਹ ਪਿੰਡ ਇੱਜ਼ਤ ਕਰਦਾ ਇੱਜ਼ਤ ਇਸ ਕਰਕੇ ਕਰਦਾ ਮੈਂ ਅੱਧਿਓਂ ਜ਼ਿਆਦਾ ਪਿੰਡ ਬਚਾਇਆ ਹੋਇਆ ਅੱਧਿਓਂ ਜ਼ਿਆਦਾ ਪਿੰਡ ਜਿਹੜਾ ਉਹ ਫਨਾ ਹੋ ਜਾਣਾ ਸੀ ਕਿੱਦਾਂ ਜਦ ਲੜ ਲੁੜ ਪੈਂਦੀਆਂ ਫੈਸਲੇ ਲੈ ਕੇ ਆ ਜਾਂਦੇ ਨਿੱਕੇ ਨਿੱਕੀਆਂ ਗੱਲਾਂ ਤੋਂ ਫੈਸਲੇ ਨਿੱਕੀ ਨਿੱਕੀ ਗੱਲਾਂ ਤੋਂ ਫੈਸਲੇ ਪੰਜਾਬ ਨੂੰ ਇੱਦਾਂ ਬਣਾਇਆ ਹਾ ਵੀ ਜਿੱਦਾਂ ਉਹ ਵੀ ਇੱਦਾਂ ਇਕੱਠੀ ਕਰ ਲਓ ਜਿੱਦਾਂ ਕੀੜਿਆਂ ਦਾ ਭੌਂ ਇਕੱਠਾ ਕਰੀਦਾ ਆਮ ਇਸ ਗੱਲ ਨੂੰ ਫੈਸਲਾ ਉਸ ਗੱਲ ਨੂੰ ਫੈਸਲਾ ਆਹ ਗੱਲ ਹੋ ਗਈ ਉਹ ਗੱਲ ਹੋ ਗਈ ਯੋ ਗੱਲ ਹੋ ਗਈ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਿਆ ਰਹਿੰਦਾ ਆਪਣਾ ਪਿੰਡ ਆਪਣੇ ਪਿੰਡ ਚ ਏਕਾ ਹੈ ਨੇ ਜਿਦਣ ਏਕਾ ਹੋ ਗਿਆ ਵਰਲਡ ਟਰੇਡ ਸੈਂਟਰਾਂ ਨੂੰ ਕਿਉਂ ਉਠਾਂਗੇ ਤੇ ਪਰ ਗੱਲ ਇਹ ਆ ਵੀ ਏਕੇ ਦੀ ਕਮੀ ਤਾਇਆ ਜੀ ਕਹਿੰਦੇ ਅੱਜ ਸਰਦੂਲ ਸਿਕੰਦਰ ਦਾ ਕੋਈ ਵੀ ਗੀਤ ਸੁਣਾ ਦਿਓ ਉਹ ਬੱਲੇ ਤੇਰੇ ਸ਼ੇਰ ਵਗ ਗਿਆ ਅੱਜ ਤਾਂ ਰੂਹ ਖੁਸ਼ ਕਰ ਛੱਡੀ ਆ ਕੋਈ ਟੀਕਾ ਨੀ ਕੋਈ ਟਿੱਪਣੀ ਨੇ ਸਦਾ ਹੀ ਗੀਤ ਨੂੰ ਹੋ ਤੁਰਿਆ ਮੇਰੇ ਗੀਤ ਹੋਏ ਇਹਨੂੰ ਸਰਦੀਪ ਸਿਕੰਦਰ ਦਾ ਗੀਤ ਸੁਣਾ ਆਪਣਾ ਉਹ ਸੁਣਾ ਕਿ ਮਾਰਾ ਹੁਸਨਾ ਦੇ ਮਾਲਕ ਸਤਾ ਨਾ ਕਰੋ ਹਰ ਗੱਲ ਦਿਲ ਦਿਲਾਇਆ ਨਾ ਕਰੋ
ਹੁਸਨ ਦੇ ਮਲ ਕੁਸ ਦਾ ਨਾ ਕਰੋ ਤਾਜ ਗੀਤ ਬਹੁਤ ਸੋਹਣਾ ਹੈ ਉਹਦਾ ਆ ਤੇ ਹੋਰ ਮੈਂ ਉਦਾਂ ਹੀ ਸੁਣਾਈ ਤੁਰਿਆ ਉਹਨਾਂ ਬਹੁਤ ਸੋਹਣਾ ਕੀਤਾ ਗੀਤ ਸੁਣ ਕੇ ਵੇਖੋ ਤੁਸੀਂ ਕਹਿਣਾ ਆਨੰਦ ਆਇਆ ਜੇ ਨਾ ਆਇਆ ਤੇ ਪੈਸੇ ਵਾਪਸ ਤੇ ਇਧਰ ਤਾਜ ਰਠੌਰ ਸਾਹਿਬ ਵੀ ਆਏ ਨੇ ਉਹ ਅੱਬਾ ਲਿਆਓ ਕਾਕਾ ਸ਼ੇਰਬਾ ਕਹਿ ਲਿਆ ਵੀ ਰਠੌਰ ਇੱਕ ਮੇਰਾ ਕੰਮ ਕਰਦੇ ਤੇਰੇ ਤੋਂ ਕੁਛ ਨੀ ਮੰਗਦੇ ਨਾ ਤੇਰੇ ਤੋਂ ਮਲਕੀ ਦਾ ਕਿਤੋਂ ਘੜੀ ਦਾ ਕਹੂਗਾ ਇਹਨੂੰ ਨਾ ਅੱਠ ਨੰਬਰ ਕਮਰੇ ਚ ਭਰਤੀ ਕਰਾ ਦੇ ਸਾਡੀ ਗਿਆਨ ਖੇੜਾ ਪਿੱਛੇ ਜਾ ਕਹਿਲ ਕਹਿੰਦਾ ਵੀ ਤਾਇਆ ਕਿਸ਼ਤਾਂ ਦੀਆਂ ਤੂੰ ਤਾਰਨੀਆਂ ਚਲੋ ਮੇਰੀ ਜਾਨ ਛੁੱਟ ਗਈ ਮੈਂ ਦੋ ਕਿਸ਼ਤਾਂ ਤਾਰੀਆਂ ਮੈਂ ਧਰਮ ਦੇ ਥਾਂ ਤੇ ਸੱਚਾ ਹਸ਼ਰ ਵੇਲੇ ਨੂੰ ਜੇ ਗਵਾਹੀ ਹੋਈ ਤੇ ਕਹਿਣਾ ਵੀ ਤਾਇਆ ਪੂਰੀ ਨਿਭਾ ਗਿਆ ਆ ਹੁਣ ਗਾਂ ਵਾਲੇ ਇਹੋ ਜਿਹੇ ਪੂਰਨੇ ਪਾਉਂਦੇ ਫਰਦਾ ਪਹਿਲਾ ਵਿਆਜ ਮੁੜੀਆਂ ਦਾ ਅਗਲੇ ਵਿਆਜ ਚੱਕੀਆਂ ਦਾ ਇਹਨੇ ਸਰਕਾਰ ਹੀ ਭਾਰਤ ਦੀ ਸਮਝਿਆ ਵੀ ਪਹਿਲਾ ਵਿਆਜ ਮੁੜ ਚਲੋ ਅਗਲਾ ਚੱਕੀ ਚਲੋ ਮੈਂ ਇਹਨੂੰ ਕਹਿੰਦਾ ਵੀ ਜਾਂ ਤੂੰ ਇਹਨੂੰ ਅੱਠ ਨੰਬਰ ਕਮਰੇ ਚ ਦਾਖਲ ਕਰਾ ਦੇ ਨਹੀਂ ਤੇ ਮੈਂ ਇੱਧਰ ਕੋਈ ਅੱਠ ਨੰਬਰ ਕਮਰਾ ਹੀ ਛੱਡ ਕੇ ਉੱਥੇ ਦਾ ਅੰਦਰ ਉਤਾਰ ਦੇਣਾ ਜੀ ਤੇ ਉੱਥੇ ਅੱਠ ਰੱਖ ਦੇਣਾ ਸ਼ਾਇਦ ਚੱਕਿਆ ਹੀ ਜਾਵੇ ਅੱਠ ਵੇਖ ਕੇ ਜਿਹੜੀ ਚਿੜੇ ਲਾਈਥੇ ਬੰਦੇ ਚੱਕੀਆਂ ਦੀ ਸ਼ਾਇਦ ਅੱਠ ਵੇਖ ਕੇ ਇੱਧਰ ਵੀ ਆਈ ਜਾਵੇ ਉਹ ਤਾਇਆ ਜੀ ਮੈਂ ਤਾਂ ਚੜੇਲਾ ਭੂਤਾਂ ਨੂੰ ਮੰਨਦਾ ਨਹੀਂ ਮੈਂ ਇਸ ਚੀਜ਼ ਨੂੰ ਸਮਝਦਾ ਵੀ ਅੱਜ ਕੱਲ੍ਹ ਰੱਬ ਦਾ ਨਾਮ ਜਿੰਨਾ ਲਿਆ ਜਾ ਰਿਹਾ ਨੇ ਹੁਣ ਚੜੇਲਾ ਭੂਤਾਂ ਕਿੱਥੇ ਰਹੀ
ਸਤਿ ਸ੍ਰੀ ਅਕਾਲ
ਉਹ ਰੰਧਾਵਾ ਉਹ ਬਲਿਓ ਰੰਧਾਵਾ ਪ੍ਰਿੰਸੀਪਲ ਰੰਧਾਵਾ ਸਾਹਿਬ ਆ ਜਾਓ ਕੀ ਹਾਲ ਚਾਲ ਆ
ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਕਿੱਦਾਂ
ਸਾਡਾ ਜਿਹੜਾ ਬੁੱਤਾ ਸੋਹਣਾ ਸਰੀਆਂ ਦਾ ਕਹਿ ਲਓ ਵੀ ਮੌਜਾਂ ਜੀਆਂ ਹੋਰ ਕੋਈ ਗੱਲ ਨੀ ਗਰਮੀ ਤੇ ਬਹੁਤ ਰੰਧਾਵਾ ਸਾਹਿਬ ਹੋ ਗਈ ਆ
ਗਰਮੀ ਤਾਂ ਹੁਣ
ਗਰਮੀ ਕਾ ਤਾਂ ਹੁਣ ਇੱਥੇ ਪਰਮਾਣੂ ਹਮਲੇ ਹੋਏ ਆ ਕਹਿੰਦਾ ਗਰਮੀ ਤਾਂ ਹੋਣੀ ਹੋਣੀ ਆ ਭਲਾ ਉਹ ਜਿਹੜਾ ਰੂਸ ਤੇ ਯੂਕਰੇਨ ਲੜਦਾ ਉਹ ਹਮਲੇ ਦਾ ਅਸਰ ਸਾਡੇ ਭਾਰਤ ਕੀ ਪੈਣਾ ਜੀ ਇੱਥੇ ਤਾਂ ਬਹੁਤ ਜ਼ਿਆਦਾ ਹੀ
ਟਾਈਮ ਆ ਜੀ ਗਰਮੀ ਦਾ ਹੁਣ
ਉਹਨੇ ਆਹੋ ਟਾਈਮ ਤੋਂ ਤਾਂ ਤੇਰੀ ਗੱਲ ਹੁਣ ਗਰਮੀ ਦਾ ਹੀ ਆ ਸਾਡੇ ਤੇ ਵੈਸੇ ਸੱਚ ਪੁੱਛੇ ਤੇ ਗਰਮੀ ਸਾਨੂੰ ਉਦੋਂ ਹੀ ਲੱਗਣ ਲੱਗ ਪੈਂਦੀ ਆ ਜਦੋਂ ਇੱਥੋਂ ਬਾਹਰ ਨਿਕਲੀ ਦਾ ਇੱਥੇ ਕੁਕੜੀ ਦੇ ਖੁੱਡੇ ਵਾਂਗੂ ਤਾੜੇ ਹੋਏ ਆ ਜਿੱਦਾਂ ਆਂਡੇ ਦੇਣ ਤੋਂ ਬਗੈਰ ਨਿਕਲਣ ਨੂੰ ਜੀਵ ਨੀ ਕਰਦਾ ਤੇ ਕਰੀਏ ਤੇ ਕਰੀਏ ਤੇ ਮੈਂ ਤੇਰੀ ਤਾਈ ਕਹਿੰਦੀ ਆ ਵੀ ਕੱਦੂ ਬਣਾ ਠੰਡੇ ਹੁੰਦੇ ਆ ਕੱਲ ਕੱਦੂ ਬਣਾ ਲੈ ਫਿਰ ਉਸ ਤੋਂ ਬਾਅਦ ਉਹ ਬਣਾ ਲਿਆ ਦੂਸਰਾ ਕੱਦੂਆਂ ਦਾ ਕੀ ਬਣਦਾ ਕੱਦੂਆਂ ਦਾ ਉਹ ਕੱਦੂਆਂ ਦਾ ਕਿਹੜਾ ਕੋਫਤੇ ਬਣਨੇ ਹੋਰ ਗਲਕੰਦ ਬਣਨਾ ਉਹ ਕੱਦੂਆਂ ਦਾ ਕੋਫਤੇ ਬਣਾ ਲੈ ਫਿਰ ਉਹਨੇ ਅੱਜ ਬਣਾ ਲਿਆ ਰਾਇਤਾ ਜਾਂ ਕੱਦੂਆਂ ਦਾ ਕਹਿੰਦੀ ਆ ਠੰਡੇ ਹੁੰਦੇ ਠੰਡੇ ਠੰਡੇ ਕਰਕੇ ਕਿਤੇ ਨਮੋਨੀਆ ਹੀ ਨਾ ਕਰਨੀ ਕਰਮਾ ਵਾਲੀਏ ਕੱਦੂ ਹੀ ਖੁਆਈ ਕੱਦੂ ਗਿਆ ਸਾਡੇ ਦੂਸਰਾ ਕੁੱਪ ਵਾ ਕੁੱਪ ਦੀ ਵੇਲ ਕੱਦੂ ਦੀ ਚੜ ਗਈ ਆ ਪਤਾ ਨੀ ਚੜ ਗਈ ਆ ਕਿਸੇ ਨੇ ਚੜਾਤੀ ਆ ਉਹ ਵੇਲ ਸਾਰੇ ਪਾਸੇ ਕੱਦੂ ਹੀ ਕੱਦੂ ਹੋਏ ਉਹ ਪਤਾ ਨੀ ਵੇਲ ਕਿੰਨੀ ਢੀਠਾ ਤੂੜੀ ਵੇਖ ਵੇਖ ਕੇ ਕੱਦੂ ਦਈ ਤੁਰੇ ਆਉਂਦੀ ਆ ਇੰਨੇ ਕੱਦੂ ਉਹਦੇ ਲਥੰਡਾ ਸਾਰਾ ਪਿੰਡ ਕੱਦੂ ਖਾਂਦਾ ਹੀ ਉੱਥੋਂ ਜੇ ਤੂੰ ਸੱਚ ਪੁੱਛੇ ਤੇ ਆ ਜਿੰਨੀ ਪੰਜਾਬ ਦੀ ਮੰਡੀ ਚ ਕੱਦੂ ਦਾ ਰੇਟ ਪੁੱਛ ਕੇ ਵੇਖ ਲਈ ਜਦੋਂ ਦਾ ਸਾਡੀ ਵੇਲ ਵਧੀਆ ਕੱਦੂ ਦਾ ਰੇਟ ਹੀ ਥੱਲੇ ਡਿੱਗ ਪਿਆ ਕੱਦੂ ਏਡਾ ਕੱਦੂ ਤੁਹਾਡੇ ਇੱਧਰ ਜਾਣ ਡਿਆ ਯੂਰਪ ਦੀਆਂ ਮੰਡੀਆਂ ਚ ਯੂਰਪ ਦੀਆਂ ਮੰਡੀਆਂ ਚ ਇੰਟਰਨੈਸ਼ਨਲ ਇੱਥੋਂ ਜਾਣ ਲੱਗ ਪਿਆ ਉਹ ਤਾਂ ਮੈਂ ਨਾ ਇਹ ਸੋਚਿਆ ਵੀ ਉਹਦੇ ਤੇ ਨਾ ਸੱਪ ਜਿਹਾ ਦੀਆਂ ਸੁੰਡੀ ਬਣਾਉਣ ਦੀ ਸੱਪ ਜਿਹਾ ਦੀਆਂ ਮੈਂ ਤੇ ਤੇਰੀ ਤਾਈ ਨੂੰ ਪਤਾ ਤੋੜ ਕੇ ਵਿਖਾਇਆ ਮੈਂ ਕਿਹਾ ਵੇਖਲਾ ਸੱਪ ਇੱਥੇ ਰਹਿੰਦੇ ਹੀ ਆਹ ਵੇਖਲਾ ਉਦੋਂ ਦੀ ਹਟੀ ਮਾੜਾ ਜਿਹਾ ਕਹਿੰਦੀ ਡਰ ਗਈ ਕਹਿੰਦੀ ਹਾਂ ਗਲਤ ਜੀ ਮੈਂ ਕਿਹਾ ਦੇਖ ਲਾ ਸਪੋਲ ਕੇ ਉੱਤੇ ਵਾਹੁੰਦੇ ਆ ਇਹ ਖਤਰਨਾਕ ਆ ਆ ਅਰਲੀ ਦਾ ਮਾਰਨੀ ਟੁੱਟਣ ਲੱਗ ਪਿਆ ਇਹ ਸਾਡੇ ਜਿਹੜੇ ਕੱਦੂ ਆ ਨਾ ਆਪੋ ਆਪ ਹੋਏ ਆ ਜਿਹੜੇ ਬੀਜੇ ਕੱਦੂ ਆ ਉਹਨਾਂ ਨੂੰ ਤਾਂ ਹਲੇ ਫੁੱਲ ਵੀ ਨੀ ਲੱਗੇ ਇਹ ਆਪਣੇ ਆਪ ਹੀ ਉਗੇ ਕੱਦੂ ਆ ਕਹਿ ਲਓ ਬਈ ਲਾਏ ਨਹੀਂ ਉਹ ਮੇਰੇ ਹਿਸਾਬ ਨਾਲ ਕੋਈ ਕਾਂ ਕੂ ਨਾ ਮਲਕੀ ਦਰਗਾਹ ਸਿਆਣਾ ਕੱਦੂ ਦੀ ਸਬਜ਼ੀ ਖਾ ਕੇ ਤੇ ਉਹਨੇ ਉੱਥੇ ਬੈਠ ਮਾਰਤੀ ਹੈ ਉਹ ਫਰਟੀਲਾਈਜ਼ਰ ਦਾ ਹੀ ਕੰਮ ਕਰ ਗਏ ਬੈਠੋ ਦੀ ਤੇ ਉਹ ਮਿੰਟ ਚ ਕੱਦੂ ਵਾਲਾ ਫੁੱਲਦਾ ਹੀ ਜਾਂਦਾ ਫੁੱਲਦਾ ਹੀ ਜਾਂਦਾ ਤੇ ਹੁਣ ਤੂੰ ਲਾ ਲਾ ਕੱਦੂ ਦਾ ਸਹਿਜ ਲਾ ਲਾ ਮਲਕੀਤ ਦੇ ਸਿਰ ਜਿਹੜਾ ਕੱਦੂ ਛੱਡ ਕੱਦੂ ਦਾ ਫੁੱਲ ਹੀ ਏਡਾ ਹੁੰਦਾ ਤੇ ਕੱਦੂ ਕਦਾ ਹੋਊਗਾ ਤੂੰ ਲਾ ਲਾ ਸਾਹਿਬ ਕੱਦੂ ਤੇ ਫੇਰ ਉਦੋਂ ਹੀ ਵੱਡਾ ਹੋ
ਅੱਜ ਕੋਈ ਮੈਂ ਤਾਂ ਤਾਂ ਕੀਤਾ ਜੀ ਮੈਂ ਕਿਹਾ ਅੱਜ ਜਾਦੂਗਰ ਵਾਲੀ ਕੋਈ ਗੱਪ ਨੀ ਸੁਣਾਈ ਹਜੇ ਤੱਕ ਫੇਰ ਉਹ ਸ਼ੁਰੂ ਕਰੋ ਤਾਂ ਮਾੜੀ ਜਿਹੀ
ਜਾਦੂ ਗੱਪ ਜੇ ਤਾਂ ਕਹਿ ਗੱਪ ਤੇ ਫੇਰ ਤਾਂ ਭਰਾਵਾ ਚੋਪੀ ਜਾਂਦੇ ਆ
ਉਹ ਸੋਰੀ ਸੋਰੀ ਮੂੰਹ ਚੋਂ ਨਿਕਲ ਗਿਆ ਤਾਇਆ ਜੀ ਸੋਰੀ ਗੱਪ ਨੀ ਕਹਿਣਾ ਸੀਗਾ ਮੈਂ ਉਹ ਗੱਪ ਮੂੰਹ ਚੋਂ ਨਿਕਲ ਗਿਆ
ਗੱਪ ਨਿਕਲ ਗਿਆ ਮੂੰਹ ਚੋਂ ਸੱਚ ਨਿਕਲ ਗਿਆ
ਸੱਚ ਨਿਕਲ ਗਿਆ
ਉਹ ਅਸਲ ਦੇ ਵਿੱਚ ਨਾ ਆਮ ਤੌਰ ਤੇ ਮੈਂ ਗੱਲਾਂ ਮੇਰੇ ਕੋਲ ਏਦਾਂ ਵੀ ਹਾਦਸੇ ਹੋਏ ਬੜੇ ਬਾਲਾ ਮੈਂ ਮਿਸ ਫਾਰਚੂਨ ਹੋਇਆ ਬਹੁਤ ਜ਼ਿਆਦਾ ਕਹਿੰਦਾ ਤੂੰ ਕਹਿਣਾ ਵੀ ਤਾਇਆ ਝੂਠ ਬੋਲੀ ਜਾਂਦਾ ਭਾਜੀ ਦੀ ਵਹੁਟੀ ਨਾ ਗਈ ਭਾਜੀ ਦਾ ਚੱਲ ਆ ਹੀ ਵੇਲਣਾ ਖੂਹ ਤੇ ਆ ਤੇ ਖੂਹ ਦਾ ਉਹ ਵੇਲਣਾ ਕੋਠੇ ਤੇ ਲਾਈ ਹੁੰਦਾ ਤੇ ਖੂਹ ਦੇ ਚੱਲਣ ਡਿਆ ਵੇਲਣਾ ਤੇ ਇਹ ਕਿਤੇ ਰੋਟੀ ਦੇਣ ਗਈ
ਜੀ
ਮਗਰ ਚਲੇ ਗਏ ਆ ਵੀ ਤੂੰ ਕਵਲ ਗਏ ਜਾਂ ਤੈਨੂੰ ਕਿਸੇ ਨੇ ਦੱਸਿਆ ਨਹੀਂ ਜਾਂ ਤੂੰ ਕਿਸੇ ਦੀ ਸੁਣੀ ਨਹੀਂ ਇਹਨੇ ਸੈਂਟ ਪਾ ਲਿਆ ਕਿਤੇ ਤੇਰੇ ਵਾਂਗੂ ਯਕੀਨਣ ਸੀ ਸੈਂਟ ਪਾ ਲਿਆ ਸੈਂਟ ਪਾ ਕੇ ਤੇ ਚਲੇ ਗਏ ਤੈਨੂੰ ਪਤਾ ਖਰੇ ਨਹੀਂ ਪਤਾ ਜੇ ਨਹੀਂ ਪਤਾ ਤੇ ਭਰਾਵਾ ਜਾਣ ਲਾ ਜੇ ਪਤਾ ਤੇ ਫਿਰ ਬਾਰੀ ਵਧੀਆ ਗੱਲ ਸੈਂਟ ਪਾ ਕੇ ਦੁਪਹਿਰੇ ਦਿਨ ਦੇ ਕਿਤੇ ਜਾਈਦਾ ਨਹੀਂ ਕਿਉਂਕਿ ਭੂਤ ਚੜੇਲਾ ਨੂੰ ਸੈਂਟ ਚੜੇਲ ਛੱਡ ਕੇ
ਸਲੇ
ਹੁਣ ਮੈਨੂੰ ਕਿਹੜਾ ਪਤਾ ਮੈਂ ਕਿਹੜਾ ਮੈਨੂੰ ਕਿਹੜਾ ਦੀ ਰਿਹਾ ਅੱਛਾ ਵੀ ਉਹ ਮੈਂ ਕਿਹੜਾ ਉਹਨਾਂ ਦਾ ਅਲਟਰਾਸਾਊਂਡ ਕਰਾਇਆ ਵੀ ਕੀ ਆ ਭੂਤ ਦਾ ਚੜੇਲ ਆ ਤੇ ਕੀ ਆ ਉਹ ਨਾ ਡੀਐਨਏ ਟੈਸਟ ਤੋਂ ਤਾਂ ਪਤਾ ਲੱਗ ਹੀ ਜਾਣਾ ਸੀ ਵੀ ਕਿਹੜੇ ਦੇਸ਼ ਦਾ ਤੇ ਕਿਹੜੇ ਸ਼ਹਿਰ ਦਾ ਤੇ ਕਿਹੜੇ ਪਿੰਡ ਦਾ ਤੇ ਕਦੋਂ ਹੱਡੀਆਂ ਦਾ ਨਾ ਮੈਂ ਨਾ ਕਰਾ ਕੇ ਵੇਖ ਲਈਏ ਵੀ ਕਦੋਂ ਮਰੇ ਦਾ ਅਸਲ ਦੇ ਵਿੱਚ ਨਾ ਉਹ ਜੇ ਜਦੋਂ ਚੱਲ ਗਈ ਆ ਤੇ ਤੂੰ ਕਹਿਣਾ ਵੀ ਤਾਇਆ ਝੂਠ ਬੋਲੀ ਜਾਂਦਾ ਬੜੀ ਸੋਹਣੀ ਰੋਟੀ ਖਵਾਈ ਉਹਨੂੰ ਆਉਂਦੇ ਸਾਰ ਉਹ ਕਹਿੰਦੀ ਵੀ ਮੇਰਾ ਚੇਤ ਨਾ ਲੱਗੇ ਚੇਤ ਨਾ ਲੱਗੇ ਘਰੇ ਉਹਦੇ ਦੱਸਣ ਅਨੁਸਾਰ ਭਾਜੀ ਕਹਿੰਦਾ ਬਈ ਦੋ ਕੁ ਦਿਨ ਬਾਅਦ ਮੇਰੇ ਕੋਲ ਆਇਆ ਕਹਿੰਦਾ ਵੀ ਭਰਜਾਈ ਕਹਿੰਦੀ ਵੀ ਮੇਰਾ ਚੇਤ ਨਹੀਂ ਲੱਗਦਾ ਤੇ ਮੈਂ ਕਿਹਾ ਹੋਰ ਮੈਂ ਗਿੱਧਾ ਪਾ ਕੇ ਵਿਖਾਵਾਂ ਭਰਜਾਈ ਦਾ ਚੇਤ ਲਵਾਉਣ ਨੂੰ ਉਹ ਕਹਿੰਦਾ ਗੱਲ ਤੇ ਪੂਰੀ ਸੁਣ ਲਾ ਕਹਿੰਦਾ ਮੈਨੂੰ ਰੋਟੀ ਖਵਾ ਕੇ ਆਈ ਆ ਕਹਿੰਦਾ ਚੁੱਪ ਚੁੱਪ ਆ ਦੁੱਧ ਉਬਲਦਾ ਤੇ ਉਬਲਦਾ ਹੀ ਰਹਿ ਜਾਂਦਾ ਚਾਹ ਬਣਦੀ ਆ ਤੇ ਬਣਦੀ ਰਹਿ ਜਾਂਦੀ ਆ ਕਹਿੰਦਾ ਵਾ ਵੀ ਪੈਰ ਧੋਨੂੰ ਟੂਟੀ ਛੱਡਦੀ ਟੂਟੀ ਚੱਲਦੀ ਰਹਿ ਜਾਂਦੀ ਆ ਕਹਿੰਦਾ ਵੀ ਜੇ ਸਿਰ ਨੂੰ ਤੇਲ ਆਉਂਦੀ ਸਿਰ ਨੂੰ ਤੇਲ ਹੀ ਲਾਈ ਜਾਂਦੀ ਮੈਂ ਕਿਹਾ ਏਦਾਂ ਮੈਂ ਕਿਹਾ ਚੁੱਪ ਰਹਿ ਤੇ ਚੁੱਪ ਹੀ ਰਹੀ ਜਾਂਦੀ ਕਹਿੰਦਾ ਨੀ ਚੁੱਪ ਨੀ ਰਹਿੰਦੀ ਮੈਂ ਕਿਹਾ ਫੇਰ ਕੁਛ ਨੀ ਹੋਇਆ ਫੇਰ ਬਾਜੂਗੀ ਫੇਰ ਬਾਜੂਗੀ ਤੇ ਮੈਂ ਕਿਹਾ ਫੇਰ ਨੀ ਕੁਛ ਵੀ ਹੋਇਆ ਹਲੇ ਭੂਤ ਚੜੇਲਾ ਵਾਹਵਾ ਹੱਡੀਆਂ ਤੱਕ ਅਸਰ ਨੀ ਕੀਤਾ ਹਲੇ ਥੋੜਾ ਹੀ ਆ ਮੈਂ ਕਿਹਾ ਉਹਨੂੰ ਹਵਾ ਕਹਿੰਦਾ ਹਵਾ ਤੇ ਪੱਖਾ ਬੰਦ ਕਰਦੀ ਆ ਮੈਂ ਕਿਹਾ ਉਹ ਹਵਾ ਨੀ ਉਹਨੂੰ ਕੋਈ ਭੂਤ ਚੜੇਲ ਕਹਿੰਦਾ ਮੈਂ ਕਿਹਾ ਉਹਨੂੰ ਮੈਂ ਕਿਹਾ ਸੀ ਵੀ ਸੈਂਟ ਨਾ ਪਾ ਕੇ ਕਹਿੰਦਾ ਸੈਂਟ ਪਾ ਕੇ ਆਈ ਲੈ ਵੀ ਸੋਹਣਿਆ ਮੈਨੂੰ ਕਹਿੰਦਾ ਡੱਲੇ ਸੀ ਕਿ ਸਾਡਾ ਬਾਬਾ ਸਾਨੂੰ ਕਹਿ ਲਓ ਵੀ ਨਿੱਕੀਆਂ ਮੋਟੀਆਂ ਗੱਲਾਂ ਦੇ ਹੱਥ ਵਾਲਾ ਉਹ ਹੀ ਕਰਦਾ ਸੀ ਆਹ ਦੀਪਾ ਸਾਡਾ ਬਿਮਾਰ ਹੋ ਗਿਆ ਲਾਗੇ ਬਿਠਾ ਕਿਹੜਾ ਦੂਰ ਆ
ਜੀ
ਇਹਦਾ ਸਾਹ ਘੜੀ ਜਾਂਦਾ ਸੀ ਤੇ ਬਾਬਾ ਮੈਨੂੰ ਕਹਿੰਦਾ ਵੀ ਇਹਦੇ ਤੇ ਜਿੰਨੇ ਪਿੰਡ ਦੀਆਂ ਭੂਚੜੇਲਾਂ ਸਾਰੀਆਂ ਇਹਦੇ ਚ ਆਈਆਂ ਹੋਈਆਂ ਤੇ ਕਹਿੰਦਾ ਵੀ 20 ਆਂਡੇ ਲਿਆ ਦੋ ਕੁਕੜੀਆਂ ਲਾਇਆ ਇੱਕ ਕੁਕੜ ਲਾਇਆ ਇੱਕ ਬੱਕਰਾ ਲਾਇਆ ਦੋ ਸ਼ਰਾਬ ਦੀਆਂ ਬੋਤਲਾਂ ਲਾਇਆ ਮੈਂ ਬਾਬਾ ਜੀ ਇਹ ਕਿਹਾ ਹਾਂ
ਇਹ ਥੋੜਾ ਇਹਨਾਂ ਕੁਛ
ਕਹਿੰਦਾ ਸਾਰੇ ਪਿੰਡ ਦੇ ਭੂਤ ਆਏ ਆ ਇੱਕ ਇੱਕ ਬੋਟੀ ਵੀ ਨੀ ਆਉਣੀ ਉਹਨਾਂ ਨੂੰ ਤੇ ਜਾ ਕਹਿੰਦਾ ਲਾਇਆ ਮੈਂ ਇਹਦੇ ਪਿਓ ਨੂੰ ਕਿਹਾ ਮੈਂ ਕਿਹਾ ਖਰਚਾ ਤੇ ਵਿਆਹ ਜਿੰਨਾ ਹੀ ਹੋ ਚੱਲਿਆ ਤੇਰੇ ਜਿੰਨਾ ਬਾਬਾ ਦੱਸਣ ਲਿਆ ਉਹਨੇ ਮੈਨੂੰ ਰੁਪਇਆ 10,000 ਦਿੱਤਾ ਉਹਨਾਂ ਸਮੇਂ ਚ 10,000 ਚ ਸੁਣਿਆ ਦੋ ਨਿਆਣੇ ਆਸਟ੍ਰੇਲੀਆ ਭੇਜੇ ਜਾ ਸਕਦੇ ਸੀ ਉਦੋਂ ਦੀਆਂ ਗੱਲਾਂ ਕਰਨਾ 10,000 ਉਹਨੇ ਰੁਪਇਆ ਦੇ ਦਿੱਤਾ ਤੇ ਪਹਿਲਾਂ ਤੇ ਗੱਲ ਮੈਨੂੰ ਆਂਡੇ ਨਾਲ ਲੱਭੇ ਕਹਿੰਦਾ ਆਂਡੇ ਉਹ ਲਿਆਈ ਕਾਲੀ ਕੁਕੜੀ ਦੇ ਕਾਲੀ ਕੁਕੜੀ ਪਹਿਲੀ ਗੱਲ ਤੇ ਆਂਡੇ ਦਿੰਦੀ ਨੇ ਕਾਲੀ ਕੁਕੜੀ ਕਿਤੇ ਵੇਖ ਲਈ ਆ ਕਾਲੀ ਕੁਕੜੀ ਸਿਰਫ ਆਪਣੀ ਨਾ ਬਲੀ ਦਵਾਉਂਦੀ ਆ ਜੇ ਹੋਰ ਆਉਂਦੀ ਆ ਕੋਈ ਹੁੰਦਾ ਮਲਕੀ ਕਰਕੇ ਜਿਹੜਾ ਬਿਮਾਰ ਬਿਮੂਰ ਹੋ ਕਹਿਣਾ ਕਾਲੀ ਕੁਕੜੀ ਲਿਆ ਕੇ ਤੇ ਰਸਤੇ ਜੀ ਰਸਤੇ ਤੇ ਬਲਾਨਾ ਨੀ ਡੈਂਗ ਆਂਡੇ ਲੱਭੇ ਫੇਰ ਮੇਰੇ ਮਨ ਨੂੰ
ਆਂਡੇ ਦੇਣ ਜੋ ਛੱਡਦੇ ਸੀ ਨਾ ਉਹ ਤਾਂ ਪਹਿਲਾਂ ਬਲੀ ਦੇ ਦਿੰਦੇ
ਪਹਿਲਾਂ ਹੀ ਮਾਰ ਦਿੰਦੇ ਤੇਰੀ ਗੱਲ ਸਹੀ ਆਂਡੇ ਦੇਣ ਜੋਗੀ ਓਹਦੀ ਹਲੇ ਉਮਰ ਹੀ ਨੀ ਹੁੰਦੀ, ਪਹਿਲਾਂ ਮਾਰ ਦਿੰਦੇ ਕਾਲੀ ਕੁਕੜੀ ਨਾ ਪਹਿਲਾਂ ਲੱਭੇ ਜਿਹੜੀ ਮੈਂ ਪੁੱਛਾਂ ਉਹ ਕਹਿੰਦੇ ਹਲੇ ਆਂਡੇ ਨੀ ਦਿੰਦੀ ਬੱਚੀ ਹਲੇ। ਤੇ ਫਿਰ ਮੈਂ ਮਨ ਚ ਸੋਚਿਆ ਮੈਂ ਕਿਹਾ ਮਨਾ ਵੀ ਜੇ ਆਂਡੇ ਹੀ ਨੀ ਦਿੰਦੀ ਤੇ ਬਾਬਾ ਬਾਬੇ ਤੋਂ ਕਿਹੜਾ ਵੀ ਉੱਥੇ ਮਸ਼ੀਨ ਆ ਜਿਹੜੀ ਦੱਸ ਦੂਗੀ ਵੀ ਆ ਚਿੱਟੀ ਦੇ ਆ ਕਾ ਕਾਲੀ ਦੇ ਆ। ਉਹ ਮੈਂ ਬਲੈਲਰ ਜੀ ਦੇ ਚੁੱਪ ਕਰਕੇ ਲਾਇਆ ਤੇ ਮੈਂ ਕਿਹਾ ਚੁੱਪ ਉਹਨੇ ਕਿਹੜਾ ਵੇਖਣੇ। ਉਹ ਬਾਬਾ ਜਿਹੜਾ ਤੇ ਮੈਂ ਉਹਨੂੰ 20 ਆਂਡੇ ਦੇ ਦਿੱਤੇ ਤੇ ਮੈਨੂੰ ਕਹਿੰਦਾ ਮੈਂ ਤੈਨੂੰ ਇਹ 21 ਕਿਹਾ ਸੀ। ਲੈ ਬਾ ਤੂੰ ਦੱਸ ਦੇ ਵੀ ਰੰਧਾਵਾ ਪਹਿਲਾਂ 20 ਕਿਹਾ ਸੀ ਕਿ 21, ਤੂੰ ਸੁਣੇ ਕਿੰਨੇ ਭਲਾ 20 ਕਿਹਾ ਸੀ। ਹਾਂ ਤੇ ਦੇ ਲਾ 20 ਕਿਹਾ ਤੇ 20 ਲਿਆਉਣਾ ਸੀ। ਆਹ ਤੇ ਮੈਂ ਮੈਨੂੰ ਆਣ ਕੇ ਕਹਿੰਦਾ ਵੀ 21, ਫਿਰ ਮੈਂ 1 ਫੇਰ ਲੈਣ ਗਿਆ। ਫਿਰ ਤੇ ਮੈਂ ਲੈ ਹੀ ਲਿਆਉਣੇ ਸੀ, ਪਤਾ ਲੱਗ ਗਿਆ ਕਾਲੀ ਕੁਕੜੀ ਦੇ ਕਿੱਥੋਂ ਮਿਲਦੇ। ਫਿਰ ਮੈਂ ਲੈ ਆ, ਪਹਿਲਾਂ ਹੀ ਟਾਈਮ ਲੱਗਾ ਜਿਹੜਾ ਲੱਗਾ। ਤੇ ਉਹ ਬੱਕਰਾ ਲਿਆ। ਹੁਣ ਬੱਕਰਾ ਵੀ ਕਹਿੰਦਾ ਪਿਓਰ ਕਾਲਾ ਚਾਹੀਦਾ। ਹੁਣ ਬੱਕਰੇ ਦਾ ਮੈਂ ਕੀ ਕਰ ਸਕਦਾ, ਤੇਰੇ ਸਾਹਮਣੇ ਕੁਕੜੀ ਦੇ ਤੇ ਆਂਡੇ ਦੇਖੇ ਨਹੀਂ ਜਾ ਸਕਦੇ, ਬੱਕਰਾ ਤੇ ਦੇਖਣਾ ਸੀ। ਫਿਰ ਭਰਾਵਾ ਜਿਹੜੀ ਆ ਡਾਈ ਕਰਦੇ ਆ ਬੁੜੀਆਂ, ਬੁੜੀਆਂ ਕੀ ਬੰਦੇ ਵੀ ਤੇ ਕਰਦੇ ਆ, ਆ ਡਾਈ ਕਰਦੇ ਸਿਰ ਨੂੰ ਲਾ ਕੇ ਤੇ ਉਹ ਫਿਰ
ਉਹਨੇ
ਸਾਰੇ ਚਿੱਟੇ ਦਾ ਨੀ ਡੱਬ ਖੜਬਾ ਜਿਹਾ ਸੀ, ਸਸਤਾ ਮਿਲਦਾ ਸੀ, ਕਾਲਾ ਹਲੇ ਮਹਿੰਗਾ ਵਾਲਾ ਦਿੰਦੇ। ਤੇ ਮੈਂ ਹੀ ਫਿਰ ਉਹ ਡੱਬ ਗਿਆ ਉਹਦੇ ਟਕੇ, ਮੈਂ ਕਿਹਾ ਦੇਣੀ ਤੇਨੇ ਬੱਕਰੀ ਆ ਘੜੀ ਦੀ ਘੜੀ, ਇਹ ਕਿਹੜਾ ਨਵਾ ਕੇ ਵੇਖਣ ਲੱਗਾ। ਉਹ ਲੈ ਗਿਆ ਸੀ ਤਾਇਆ ਜੀ। ਫਿਰ ਮੇਰੇ ਹਿਸਾਬ ਨਾਲ ਭੂਤ ਤੁਸੀਂ ਸਵਾਹ ਲਾਉਣੇ ਸੀ ਸਾਰਾ, ਤੇ ਤੁਸੀਂ ਓਦਾਂ ਦਾ ਸਮਾਨ ਲੈਣ ਦਾ, ਉਹ ਗੱਲ ਤੇ ਪੂਰੀ ਸੁਣ ਲਾ ਤੇ ਚੰਗਾ ਭੜਾ ਵੀ ਲੈ ਆਉਂਦੇ। ਫੇਰ ਇੱਥੇ ਬੜੇ ਭੂਤ ਚੁੜੇਲਾਂ ਨੂੰ ਧੰਨਵਾਦ ਕਰਕੇ ਜਾਂਦੇ। ਅੱਛਾ ਫੇਰ ਉਹਨੇ ਕਿਹਾ ਬਈ 2 ਕੁਕੜੀਆਂ ਤੇ 1 ਕੁੱਕੜ। ਅੱਛਾ ਉਹ ਵੀ ਕੋਈ ਖਾਸੀਅਤ ਸੀ? ਉਹ ਕਹਿੰਦਾ ਉਹ ਚਾਹੀਦੇ ਆ ਜਿਹਨਾਂ ਦੀਆਂ ਧੌਣਾਂ ਲੰਮੀਆਂ, ਜਿਹੜੀ ਲਿਆਵਾਂ ਉਹ ਕਹਿੰਦਾ ਇਹਦੀ ਛੋਟੀ ਧੌਣ, ਜਿਹੜੀ ਲਿਆਵਾਂ ਇਹਦੀ ਛੋਟੀ ਧੌਣ। ਮੈਂ ਕਿਹਾ ਮੈਨੂੰ ਐਂਚੀ ਟੇਪ ਦੇ ਦਿਓ ਤਾਂ ਮਿਣ ਕੇ ਦੱਸ ਦਿਓ ਕਿੰਨੀ ਚੀਜ਼ ਆਈ। ਉਹ ਫੇਰ ਮੈਨੂੰ ਜਾ ਕੇ ਜਲੰਧਰੋਂ ਕੁੱਕੜ ਪਿੰਡ ਮਿਲਿਓ, ਕੁੱਕੜ ਪਿੰਡ ਉਹਨਾਂ ਨੇ ਕੁੱਕੜ ਬਣੇ ਰੱਖੇ ਸੀ, ਪਿੰਡ ਦਾ ਨਾਂ ਹੀ ਕੁੱਕੜ ਆ। ਤੇ ਕੁੱਕੜ ਪਿੰਡੋਂ ਜਾ ਕੇ ਲੱਭੀਆਂ, ਉਹ ਲੜਾਕੇ ਸੀ ਕੁੱਕੜ, ਉਹਨਾਂ ਨੂੰ ਲੜਾਕੇ ਕੁੱਕੜ ਕਹਿੰਦੇ, ਉਹਨਾਂ ਦੀਆਂ ਧੌਣਾਂ ਲੰਮੀਆਂ, ਆਪ ਥੋੜੇ ਜਿਹਾ ਮਧਰੇ ਆ। ਤੇ ਉਹ ਫਿਰ ਲਿਆਂਦੇ, ਉਹ ਬਾਬੇ ਨੂੰ ਪਸੰਦ ਆਇਆ, ਮੈਂ ਕਿਹਾ ਸ਼ੁਕਰ ਆ ਕਿਤੇ। ਅੱਛਾ ਫੇਰ ਲਿਆ ਲਿਓ ਕੇ ਸਾਰੇ ਕਰਕੇ ਤੇ ਬਹਿ ਗਿਆ ਚੌਂਕੜੀ ਮਾਰ ਕੇ ਮੈਂ ਅੰਦਰ ਵੜ ਕੇ। ਇਹਦੇ ਪਿਓ ਨੂੰ ਕਹਿੰਦਾ ਇਹ ਕਿਲੋ ਘਿਓ ਵੀ ਲਿਆ। ਉਹ ਪਹਿਲੀ ਵਾਰ ਘਿਓ ਲੈਣ ਗਿਆ ਤੇ ਅੱਕ ਗਿਆ, ਕਹਿੰਦਾ ਬਾਬਾ ਮੈਂ ਝੰਬ ਦੇਣਾ ਜੇ ਚੱਲ ਜਾ। ਮੈਂ ਕਿਹਾ ਤੂੰ ਪਹਿਲੀ ਵਾਰੀ ਆ ਗਿਆ, ਜਿੰਨੀਆਂ ਮੈਨੂੰ ਸ਼ਰਤਾਂ ਰੱਖਦੀਆਂ ਇੰਨੀਆਂ ਤਾਂ ਅਲਾਦੀਨ ਨੂੰ ਨਹੀਂ ਰੱਖੀਆਂ, ਜਿਹੜੇ ਉਹ ਬਾਬੇ ਜਾਨੇ ਜਿਹਨੇ ਚਿਰਾਗ ਲੈਣੀਆਂ ਨਾ ਸੀ। ਮੈਂ ਕਿਹਾ ਜਾ ਕੇ ਤਾਂ ਤੂੰ ਚੁੱਪ ਕਰਕੇ ਘਿਓ ਲਿਆ ਦੇ, ਘਿਓ ਲੈਣ ਨਾ। ਲੈ ਵੀ ਘਿਓ ਉਹਨੇ ਬਾਲ ਕੇ ਨਾ ਦੂਸਰੀ ਉੱਤੇ ਕੜਾਹੀ ਜੀ ਦੇ ਉੱਤੇ ਥੱਲੇ ਅੱਗ ਬਾਲ ਲਈ, ਅੱਗ ਬਾਲ ਕੇ ਤੇ ਪਾਣੀ ਦਾ ਛਿੱਟਾ ਮਾਰਿਆ ਕਰੇ ਤੂੰ। ਹੁਣ ਘਿਓ ਨੂੰ ਤੇ ਅੱਗ ਤਾਂ ਉਹਨੂੰ ਫੜਨੀ ਸੀ, ਜਦੋਂ ਤੱਤੇ ਤੱਤੇ ਘਿਓ ਚ ਪਾਣੀ ਮਾਰਿਆ ਤੋ ਸ਼ਰ ਕਰਦਾ ਕਿ ਨਹੀਂ ਜੀ? ਹਾਂ ਕਹਿੰਦਾ ਬਸ ਇਹਦੀ ਸ਼ਰ ਨਾਲ ਹੀ ਭਜਣੀਆਂ। ਤੇ ਮੈਂ ਕਿਹਾ ਜਿਹੜਾ ਬਾਹਲਾ ਨੁਕਸੁਕ ਮੰਗਾਇਆ ਫਿਰ ਉਹ ਕਾਹਦੇ ਲਈ ਆ? ਕਹਿੰਦਾ ਉਹ ਤਾਂ ਉਹਨੇ ਫਿਰ ਲੈ ਕੇ ਜਾਣਾ ਹੀ ਜਾਣਾ। ਅੱਛਾ ਉਹਨੇ 5-7 ਵਾਰੀ ਪਾਣੀ ਦੇ ਛਿੱਟੇ ਮਾਰੇ, ਕਿਲੋ ਘਿਓ ਸਾਡੇ ਲੱਤਾਂ ਦੇ ਪਾਤਾ ਤੇ ਫੜ ਕੇ ਸਾਰੀਆਂ ਚੀਜ਼ਾਂ ਤੇ ਕਹਿੰਦਾ ਫਿਰ ਮੈਂ ਹੁਣ ਚੱਲਿਆ। ਤੇ ਕਹਿੰਦਾ ਤੀਜੇ ਚੌਥੇ ਜਾਣੇ ਨੂੰ ਠੀਕ ਹੋ ਜਾਣਾ। 2 ਦਿਨ ਡੀਕ, 3 ਦਿਨ ਡੀਕ, 4 ਦਿਨ ਡੀਕ, 6 ਦਿਨ ਡੀਕ, ਤੇ ਸਾਲ ਨਾ ਗਿਆ। ਬੀਬੀ ਕਵੇ ਵੀ ਰੁਕ ਜਾ 2 ਦਿਨ ਹੋਰ ਹੋ ਜੂ ਮੁੰਡਾ ਠੀਕ। 2 ਦਿਨ ਕਰਦੇ ਸਾਲ ਨਗਾ ਲਿਆ। ਅਸੀਂ ਕਿਹਾ ਹੁਣ ਤੋਂ ਤੇ ਦਿਨ ਹੋ ਗਿਆ ਪੂਰੇ, ਚਲੋ ਚੱਲੀਏ। ਅਸੀਂ ਗਏ ਤੇ ਜਿਹੜੀ ਇਹ ਜਿਹੜੀ ਬੱਕਰੀ ਲਈ ਉਹਦੇ 2 ਲੇਲੇ ਦਿੱਤੇ ਹੋਏ, ਕੁਕੜੀਆਂ ਤੁਰੀਆਂ ਫਿਰਨ ਤੇ ਉਹ ਬਾਬਾ ਆਪ ਫਟ ਗਿਆ ਨਾ ਇੱਦਾਂ ਦਾ ਹੋਇਆ। ਹਾ ਉਹ ਮੈਂ ਕਿਹਾ ਸਾਡੀਆਂ ਦਿੱਤੀਆਂ ਤੇ ਤੂੰ ਵਪਾਰ ਸ਼ੁਰੂ ਕਰ ਲਿਆ। ਤੇ ਮੈਂ ਮਿੰਦਰਾ ਹੁਣ ਜਾਣ ਲਈ ਸੁੱਕਾ ਹੀ ਪੁੱਠਾ ਲਿਆ ਲਟਕਾ, ਉਦੋਂ ਖੂਹ ਹੁੰਦੇ ਸੀ ਤੇ ਡੱਲੇ ਖੂਹ ਸੀ ਬੜਾ ਤਗੜਾ। ਇਹ ਆਪਣਾ ਨੀ ਜਿਹੜਾ ਹਾ ਮੈਂ ਇਹਦਾ ਕੀ ਮਾਰਾ ਪੂਰਨ ਸ਼ਾਹ ਕੋਟੀ, ਇਹ ਪਹਿਲਾਂ ਡੱਲੇ ਦੇ ਸੀ, ਇਹਨਾਂ ਦੇ ਘਰ ਦੇ ਲਾਗੇ ਸੀ ਖੂਹ, ਮੈਂ ਉੱਥੇ ਲਟਕਾਇਆ। ਮੈਂ ਕਿਹਾ ਤੈਨੂੰ ਅੱਜ ਗਾਣੇ ਸੁਣਾਉਂਦੇ ਇਹਨਾਂ ਦੇ, ਉੱਥੇ ਫਿਰ ਲਟਕਾ ਲਿਆ ਤੇ ਫਿਰ ਤੋਬਾ ਬੋਲ ਗਿਆ। ਕਹਿੰਦਾ ਮੈਂ ਕਿਹਾ ਸਾਰੇ ਪਿੰਡ ਨੂੰ ਦੱਸ, ਅਸੀਂ ਚਪਲਾਂ ਲਈਆਂ ਲਾ ਸਾਰੇ ਪਿੰਡ ਨੂੰ ਦੱਸੇ, ਮੈਨੂੰ ਕੋਈ ਨੀ ਜਾਦੂ ਆਉਂਦਾ, ਮੈਨੂੰ ਕੋਈ ਨੀ ਟੂਣਾ ਆਉਂਦਾ, ਮੈਨੂੰ ਆਹ ਨੀ ਹੋਇਆ। ਉਦੋਂ ਬਾਅਦ ਉਹਦਾ ਵਪਾਰ ਖਤਮ ਹੋ ਗਿਆ। ਉਹਦੀ ਘਰ ਵਾਲੀ ਆ ਗਈ ਮੂੰਹ ਅੰਕ ਦੇਣਾ, ਬਾਅਦ ਝੋਲੀ ਅੱਡ ਕੇ ਕਹਿੰਦੀ ਤੁਹਾਡਾ ਕੱਖ ਨਾ ਰਵੇ, ਅਸੀਂ ਤੁਸੀਂ ਸਾਡਾ ਕੰਮ ਬੰਦ ਕਰਾ ਤਾ। ਮੈਂ ਕੰਮ ਬੜਾ ਇੱਥੇ 2 ਨੰਬਰ ਚ ਬਾਹਰ ਕਰਦਾ ਸੀ ਬੰਦੇ, ਚੱਲ ਗਿਆ ਮੈਂ ਗੱਲ ਚੰਗੀ ਆ। ਉਹ ਫਿਰ ਲੋਕਾਂ ਤੋਂ ਖੂਨ ਹੀ ਪੀ ਜਾਂਦਾ ਸੀ।
ਵਾਰਸ ਦਾ ਗਾਣਾ ਸੁਣਾ ਦਿਓ ਜੀ ਕੋਈ, ਨਾਲੇ ਗੱਲ ਸੁਣਾ ਦੋ ਕੋਈ ਪੁਰਾਣੀ, ਇੱਕ ਅੱਧੀ ਹੋਰ ਰਲਦੀ ਮਿਲਦੀ ਕੱਲ ਪਰਸੋਂ ਨਾਲ ਦੀ।
ਤੈਨੂੰ ਵਾਰਸ ਦਾ ਸੁਣਾਉਣਾ ਲੈ ਬਈ, ਵਾਰਸਾਂ ਨੂੰ ਤਾਂ ਆਪ ਚੜ ਗਿਆ, ਪਹਿਲੀਆਂ ਦੀਆਂ ਗੱਲਾਂ ਤੈਨੂੰ ਫੇਰ ਸੁਣਾਉਣਾ, ਪਹਿਲਾਂ ਤੈਨੂੰ ਗਾਣਾ ਸੁਣਾ ਦੀ।
ਚਲੋ ਠੀਕ ਆ ਜੀ,
ਥੈਂਕ ਯੂ ਵੈਰੀ ਮਚ। ਲੈ ਹਲੇ ਜਿਹੜੀ ਮੇਨ ਗੱਲ ਆ ਉਹ ਤਾਂ ਰਹਿ ਗਈ ਆ, ਤੇਰੀਆਂ ਗੱਲਾਂ ਲੈ ਕੇ ਬੈਠ। ਉਹ ਤਾਇਆ ਜੀ ਮੇਨ ਵੀ ਏਦਾਂ ਦੀ ਹੋਣੀ ਆ, ਤੁਸੀਂ ਭੂਤਾਂ ਦੀਆਂ ਗੱਲਾਂ ਛੇੜੀ ਜਾਂਦੇ ਆ, ਉਹ ਤਾਂ ਦੱਸੀ ਨੀ ਤੁਸੀਂ ਜਿਹੜੀ। ਓਏ ਆ ਹਾਊਸਾਂ ਚ ਲੈ ਭਾਜੀ ਦੀ ਬਬਟੀ ਦੀ ਤਾਂ ਗੱਲ ਨੀ ਸੁਣ ਕੇ ਗਿਆ, ਕਾਲਾ ਬਾਲਾ ਕਿਤੇ ਵਗਦਾ, ਕਾਲਾ ਬਾਲਾ ਵਗਦਾ। ਉਹ ਗੱਲ ਏਦਾਂ ਹੋਈ ਬਈ ਇਹਨੇ ਕਿੱਥੋਂ ਛੇੜ ਲਈਆਂ, ਉਹ ਬੜੀ ਪੁਰਾਣੀ ਗੱਲ। ਉਹ ਮੈਨੂੰ ਕਹਿੰਦਾ ਆ ਵੀ ਡਲਿਆਲਾ, ਉਹ ਉਦੋਂ ਹਲੇ ਤੇਰੇ ਫਾਂਡੇ ਤੋਂ ਪਹਿਲਾਂ ਦੀਆਂ ਗੱਲਾਂ, ਤੂੰ ਉਦੋਂ ਜੰਮਿਆ ਨੀ ਸੀ, ਪਹਿਲਾਂ ਦੀ ਗੱਲਾਂ ਨੇ। ਉਹਨੂੰ ਸੱਦ ਲਿਆਂਦਾ, ਉਹ ਲੈ ਉਹਨੂੰ, ਉਹ ਕਹਿੰਦਾ ਬਈ, ਕਹਿੰਦਾ ਵੀ ਤੁਹਾਡੇ ਪਿੰਡ ਚ ਕੋਈ ਬੰਦਾ ਜਵਾਨ ਮਰਿਆ
ਜੀ,
ਹੁਣ ਸਾਰੇ ਪਿੰਡ ਚ ਕੋਈ ਨਾ ਕੋਈ ਤਾਂ ਜਵਾਨ ਮਰਿਆ ਹੁੰਦਾ, ਸਾਰੇ ਬਜ਼ੁਰਗ ਤੇ ਚੜਾਈ ਕਰਦੇ ਵੀ ਨੀ, ਤੁਕਾ ਜਾ ਲਾਈ ਜਾਵੇ। ਕਹਿੰਦਾ ਟੱਬਰ ਵਾਲਾ ਸੀ, ਤੇ ਮੈਂ ਕਿਹਾ ਇੱਥੇ ਤੈਨੂੰ ਸਾਧੂਆਂ ਦੀਆਂ ਲੱਗਦੀਆਂ ਕੁਲੀਆਂ ਵੀ, ਸਾਰੇ ਟੱਬਰ ਵਾਲੇ ਹੀ ਇੱਥੇ ਮੰਜ ਕਵੇ। ਕਹਿੰਦਾ ਉਹ ਇਹਦੇ ਪੇਸ਼ ਪੈ ਗਏ
ਜੀ,
ਤੇ ਹੁਣ ਇਹਨਾਂ ਵਾਹ ਵਾਹ 21-22 ਸੌ ਰੁਪਈਆ ਤੇ 2 ਕੁਕੜੀਆਂ, 1 ਬੱਕਰਾ ਤੇ ਹੋਰ ਖਰੇ ਕੀ 2-4 ਚੀਜ਼ਾਂ ਹੋਰ ਲਈਆਂ। ਤੇ ਕਹਿੰਦਾ ਵੀ ਇਹ ਸਦਕਾ ਦੇਣਾ ਮੈਂ, ਇਹ ਦੂਸਰਾ ਕੀ ਕਵੇ ਕੀ ਦੇਣਾ, ਮੈਨੂੰ ਹੁਣ ਚੇਤਾ ਹੀ ਨਹੀਂ ਉਹਦਾ ਕੀ ਨਾਂ ਲਈ ਜਾਵੇ ਮੈਨੂੰ ਸਮਝ ਨਹੀਂ। ਕਹਿੰਦਾ ਵੀ ਇਹ ਮੈਂ, ਕਹਿੰਦਾ ਇਹ ਮੰਗਦਾ ਤਾਂ ਫਿਰ ਨਾਲ ਹੀ ਲੈ ਜੂ
ਜੀ।
ਅੱਛਾ ਹੋ ਗਿਆ ਠੀਕ, ਇਹ ਚਲੇ ਗਿਆ ਤੇ ਮੈਨੂੰ ਕਹਿੰਦਾ ਬਈ ਭਾਜੀ, ਕਹਿੰਦਾ ਵੀ ਹੁਣ ਠੀਕ ਹੋ ਗਈ ਹੁਣੀ ਆ, ਬਈ ਤੂੰ ਭਰਜਾਈ ਨੂੰ ਕਹਿ ਆਪਦੀ ਨੂੰ ਚਾਹ ਬਣਾ, ਤੇ ਇਹਨੂੰ ਗੁੱਸਾ ਬੜਾ ਚੜਦਾ ਜੇ ਚਾਹ ਦਾ ਕਹਿੰਦੇ ਆ। ਮੈਂ ਕਿਹਾ ਵੀ ਜਿਹੜੀ ਫਿਰੂਕੜੇ ਚਿੰਬੜੀ ਹੋਊ ਨਾ ਚਾਹ ਪਸੰਦ ਹੋਊ। ਕਹਿੰਦਾ ਤੂੰ ਕਹਿ ਕੇ ਆ ਬਈ ਚਾਹ ਬਣਾ ਦਿਓ। ਮੈਂ ਕਿਹਾ ਭਰਾਵਾ ਮੈਂ ਕਹਿੰਦਾ ਚੰਗਾ ਲੱਗਦਾ, ਤੂੰ ਜਾ ਕੇ ਕਹਿ। ਤੇ ਉੱਥੇ ਜਾ ਕੇ ਕਹਿੰਦਾ ਪਤਾ ਲੱਗ ਜਾਣਾ ਵੀ ਹੁਣ ਹੈ ਨੇ ਕਿ ਨਹੀਂ। ਉਹ ਚੁੱਪ ਕੀਤੀ, ਕਹਿੰਦਾ ਵੀ ਲੈ ਇੰਨਾ ਤਾਂ ਚੁੱਪ ਨਹੀਂ ਕੀਤੀ, ਹੋ ਗਈ ਹੁਣ ਜਾ ਕੇ। ਕਹਿੰਦਾ ਵੀ ਚਾਹ ਭਾਗਵਾਂ ਨੇ ਹੁਣ ਲਿਆ ਕੇ ਥਾਪੜ ਤਾੜ ਦੇਣੀ ਮਾਰਿਆ, ਤੇ ਮੈਂ ਉੱਥੋਂ ਹੀ ਬਹਿ ਬਹਿ ਨਿਕਲ ਗਿਆ। ਮੈਂ ਕਿਹਾ ਹਲੇ ਭੂਚੜੇ ਲਹੂਗੀ ਤੈਨੂੰ ਜਾ ਦੇਣ, ਮੈਂ ਬਹਿ ਨਿਕਲ ਗਿਆ। ਫੇਕਦਾ ਹੜੀ ਆਪੇ ਹੜ ਗਈ, ਹੋਇਆ ਤੁਹਾਨੂੰ ਕੱਖ ਵੀ ਨਹੀਂ ਸੀ। ਉਦਾਂ ਵਿਚਾਰੀ ਉਹ ਉੱਧਰ ਹੀ ਹੋਈ ਸੀ ਆਪਣੇ ਮਾਪਿਆਂ ਦੇ ਜਾਣ ਤੋਂ। ਮੈਂ ਕਿਹਾ ਵੀ ਇਹਨੂੰ ਮਾਪਿਆਂ ਦੀ ਗੱਲ ਦੇ, ਕਈ ਵੀ ਗੱਲ ਨਹੀਂ ਹੋ, ਮੈਨੂੰ ਕਰ ਲਿਓ, ਮੈਨੂੰ ਜਾਣ ਦਿਓ ਮੈਨੂੰ। ਇਹ ਫਿਰ ਜਾਏ ਬੜੀ ਸੁਣ ਠੀਕ ਹੋ ਗਿਆ। ਮੈਂ ਗੱਲਾਂ ਬਣੀਆਂ ਭੂਚੜੇ ਹੁੰਦੇ, ਆਪੇ ਕਹਿ ਤੂੰ ਹੁੰਦੇ, ਆਪੇ ਕਹਿ ਤੂੰ ਨਹੀਂ ਹੁੰਦੇ, ਉਹ ਹੁੰਦੇ ਹੀ ਨਹੀਂ, ਐਵੇਂ ਲੋਕਾਂ ਦੀਆਂ ਗੱਲਾਂ ਬਣਾਈਆਂ। ਅੱਛਾ ਅੱਗੇ ਆਪਣੇ ਕਿਹੜੇ ਸੁਰੋਂ ਤੇ ਆਇਆ, ਤੈਨੂੰ ਫਿਰ ਕਿਸੇ ਦਿਨ ਕੋਈ ਨਵੀਂ ਗੱਲ ਸੁਣਾਊ। ਇਹ ਤਾਂ ਤਾਇਆ ਜੀ ਨਰਿੰਦਰ ਰਾਠੌਰ ਸਾਹਿਬ ਹੋਰਾਂ ਨਾਲ ਗੱਲਾਂ ਬਾਤਾਂ ਕਰਦੇ ਪਏ ਸੀ, ਕਹਿੰਦੇ ਤਾਇਆ ਜੀ ਕੀ ਹਾਲ ਚਾਲ ਨੇ। ਹਾਲ ਚਾਲ ਰਾਠੌਰ ਸਾਹਿਬ ਤੁਸੀਂ ਸੁਣਾਓ, ਬਾ ਕਿੱਦਾਂ ਸਿੱਧਾ ਹੋ ਤੁਹਾਡਾ। ਕਹਿੰਦੇ ਤਾਇਆ ਜੀ ਕਿਆ ਬਾਤ, ਅੱਜ ਫਿਰ ਟਾਈਮ ਤੇ ਆ ਗਿਆ। ਉਹ ਗੱਲ ਹੋਈ ਕਿ ਨਹੀਂ, ਇਹ ਅਸੀਂ ਟਾਈਮ ਤੇ ਆਏ ਆ ਤੇ ਇਹਨਾਂ ਨੇ ਰੇੜੂਆ ਉਹਨਾਂ ਯਾਰ ਬੰਦ ਹੀ ਰੱਖਿਆ। ਤੇ ਕਹਿੰਦੇ ਆ ਗਿਆ ਕਿ ਨਹੀਂ, ਨਾਲੇ ਭਾਜੀ ਵੀ ਸੁਣ ਰਹੇ ਨੇ, ਕਰੋ ਗੱਲ ਭਾਜੀ। ਅੱਛਾ ਭਾਜੀ, ਉਹ ਬੋਲਿਆ ਭਾਜੀ ਕੀ ਹਾਲ ਚਾਲ ਆ ਭਾਜੀ ਹੁਰੀ ਬਾ। ਮੈਂ ਤਾਂ ਕਿਹਾ ਵੀ ਹੁਣ ਹੁਣ ਨੀ ਸੁਣਦੇ ਰੇੜੂਆ। ਲੈ ਬਈ ਭਾਜੀ ਹੁਣ ਕਹਿੰਦੇ ਹੁਣ ਪਤਾ ਨੀ ਕਿਹੜੀਆਂ ਗੱਲਾਂ ਭੂਚੜੇ ਲੈਣੀਆਂ ਲੈ ਕੇ ਅੱਜ ਬਹਿ ਗਿਆ। ਸ਼ਾਬਾਸ਼ ਬਾਈ, ਸਾਡੇ ਵੱਲੋਂ ਭਾਜੀ ਬਹੁਤ ਬਹੁਤ ਜੀਆਂ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਸੀਂ ਕਿਤੇ ਕੱਢਿਆ ਸਾਡੇ ਲਈ ਵੀ ਟਾਈਮ। ਅਸੀਂ ਤਾਂ ਤੁਹਾਨੂੰ ਯਾਦ ਹੀ ਇੰਨਾ ਕਰਦੇ ਰਹੇ, ਤੁਹਾਨੂੰ ਸ਼ਿਕਾ ਨਹੀਂ ਆਉਣਾ ਹੱਡੀਆਂ ਹੋਣੀਆਂ। ਤੇ ਬਾਕੀ ਸੁਖਪ੍ਰੀਤ ਭਾਜੀ ਹੋਰ ਵੀ ਤਾਇਆ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕਹਿੰਦੇ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ। ਲੈ ਵੀ ਸੁੱਖਾਂ ਦੇ ਪ੍ਰੀਤ ਨੂੰ ਹੁਣ ਯਾਦ ਹੀ ਕੀਤਾ, ਨਾਲ ਹੀ ਹਾਜ਼ਰ ਆ ਬੱਲੇ ਉਹ ਸੁੱਖਾਂ ਦੇ ਪ੍ਰੀਤ ਆ। ਸ਼ਾਬਾਸ਼ ਬਾਈ ਸ਼ਾਬਾਸ਼। ਲੈ ਵੀ ਜਦੋਂ ਨਾਮ ਆਉਂਦਾ ਨਾ ਆਪਣੇ ਸ਼ੇਰ ਬਗੇ ਦਾ ਰਾਏ ਦਾ, ਤੇ ਨਾਲ ਹੀ ਸੁਖਪ੍ਰੀਤ ਦਾ, ਰਾਏ ਤੇ ਸੁਖਪ੍ਰੀਤ ਦੋਵੇਂ ਐਂ ਲੱਗਦਾ ਪਿਛਲੇ ਜਮਾਂ ਦੇ ਸਕੇ ਭਰਾ ਹੀ ਸੀ। ਤੇ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਤਨੂਪ੍ਰੀਤ ਭੈਣ ਜੀ ਹੋਰ ਵੀ ਪਹੁੰਚੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਬਹੁਤ ਹੀ ਹੀਰੀ ਗੱਲ ਹੈ ਸਾਡਾ ਪੋਤਾ। ਬੱਲਾ ਬੱਲੇ 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 ਜੀਆਂ ਨੂੰ ਬੁੱਧ ਕੀ ਹਾਲ ਚਾਲ ਆ, ਬੜੇ ਚਿਰ ਬਾਅਦ ਅੱਜ ਕਿਤੇ ਸੁਨੇਹਾ ਸਾਡੇ ਪੋਤ ਨੇ ਭੇਜਿਆ। ਕਹਿੰਦੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ। ਨਹੀਂ ਸਾਰਿਆਂ ਦੀ ਤੁਸੀਂ ਗਰੰਟੀ ਨਹੀਂ ਚੱਕਦੇ, ਅਸੀਂ ਅੱਜ ਠੀਕ ਹਾਂ, ਸਾਰਿਆਂ ਨੂੰ ਕੀ ਸਾਨੂੰ ਕੀ ਹੋਇਆ, ਉਹ ਤੁਹਾਨੂੰ ਕੀ ਹੋਇਆ ਤੁਸੀਂ ਆਪ ਦੱਸੋ, ਮੈਨੂੰ ਪਤਾ। ਅਸੀਂ ਵੀ ਠੀਕ ਹੈ ਜੀ ਭੈਣ ਜੀ, ਕਹਿੰਦੇ ਅਸੀਂ ਵੀ ਠੀਕ ਹਾਂ ਜੀ। ਲਓ ਜੀ ਤੁਸੀਂ ਤਾਂ ਪੁੱਤ ਠੀਕ ਹੋਣਾ ਹੀ ਆ, ਤੁਸੀਂ ਮਿਹਨਤੀ ਆ, ਇਹ ਕੰਮ ਤੋਂ ਜੀ ਜਰਾਉਣ ਵਾਲੇ ਬੰਦੇ ਆ। ਜਿਹੜਾ ਬੰਦਾ ਕੰਮ ਤੋਂ ਭੱਜਦਾ ਉਹ ਠੀਕ ਕਿਵੇਂ ਹੋ ਸਕਦਾ, ਕੰਮ ਨਹੀਂ ਹੈ ਪੁੱਤ ਕਰਕੇ ਖੁਸ਼, ਇਹਨਾਂ ਦੇ ਭਾਅ ਦੀ ਮੌਤ ਆ ਜਾ ਤਾਂ ਆ ਜਾ, ਕੰਮ ਨਾ ਕੋਈ ਆ ਜਾ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਖੁਸ਼ ਰਹੋ। ਤੈਨੂੰ ਕਹਿੰਦੇ ਜੀ ਬੂੰਦਾਬਰਗ ਇਹਨਾਂ ਦਾ ਜਿਹੜਾ ਉਹ ਸ਼ਹਿਰ ਬੂੰਦਾਬਾਂਦੀ ਇੱਥੇ ਯਾਦੀ ਹੁੰਦੀ ਹੋਣੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਮੇਰਾ ਬਹੁਤ ਦਾ ਤੇ ਤੈਨੂੰ ਪੁੱਛਦਾ ਬਹੁਤ ਧੰਨਵਾਦ। ਲੈ ਵੀ ਸ਼ਾਬਾਸ਼ੀ, ਸਾਨੂੰ ਮਾਣ ਆ ਸਾਡੀਆਂ ਤੀਆਂ ਵੀ ਪ੍ਰੋਗਰਾਮ ਨੂੰ ਸੁਣਦੀਆਂ, ਇਸ ਹਿਸਾਬ ਨਾਲ ਭੁਗਤੜੇ ਲੈਣੀਆਂ ਗੱਲਾਂ ਸਾਨੂੰ ਘੱਟ ਕਰਨੀਆਂ ਪੈਣੀਆਂ। ਉਹਨਾਂ ਕਹਿਣਾ ਤਾਇਆ ਉਹ ਗੱਲਾਂ ਕਰਦਾ ਨਾ ਉਹ ਕਿ ਕੁੜੀਆਂ ਕਿ ਡਰ ਜਾਂਦੀਆਂ ਗਈਆਂ। ਤੇ ਲਓ ਬਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਸੁਣਾਈਆਂ ਤੇ ਫਿਰ ਗੱਲਾਂ ਬਾਤਾਂ ਜਿਹੜੀਆਂ ਅੱਗੇ ਚਲਾਵਾਂਗੇ। ਦੇ ਮਾਲਕੋ ਤੁਸੀਂ ਕਹਿੰਦੇ ਉਹਨਾਂ ਨੇ ਕਿਹਾ ਸੀ ਬਈ ਸਰਦੂਲ ਸਿਕੰਦਰ ਦਾ ਜਿਹੜਾ ਗੀਤ ਆ ਉਹ ਸੁਣਾ। ਮੈਂ ਸੋਚਿਆ ਵੀ ਹੁਸਨਾ ਦੇ ਮਾਲਕੋ ਤੋਂ ਵੱਧ ਕੇ ਕੋਈ ਹੋਰ ਗੀਤ ਮੇਰੇ ਹਿਸਾਬ ਨਾਲ ਹੋ ਨਹੀਂ ਸਕਦਾ, ਬੜਾ ਸੋਹਣਾ ਗੀਤ ਸੁਣਾਇਆ ਜੀ। ਲਓ ਪਿਤਾ ਜੀ ਹੁਸਨਾ ਦੇ ਮਾਲਕੋ ਗੀਤ ਬਿਲਕੁਲ ਤਿਆਰ ਹੈ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਤੇ ਤਾਂ ਈਮੇਲ ਆਈ ਡੀ ਤੁਸੀਂ ਨੋਟ ਕਰ ਸਕਦੇ ਹੋ, ਉਹ ਈਮੇਲ ਆਈ ਡੀ ਦੱਸੇਗਾ ਤਾਂ ਨੋਟ ਵੀ ਕਰ ਲੈਣਗੇ। ਈਮੇਲ ਆਈ ਡੀ ਹੈ ਜੀ request@harmanradio.com @ ਅੱਗੇ ਐਡ ਕਹਿੰਦਾ ਹੁਣ ਰੇਟ ਵੀ ਪਾ ਲਿਆ request@harmanradio.com ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖਣਾ ਟੈਲੀਗ੍ਰਾਮ ਐਪ ਗੂਗਲ ਪਲੇ ਤੋਂ ਜਾਂ ਐਪ ਸਟੋਰ ਤੋਂ ਮਿਲ ਜਾਏਗੀ, ਜਾਂ ਫਿਰ ਸਾਨੂੰ ਸਿੱਧੀ ਕਾਲ ਕਰਨੀ ਹੈ ਤੇ ਹਰਮਨ ਰੇਡੀਓ .com ਤੇ ਜਾ ਕੇ ਸਾਨੂੰ ਕਾਲ ਜਿਹੜੀ ਆ ਉਹ ਕਰ ਸਕਦੇ, ਨੰਬਰ ਉਹਨਾਂ ਤੇ ਤੁਹਾਨੂੰ ਮਿਲ ਜਾਣਗੇ ਸਾਡੇ ਲੋਕਲ, ਉਹ ਕਰ ਲੈਣ ਟੈਲੀਫੋਨ ਜ਼ਿਆਦਾ ਵਧੀਆ, ਸਿੱਧੀ ਗੱਲ ਹੋ ਜਾਏ ਉਧਰ ਗਿਰੀ ਕੋਈ ਨਹੀਂ ਜੀ। ਲਾ ਫਿਰ ਮਾਲਕੋ ਹੁਸਰੋ
खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ब्रिस्बेन तो जसपाल संधु हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
शर्मा जी की गल अजकल नजर नहीं आंदे तुसी
ओ यार की दसा ऑफिस दे अकाउंट्स दी सारी जिम्मेदारी हुण मेरे ते ही है टैक्स फाइलिंग दी डेट्स लागी आ गई ने ता मेनू निकलन दा टाइम ही नहीं मिल रहा
ले बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावे तुसी करवाउणी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप GST एंड बेस लॉजमेंट्स ताऊ दिल्ली आज ही कॉन्टेक्ट करो अमृतपाल सिंह मिन्हास जी नू अपॉइंटमेंट ले हुने कॉल करो 1300-9411-80 1300-9411-80
रोटी हजम नहीं होंगी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम माइग्रेशन मैटर्स ते वीरवार शामी 7-8 दे विच लाइव होंगे
अपनी बिजनेस दी तरक्की लई तुसी भी हरमन रेडियो दीआं सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
प्रोग्राम हरमन स्टूडियो दे स्पॉन्सर ने सर्वजीत नेजर फ्रॉम कैनेडा
जी प्यारो एक बार फिर तो बहुत बहुत जी आयां नूं कहिंदे आ जी प्रोग्राम हरमन स्टूडियो इस वेले सुनदे पए हो जी ते प्रोग्राम दे विच एक बार फिर तो बहुत बहुत जी आयां नूं कहिंदे आ जी ते लो फिदा जी इधर अगे आपां सुनेहे जेहड़े आ पढ़ने आ साडे दोस्तां मित्रां ने जेहड़े सुनेहे भेजे ने उहनां सुनेहां वल नूं चात मारने हाय शाबाश शेर दे आ बच्चिया ओ इधर थोड़ी जी ना प्यास होई जी प्यास होई इधर आ की आ ਉਹ ਹੋਣਾ ਕੀ ਆ ਇਧਰ ਮਲਕੀਤ ਹੋਰਾਂ ਦੇ ਨਾ ਮੂੰਹ ਜਦੋਂ ਵੇਖ ਲੈਂਦੇ ਆ ਉਹਨੇ ਨੌ ਉਹ ਜਿਹੜੀ ਆ ਤਾਈ ਤੇਰੀ ਆ ਜਾਂ ਗੁਆਂਢਣਾ ਦੀ ਜੀ ਇਹਨੇ ਮਨਾ ਕਰਤਾ ਉਹਨੂੰ ਉਹਨੇ ਮਨਾ ਕਰਦਾ ਇਹਨੂੰ ਪੈਸੇ ਦੇਣ ਦੇ ਜੀ ਆ ਹੁਣ ਮੂੰਹ ਵੇਖਦਾ ਕਿੱਦਾਂ ਹੀ ਇੱਦਾਂ ਅਮਰੀਕਾ ਦਾ ਵੀਜ਼ਾ ਰੀਐਕਟ ਹੋ ਜਾਂਦਾ ਬੰਦੇ ਦਾ ਮੂੰਹ ਇੱਦਾਂ ਦਾ ਹੋ ਜਾਂਦਾ ਨਾ ਉਦਾਂ ਦਾ ਹੀ ਇੱਦਾਂ ਵਰਲਡ ਬੈਂਕ ਦਾ ਪ੍ਰੋਜੈਕਟ ਫੇਲ ਹੋ ਜਾ ਉਹ ਨਾ ਦੇਵੇ ਲੋਨ ਤੇ ਇਹ ਗੱਲ ਹੁਣ ਇਧਰ ਮਿਲ ਗਈ ਹੋਰਾਂ ਦੀ ਏਦਾਂ ਦੀ ਹੋਈ ਆ ਪਤਾ ਨੀ ਵੀ ਕਿਉਂ ਐਡੀ ਛੇਤੀ ਇਹਨੇ ਪੈਸਿਆਂ ਚ ਇਹ ਜਾਨ ਏਦਾਂ ਨੀ ਕਹਿੰਦਾ ਵੀ ਜਾਨ ਛੁੱਟ ਗਈ ਆ ਵੀ ਸਦਾਈਆ ਵੀ ਤੂੰ ਇਹ ਵੇਖਾ ਵੀ ਜੇ ਤੇਰਾ ਸੱਜਣਾ ਬਈ ਪੈਸੇ ਨਹੀਂ ਹੋਣੇ ਦਿੱਤੇ ਤੂੰ ਸ਼ੁਕਰ ਨੀ ਮਨਾਉਂਦਾ ਇਸ ਗੱਲ ਦਾ ਜੀ ਤੂੰ ਸ਼ੁਕਰ ਮਨਾ ਇਸ ਗੱਲ ਦਾ ਵੀ ਜੇ ਪੈਸੇ ਤੂੰ ਨਹੀਂ ਦਿੱਤੇ ਤੈਨੂੰ ਤੇ ਨਾਲੇ ਤਾਂ ਤੂੰ ਵਿਆਹ ਤੋਂ ਬਚ ਗਿਆ ਨਾਲੇ ਪੈਸਾ ਤੇਰਾ ਖਤਮ ਹੋ ਜਾਣਾ ਪੈਸਾ ਤੇਰਾ ਉੱਡੀ ਜਾਣਾ ਪੈਸੇ ਦੀ ਇਹ ਵਿਸ਼ੇਸ਼ਤਾ ਹੁੰਦੀ ਆ ਕਦੇ ਵੀ ਟਿੱਕੇ ਨਹੀਂ ਪੈਂਦਾ ਇਹਨੇ ਖਤਮ ਹੋ ਜਾਣਾ ਬੰਦਾ ਬਹੁਤ ਆਪਣੇ ਪੈਸੇ ਜਿਹੜੇ ਐਸ਼ੋ ਆਰਾਮ ਤੇ ਆਰਾਮ ਤੇ ਖਰੀਦਾ ਜੀ ਹੁਣ ਇਹਦਾ ਸਾਂਢੂ ਆਵੇ ਇਹਦਾ ਸਾਲਾ ਆਵੇ ਦੱਸੋ ਇਹਨੂੰ ਕੀ ਲੋੜ ਆ ਵੀ ਮਹਿੰਗੀਆਂ ਬੋਤਲਾਂ ਸ਼ਰਾਬੀਆਂ ਪਿਆਉਣੀਆਂ
ਕੁੱਕੜ ਤੋਂ ਬਿਨਾਂ ਉਹ ਬਚਦੇ ਨੀ। ਘਰੇ ਮੇਰਾ ਕਿ ਮੂੰਗੀ ਦੀ ਦਾਲ ਨਾ ਪਾਓ ਰੋਟੀ ਖਾਂਦੇ ਹੋਣ। ਇਹ ਜਿਹੜੀਆਂ ਐਸ਼ੋ ਆਰਾਮ ਜਾਂ ਆਪਣੇ ਆਪ ਨੂੰ ਬੜਾ ਵੱਡਾ ਕਰਕੇ ਜਾਂ ਸਾਬਤ ਕਰਨਾ ਮੇਰੇ ਹੈਗਾ ਕੋਈ ਤਕੜਾ ਹੀ ਹੈ ਨਹੀਂ, ਤਣਾਅ ਵਾਲੀ ਹੈ ਨਹੀਂ, ਇਹ ਬੰਦੇ ਨੂੰ ਚੀਜ਼ਾਂ ਬਰਬਾਦ ਕਰਦੀਆਂ। ਜਿੰਨੇ ਯੋਗੇ ਹੁੰਦੇ ਨਾ ਉਹਨਾਂ ਕੀ ਵਿਖਾਉਣਾ ਚਾਹੀਦਾ, ਨਾ ਉਦੋਂ ਘੱਟ ਹੀ ਵਿਖਾਓ ਅਤੇ ਨਾ ਉਦੋਂ ਵੱਧ ਹੀ। ਕਈ ਵਾਰ ਅਸੀਂ ਕਹਿੰਦੇ ਵੀ ਅਸੀਂ ਪਤਾ ਨਹੀਂ ਕਿੱਡੇ ਖਾਬੇ ਖਾਵਾਂ ਵੀ ਵਿਖਾਓ ਇਹਨਾਂ ਨੂੰ ਵੀ ਸਾਡੇ ਵਰਗਾ ਕੋਈ ਤਕੜਾ ਨਹੀਂ, ਜਾਂ ਜੋ ਅਸੀਂ ਐਸ਼ ਕਰਦੇ ਹਾਂ ਹੋਰ ਕੋਈ ਕਰਦਾ ਨਹੀਂ, ਜਾਂ ਜਿੰਨਾ ਸਾਡੇ ਕੋਲ ਪੈਸਾ ਹੋਰ ਕੋਈ ਤੋਂ ਹੈ ਹੀ ਨਹੀਂ। ਇਹ ਵਿਖਾਵਾ ਬੰਦੇ ਦਾ ਲੱਕ ਤੋੜ ਦਿੰਦਾ ਜੀ। ਬੜੇ ਬੜੇ ਮੈਂ ਐਸੇ ਬੰਦੇ ਵੇਖੇ ਆ ਜਿਹੜੇ ਵਿਖਾਵੇ ਦੇ ਚੱਕਰ ਦੇ ਵਿੱਚ ਜਿਹੜੀ 4 ਕਿੱਲੇ ਪੋਏ ਸੀ ਉਹ ਵੀ ਵਿਖਾ ਕੇ ਬਹਿ ਗਏ। ਇਹ ਵਿਖਾਵਾ ਬੜੀ ਭੈੜੀ ਚੀਜ਼ ਆ, ਮਿਲ ਗਈ ਤੇ ਕੁਝ ਚੰਗਾ ਬਣ ਕੇ ਵਿਖਾਉਂਦਾ ਆਪਣੇ ਆਪ ਨੂੰ, ਮੇਰਾ ਕੋਈ ਚੰਗਾ ਕੋਈ ਨਹੀਂ, ਉਹ ਵੀ ਆਪਣਾ ਕੰਮ ਕਰਾ ਲੈਂਦਾ ਜੀ। ਕੋਈ ਕਹਿੰਦਾ ਤਕੜਾ ਮੇਰੇ ਕਾ ਕੋਈ ਨਹੀਂ, ਵੀ ਜਾਨ ਮੇਰੇ 'ਚ ਜਿੰਨੀ ਹੈ ਉਹਨੀ ਕਿਸੇ 'ਚ ਵੀ ਹੈ ਨਹੀਂ। ਉਹ ਵੀ ਕਈ ਵਾਰ ਮੈਂ ਛਿੰਝ ਦੇ ਵਿੱਚ ਢਹਿੰਦਾ ਵੇਖਿਆ ਜਿਹੜਾ ਕਹਿੰਦਾ ਮੇਰੇ ਕਾ ਕੋਈ ਨਹੀਂ ਜੀ। ਜਿੰਨੇ ਕੁ ਯੋਗੇ ਆਪਾਂ ਉਹਨਾਂ ਕੀ ਰੌਲਾ ਰੱਬਾ ਪਾਉਣਾ ਚਾਹੀਦਾ, ਅਵਲ ਤੇ ਨਿਮਰਤਾ ਜੀ ਰਹਿਣਾ ਚਾਹੀਦਾ, ਇਹ ਕਹਿਣਾ ਚਾਹੀਦਾ ਭਾਈ ਵੀ ਜਿੰਨਾ ਕੁ ਹੈ ਉਹਨਾਂ ਕੀ ਬਥੇਰਾ, ਬਸ ਮਹਾਰਾਜ ਸਰਦਾ ਬਲਦਾ ਹੀ ਰੱਖੇ, ਸੋਹਣੀ ਰੋਟੀ ਖਾਈ ਜਾਂਦੇ, ਇੰਨਾ ਕੁ ਨਿਮਰਤਾ ਰੱਖੀਏ ਤੇ ਫਿਰ ਇਹ ਦੌਲਤ ਸ਼ੌਹਰਤ ਇੱਜ਼ਤ ਮਾਣ ਤੇ ਜ਼ੋਰ ਜਵਾਨੀ ਬੜੀ ਲੰਮੀ ਉਮਰ ਤੱਕ ਰਹਿੰਦੇ। ਤੇ ਜਦੋਂ ਇਹਦਾ ਪ੍ਰਗਟਾਵਾ ਕਰਦੇ ਜਾਈਏ ਵੀ ਹਾਂ ਮੈਂ ਹੀ ਹਾਂ, ਮੈਂ ਹੀ ਹਾਂ, ਮੈਂ ਹੀ ਹਾਂ, ਮੇਰਾ ਗਾ ਹੈ ਕੋਈ ਨਹੀਂ, ਤੇ ਫਿਰ ਪੱਲੇ ਕੱਖ ਵੀ ਨਹੀਂ ਰਹਿੰਦਾ। ਕਿਉਂਕਿ ਮਾਣ ਹੈ ਕਿਸ ਚੀਜ਼ ਦਾ? ਸਿਆਣੇ ਕਹਿੰਦੇ ਹੁੰਦੇ ਜੇ ਤੇਰਾ ਸਰੀਰ ਤਕੜਾ ਦੱਸੋ ਇਹਦਾ ਕੀ ਮਾਣ, ਆਉਣ ਵਾਲੇ ਸਮੇਂ ਦੇ ਵਿੱਚ ਤੂੰ ਬੁੱਢਾ ਹੋ ਜਾਣਾ, ਕਮਜ਼ੋਰ ਹੋ ਜਾਣਾ, ਬਲ ਤੇਰੇ ਚੋਂ ਜਾਣਾ, ਜਿਹੜਾ ਤੂੰ ਕਹਿੰਦਾ ਬੰਦੇ ਮੈਂ ਚੱਕ ਚੱਕ ਕੇ ਮਾਰੂੰਗਾ ਤੇਰੇ ਕੋਲ ਆਪਣਾ ਆਪ ਨਹੀਂ ਚੱਕਿਆ ਜਾਣਾ, ਤੇ ਦੌਲਤ ਦਾ ਮਾਣ ਤੂੰ ਕੀ ਕਰੇਗਾ? ਇੱਥੇ ਬੜੇ ਬੜੇ ਰਾਜੇ ਉਹਨਾਂ ਦੇ ਹੱਥ 'ਚ ਠੂਠਾ ਫੜ ਕੇ ਤੇ ਉਹਨੂੰ ਵੀ ਇਤਿਹਾਸ ਗਵਾ ਮੰਗਣ ਲਾ ਦਿੱਤਾ ਗਿਆ, ਤੇ ਤੂੰ ਤੇ ਮੈਂ ਤੇ ਗੱਲ ਕਿਹੜੀ ਚੀਜ਼ ਹੈ? ਇੱਥੇ ਬੜੇ ਬੜੇ ਹੰਕਾਰੀ ਆਏ ਆ, ਉਹਨਾਂ ਦਾ ਹੰਕਾਰ ਨਹੀਂ ਬਚਿਆ ਤੇ ਤੂੰ ਤੇ ਮੈਂ ਕਿਹੜੀ ਚੀਜ਼ ਹੈ? ਰਾਵਣ ਜਿਹੜਾ ਸੀ ਉਹਦੇ ਵਰਗਾ ਵਲੀ ਵੀ ਕੋਈ ਨਹੀਂ ਸੀ, ਉਹਦੇ ਵਰਗਾ ਤਕੜਾ ਵੀ ਕੋਈ ਨਹੀਂ ਸੀ। ਜਿਹਨੇ ਉਹਨੇ ਤਪ ਕੀਤੇ ਸੀ, ਜਿਹਨੇ ਉਹਦੀ ਤਪੱਸਿਆ ਸੀ, ਜਿਹਨੇ ਵੇਦ ਉਹਨੇ ਪੜ੍ਹੇ ਸੀ, ਗਿਆਨਾਂ ਉਹ ਗਿਆਨ ਵਿੱਚ ਬਹੁਤ ਜ਼ਿਆਦਾ ਸੀ। ਅਤੇ ਕਹਿੰਦੇ ਵੀ ਐਸਾ ਕੋਈ ਸ਼ਿਵਜੀ ਦਾ ਤਕੜਾ ਭਗਤ ਹੀ ਨਹੀਂ ਹੋਇਆ ਜਿਹੜਾ ਇਹ ਰਾਵਣ ਸੀ। ਅਤੇ ਬਲਵਾਨ ਇੰਨਾ ਵੀ ਦਸਾਂ ਸਿਰਾਂ ਜਿੰਨੀ ਇਹਦੇ 'ਚ ਸੋਚ ਸੀ ਸਮਝ ਸੀ, ਪਰ ਕਿਹਨੇ ਮਾਰਿਆ? ਹਉਮੈ ਨੇ ਮਾਰਿਆ, ਹੰਕਾਰ ਨੇ ਮਾਰਿਆ। ਅਤੇ ਇਹ ਸਾਰੀਆਂ ਚੀਜ਼ਾਂ ਮਾਰਦੀਆਂ। ਜਦੋਂ ਲਕਸ਼ਮਣ ਪੁੱਛਣਗੇ, ਦੋ ਚੀਜ਼ਾਂ ਉਹਨੇ ਦੱਸੀਆਂ ਸੀ, ਰਾਵਣ ਕਹਿੰਦਾ, ਰਾਮ ਕਹਿੰਦਾ ਵੀ ਜਾਂ ਲਕਸ਼ਮਣ ਪੁੱਛਿਆ ਵੀ ਰਾਵਣ ਦੁਨੀਆਂ ਤੋਂ ਜਾ ਰਿਹਾ, ਇਹ ਬੜਾ ਸਿਆਣਾ ਬੰਦਾ, ਇਹ ਬੜਾ ਗਿਆਨ ਵਿੱਚ ਬੜਾ ਗਿਆਨੀ ਬੰਦਾ ਹੈ, ਜਦ ਕੁੱਕੂ ਹੋਰ ਗਿਆਨ ਲੈ ਲਾ। ਐਸੀ ਬਿਰਤੀ ਹੁੰਦੀ ਸੀ ਲੋਕਾਂ ਦੀ ਉਸ ਸਮੇਂ ਦੇ ਵਿੱਚ, ਉਹ ਸਾਨੂੰ ਸੁਣਨ 'ਚ ਮਿਲਦੀ ਆ। ਰਾਮ ਜੀ ਕਹਿੰਦੇ ਆ ਵੀ ਜਾ ਬਈ ਲਕਸ਼ਮਣ ਜਾ ਕੇ ਗਿਆਨ ਲੈ, ਜਾਂਦੇ ਜਾਂਦੇ ਬੰਦੇ ਤੋਂ ਵੀ ਗਿਆਨ ਲੈ ਲੈਣਾ ਚਾਹੀਦਾ ਜਿਹਦੇ ਕੋਲ ਹੋਵੇ। ਅਤੇ ਲਕਸ਼ਮਣ ਜਾ ਕੇ ਉਹਦੇ ਸਿਰ 'ਤੇ ਖੜੋ ਗਿਆ, ਕਹਿੰਦਾ ਵੀ ਲਕਸ਼ਮਣ ਰਾਮ ਰਾਵਣ ਵੀ ਮੇਰੇ ਭਾਈ ਨੇ ਮੈਨੂੰ ਭੇਜਿਆ। ਉਹ ਕਹਿੰਦਾ ਵੀ ਰਾਵਣ ਤੋਂ ਕੋਈ ਗਿਆਨ ਕੋਈ ਜਾਂਦੇ ਕੋਈ ਗੱਲ ਕੋਈ ਗਿਆਨ ਦੀ ਗੱਲ ਹੀ ਦੇ ਜਾ। ਅਤੇ ਰਾਵਣ ਕਹਿੰਦਾ ਵੀ ਤੈਨੂੰ ਤਾਂ ਗਿਆਨ ਲੈਣਾ ਵੀ ਨਹੀਂ ਆਉਂਦਾ, ਤੈਨੂੰ ਤਾਂ ਖੜਾਉਣਾ ਨਹੀਂ ਸਹੀ ਥਾਂ 'ਤੇ ਆਉਂਦਾ, ਅਤੇ ਗਿਆਨ ਕੀ ਲੈ ਲੈਣਾ? ਉਹ ਕਹਿੰਦਾ ਜਿਹੜਾ ਗਿਆਨ ਲੈਣ ਆਉਂਦੇ ਨੇ ਸਿਰ 'ਤੇ ਖੜੋ ਕੇ ਗਿਆਨ ਨਹੀਂ ਲੈਂਦੇ। ਅਤੇ ਉਹਨੂੰ ਗੁੱਸਾ ਚੜ ਗਿਆ ਰਾਮ ਲਕਸ਼ਮਣ ਨੂੰ। ਉਹ ਕਹਿੰਦਾ ਵੀ ਦੇਖ ਲਾ ਮਰ ਚੱਲਿਆ ਵਾ, ਹੰਕਾਰ ਹਲੇ ਨਹੀਂ ਗਿਆ, ਰੱਸੀ ਜਲ ਗਈ ਆ ਪਰ ਬਲ ਨਹੀਂ ਗਿਆ ਹਲੇ ਤੱਕ
ਜੀ।
ਵਾਪਸ ਮੁੜਿਆ ਤੇ ਰਾਮ ਨੂੰ ਕਹਿੰਦਾ ਵੀ ਵੀ ਮਹਾਰਾਜ ਵੀ ਉਹ ਤੇ ਬਰਾਤਾ ਜੀ ਉਹਦਾ ਜੇ ਤਾਂ ਹੰਕਾਰ ਹਲੇ ਵੀ ਉਹਨਾਂ ਹੀ ਆ, ਆਖਰੀ ਸਾਹਾਂ 'ਤੇ ਆ, ਤੇ ਸਗੋਂ ਮੈਨੂੰ ਟੁੱਟ ਕੇ ਪੈਂਦਾ, ਮੈਨੂੰ ਹੰਕਾਰ ਹੀ ਹੰਕਾਰ ਕਹਿੰਦਾ ਵੀ ਤੈਨੂੰ ਤਾਂ ਗਿਆਨ ਲੈਣਾ ਹੀ ਨਹੀਂ ਆਉਂਦਾ। ਕਹਿੰਦਾ ਵੀ ਕਹਿੰਦਾ ਕੀ ਸੀ ਉਹ, ਗੱਲ ਕੀ ਹੋਈ ਸੀ, ਕਿੱਥੇ ਖੜੋਇਆ ਤੂੰ, ਕੀ ਗੱਲ ਹੋਈ ਭਲਾ, ਗੱਲ ਦੱਸ। ਉਹਦਾ ਮੈਂ ਜਾ ਕੇ ਉਹਨੂੰ ਕਿਹਾ ਵੀ ਇਦਾਂ 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 ਤੇ ਉਹ ਕਹਿੰਦਾ ਵੀ ਤੈਨੂੰ ਤੇ ਖੜੋਣਾ ਨੀ ਆਉਂਦਾ ਤੇ ਗਿਆਨ ਤੂੰ ਕੀ ਲੈ ਲੈਣਾ ਕਹਿੰਦਾ ਵੀ ਮੈਂ ਖੜੋਤਾ ਨੀ ਉਹ ਕਹਿੰਦਾ ਕਿੱਥੇ ਕਹਿੰਦਾ ਸਿਰ ਤੇ ਖੜੋਤਾ ਸੀ ਕਹਿੰਦਾ ਵੀ ਨਹੀਂ ਜਦੋਂ ਕਿਸੇ ਤੋਂ ਗੁਣ ਲੈਣਾ ਕਿਸੇ ਤੋਂ ਗਿਆਨ ਲੈਣਾ ਕਿਸੇ ਤੋਂ ਗੱਲ ਸੁਣਨੀ ਪੈਰਾਂ ਵਾਲੇ ਪਾਸੇ ਖੜੋ ਚਰਨਾਂ ਚ ਹੋਣਾ ਚਾਹੀਦਾ ਕਿਉਂਕਿ ਗਿਣੇ ਗੁਣ ਦੇਣਾ ਤੁਹਾਨੂੰ ਉਹਦੀ ਸਾਰੀ ਜ਼ਿੰਦਗੀ ਦਾ ਨਿਚੋੜ ਤੁਹਾਨੂੰ ਦੇ ਰਿਹਾ ਕੋਈ ਨਿਮਰਤਾ ਰੱਖੋਗੇ ਤੇ ਦਊ ਕਹਿੰਦਾ ਦੁਬਾਰਾ ਜਾ ਤੇ ਚਰਨਾਂ ਵਾਲੇ ਪਾਸੇ ਖੜੋਈ ਜਦੋਂ ਖੜੋਇਆ ਤੇ ਉਹਨੇ ਕਿਹਾ ਵੀ ਹੁਣ ਤੈਨੂੰ ਗੁਣ ਲੈਣਾ ਆ ਗਿਆ ਹੁਣ ਤੈਨੂੰ ਮੈਂ ਦੱਸੂ ਉਹਦਾ ਪੁੱਛ ਕੀ ਪੁੱਛਣਾ ਉਹਨਾਂ ਵੀ ਕੋਈ ਜਾਂਦੇ ਜਾਂਦੇ ਗੁਣ ਦੇਦਾ ਉਹ ਕਹਿੰਦਾ ਵੀ ਗੁਣ ਮੇਰੇ ਦੋ ਗੁਣ ਉਹਨੇ ਦਿੱਤੇ ਇੱਕ ਤੇ ਗੁਣ ਉਹ ਕਹਿੰਦਾ ਵੀ ਕੱਲ੍ਹ ਦਾ ਕੰਮ ਕਹਿੰਦਾ ਵੀ ਕੱਲ੍ਹ ਤੇ ਨਾ ਪਾਈ ਕਿਉਂਕਿ ਮੈਂ ਬੜੇ ਸਾਰੇ ਕੰਮ ਛੱਡ ਕੇ ਆਇਆ ਮੈਂ ਸੋਚਿਆ ਕੱਲ੍ਹ ਨੂੰ ਕਰਾਂਗੇ ਕੋਈ ਨਹੀਂ ਹਲੇ ਬਥੇਰੀ ਉਮਰ ਪਈ ਆ ਮੈਨੂੰ ਵਾਰ ਵਾਰ ਮੈਂ ਮਾਰਾਂ ਮੈਂ ਮਰ ਨਹੀਂ ਸਕਦਾ ਅਤੇ ਮੇਰੇ ਤੋਂ ਬਹੁਤ ਹਲੇ ਟਾਈਮ ਪਿਆ ਮੈਂ ਕੱਲ੍ਹ ਨੂੰ ਕੰਮ ਕਰ ਲੂੰ ਇੱਥੇ ਕਹਿੰਦਾ ਟਾਲ ਮਟੋਲਾ ਮੈਂ ਜੋ ਹੈ ਅੱਜ ਹੀ ਕਰ ਲਈ ਮੈਨੂੰ ਵਰ ਪ੍ਰਾਪਤ ਆ ਤਾਂ ਮੈਨੂੰ ਇੰਨਾ ਕੰਫੀਡੈਂਸ ਹੋਣ ਦੇ ਬਾਵਜੂਦ ਵੀ ਮੈਂ ਕੱਲ੍ਹ ਤੇ ਜਿਹੜਾ ਉਹ ਪਾ ਤਾ ਕੰਮ ਚਲੋ ਕਹਿੰਦਾ ਜਿਹੜੀ ਦੀਨ ਦੁਨੀਆ ਵਾ ਉਹਨਾਂ ਤੋਂ ਕੱਲ੍ਹ ਦਾ ਵੀ ਪਤਾ ਨਹੀਂ ਉਹ ਤਾਂ ਵੀ ਗਾਂਹ ਤੇ ਗੱਲ ਪਾਈ ਜਾਂਦੇ ਦੂਸਰੀ ਗੱਲ ਉਹ ਆਉਂਦਾ ਵੀ ਮੇਰੇ 'ਚ ਜਿੰਨਾ ਗਿਆਨ ਸੀ ਜਿੰਨਾ ਮੇਰੀ ਭਗਤੀ ਸੀ ਜਿੰਨਾ ਮੈਂ ਤਪੱਸਿਆ ਕੀਤੀ ਜਿੰਨੇ ਮੈਂ ਗੁਰੂ ਪੀਰ ਧਿਆਏ ਆ ਜਿੰਨੀ ਮੈਂ ਤਪ ਕੀਤੀ ਆ ਇਹਨਾਂ ਨੂੰ ਕੋਈ ਤਪ ਨਹੀਂ ਕਰ ਸਕਦਾ ਫੇਰ ਵੀ ਕਹਿੰਦਾ ਮੈਨੂੰ ਲੈ ਡੁੱਬਿਆ ਮੇਰਾ ਹੰਕਾਰ ਕਹਿੰਦਾ ਮੇਰਾ ਹੰਕਾਰ ਮੈਨੂੰ ਲੈ ਡੁੱਬਿਆ ਇੰਨਾ ਗਿਆਨ ਸੀ ਮੇਰੇ ਕੋਲ ਇਸ ਗਿਆਨ ਨੇ ਮੈਨੂੰ ਜੇ ਇਹ ਗਿਆਨ ਦੇ ਹੰਕਾਰ ਨੇ ਮੈਨੂੰ ਲੈ ਲਿਆ ਲਕੋਂ ਕਦੇ ਕਹਿੰਦਾ ਗਿਆਨ ਵੀ ਹੋ ਜਾ ਤੇ ਕਦੇ ਇੱਦਾਂ ਨਾ ਕਿ ਉਹ ਵੀ ਮੇਰੇ ਜਿੰਨਾ ਕੋਈ ਜਾਣਦਾ ਨਹੀਂ ਇਹ ਵੀ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ ਜਿਹੜਾ ਤੇਰੇ ਮੇਰਾ ਗਿਆਨ ਤੂੰ ਪਤਾ ਕੱਖ ਨਹੀਂ ਤਾਂ ਹੰਕਾਰ ਲਈ ਬੈਠਿਆ ਤੂੰ ਵੇਖ ਲਈ ਕਿਤੇ ਕੋਈ ਬੰਦਾ ਦੋ ਚਾਰ ਚੀਜ਼ਾਂ ਜਾਣਦਾ ਹੋਵੇ ਤਾਂ ਉਹਦੇ ਅਰਗਾ ਵੇਖਣਾ ਹੰਕਾਰੀ ਬੰਦਾ ਕੋਈ ਨਹੀਂ ਹੁੰਦਾ ਉਹਨੂੰ ਲੱਗਦਾ ਮੈਂ ਹੀ ਹਾਂ ਸਾਰਿਆਂ ਨਾਲੋਂ ਵੱਡਾ ਅਤੇ ਮੇਰੇ ਜਿੰਨਾ ਕੋਈ ਜਾਣਦਾ ਕਿਹੜਾ ਚਾਰ ਕਿਤਾਬਾਂ ਪੜ੍ਹ ਕੇ ਉਹ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਗੁਰ ਗਿਆਨੀ ਨਾ ਸਮਝ ਲਈ ਗਿਆਨ ਦਾ ਹੰਕਾਰ ਵੀ ਮਾੜਾ ਇਸ ਕਰਕੇ ਕਿਸੇ ਵੀ ਚੀਜ਼ ਦਾ ਚਾਹੇ ਪੈਸੇ ਦਾ ਚਾਹੇ ਗਿਆਨ ਦਾ ਚਾਹੇ ਤਾਕਤ ਦਾ ਚਾਹੇ ਕਾਰੋਬਾਰ ਦਾ ਚਾਹੇ ਖਾਨਦਾਨ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਹੰਕਾਰ ਆ ਉਹ ਬੁਰਾ ਅਤੇ ਇਸ ਕਰਕੇ ਨਿਮਰਤਾ ਦੇ ਵਿੱਚ ਬੜੀ ਤਾਕਤ ਹੈ ਨਿਮਰਤਾ ਵਾਲਾ ਬੰਦਾ ਬਹੁਤ ਜਲਦੀ ਤਰੱਕੀ ਕਰੂਗਾ ਜ਼ਿੰਦਗੀ ਦੇ ਵਿੱਚ ਉਹ ਹਾਰ ਨਹੀਂ ਮੰਨ ਸਕਦਾ ਦੂਸਰੀ ਗੱਲ ਸਿਆਣੇ ਕਿਸੇ ਸਾਧੂ ਨੇ ਗੱਲ ਦੱਸੀ ਸੀ ਵੀ ਕਦੇ ਵੀ ਕਿਸੇ ਦਾ ਹੱਕ ਨਾ ਮਲਕੀਤ ਮਾਰੀਏ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਹਾ ਨਾ ਵੀ ਹੱਕ ਪਰਾਇਆ ਨਾਨਕਾ ਵੀ ਪਰਾਇਆ ਹੱਕ ਇਹ ਇਸੇ ਤਰੀਕੇ ਦੇ ਨਾਲ ਆ ਜਿਵੇਂ ਕੋਈ ਆਪਾਂ ਕਹਿ ਲਈਏ ਵੀ ਹਿੰਦੂ ਲਈ ਗਾਂ ਖਾ ਗਾਂ ਦਾ ਮਾਸ ਜਿਹੜਾ ਉਹ ਗੁਨਾਹ ਵਾ ਜਾਂ ਮੁਸਲਮਾਨ ਦੇ ਲਈ ਸੂਰ ਦਾ ਮੀਟ ਜਿਹੜਾ ਉਹ ਗੁਨਾਹ ਵਾ ਇਸੇ ਤਰੀਕੇ ਦਾ ਮਤਲਬ ਇੰਨਾ ਵੱਡਾ ਪਾਪ ਗਿਣਿਆ ਜਾਂਦਾ ਵੀ ਕਿਸੇ ਦਾ ਹੱਕ ਹੈ ਉਹ ਕਿਹਾ ਸੀ ਸਾਧੂਆਂ ਨੇ ਵੀ ਹੱਕ ਨਾ ਕਿਸੇ ਦਾ ਖਾਇਓ ਹੱਕ ਦਿਓ ਜੇ ਕਿਸੇ ਦੇ ਪੈਸੇ ਲੈ ਨਾ ਮਿਲਕੀ ਉਹਦੇ ਵਾਪਸ ਕਰੋ ਬੰਦਾ ਸੀ ਬੜਾ ਤਕੜਾ ਮੈਂ ਤੁਹਾਨੂੰ ਦੱਸਦਾ ਚਿਰ ਦੀਆਂ ਗੱਲਾਂ ਜੀ ਟਰੱਕ ਚਲਾਉਂਦੇ ਸੀ ਤੇ ਹਰੀ ਦਾ ਬੜਾ ਪੱਕਾ ਯਾਰ ਸੀ ਤੇ ਉਹ ਆ ਗਿਆ ਸਾਡੇ ਕੋਲ ਉਹ ਗੱਲਾਂ ਗੁੱਲਾਂ ਸੁਣਨ ਆ ਜਾਂਦਾ ਹੁੰਦਾ ਸੀ ਵੀ ਤਾਇਆ ਗੱਲਾਂ ਤੇਰੀਆਂ ਸੁਣਾ ਉਹ ਗੱਲਾਂ ਸੁਣਾ ਉਹ ਤੈਨੂੰ ਗੱਲਾਂ ਬੜੀਆਂ ਆਉਂਦੀਆਂ ਉਹ ਮੈਂ ਕਿਹਾ ਵੀ ਚਲੋ ਗੱਲਾਂ ਦਾ ਕੀ ਆ ਗੱਲਾਂ ਤਾਂ ਸਾਰਿਆਂ ਨੂੰ ਆਉਂਦੀਆਂ ਜਿਹਨੂੰ ਮਰਜ਼ੀ ਜੇ ਤੋਂ ਮਰਜ਼ੀ ਬਹਿ ਜਾ ਮੇਰੇ ਨਾਲ ਤਾਂ ਖਰੇ ਯਾਰੀਆਂ ਹੀ ਜਾਣਦਾ ਹੋ ਕੋਈ ਉਹ ਤੂੰ ਸੁਣਾ ਉਹਨੇ ਇੱਦਾਂ ਬਹਿ ਜਾਣਾ ਗੱਲਾਂ ਗੁੱਲਾਂ ਮਾਰਨੀਆਂ ਤਕੜਾ ਬੜਾ ਬੜੀ ਮਤਲਬ ਘਰ ਬਾਰ ਚੰਗਾ ਵਧੀਆ ਟਰੱਕ ਉਹਦੇ 10-20 ਟਰੱਕ ਪਾਏ ਤੇ ਪੈਸਾ ਬੜਾ ਚੰਗਾ ਪਰਿਵਾਰ ਆਗਿਆ ਕਰੀ ਹਾਲਤ ਐਸੀ ਹੋ ਗਈ ਰੱਬ ਨੇ ਜਦੋਂ ਕਹਿੰਦੇ ਵੀ ਸਿਆਣੇ ਕਹਿੰਦੇ ਹੁੰਦੇ ਨਾ ਰੱਬ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ ਤੇ ਜਦੋਂ ਲੈਂਦਾ ਤੇ ਚਮੜੀ ਵੀ ਦੇੜ ਲੈਂਦਾ ਚਮੜੀ ਵੀ ਖੋਹ ਲੈਂਦਾ ਬੰਦੇ ਚ ਉਹਨੇ ਨਾ ਜਦੋਂ ਲੈ ਵੀ ਦੇਣ ਐਸੇ ਹੈਗਾ ਕਰਜ਼ਾ ਲੈ ਕੇ ਟਰੱਕ ਪਾ ਲੈ ਕਰਜ਼ਾ ਨਾ ਦਿੱਤਿਆ ਗਿਆ ਮੰਦੀ ਦਾ ਦੌਰ ਹੋ ਗਿਆ ਉਧਰ ਕੋਲਾ ਚੱਕਣੋਂ ਬੰਦ ਹੋ ਗਿਆ ਗੱਡੀਆਂ ਖੜ ਗਈਆਂ ਪੈਸੇ ਜਿਹੜੇ ਆ ਕਿਸ਼ਤਾਂ ਕੁਸ਼ਤਾਂ ਲਈਆਂ ਮੋੜਨੀਆਂ ਮੁਸ਼ਕਲ ਹੋ ਗਈਆਂ ਮੁੱਕਦੀ ਗੱਲ ਵੀ ਪੈਸੇ ਜਿਹਨਾਂ ਜਿਹਨਾਂ ਤੋਂ ਫੜੇ ਸੀ ਉਹਨਾਂ ਨੇ ਦਿੱਤੇ ਇਹਨਾਂ ਨੇ ਉਹਨਾਂ ਦੇ ਦਿੱਤੇ ਨਾ ਗਏ ਤੇ ਲੋਕ ਜਦੋਂ ਪੈਸੇ ਲੈਂਦੇ ਸੀ ਤੇ 100 ਕਿਸੇ ਦਾ ਦੇਣ ਵਾਲਾ ਹੋਵੇ ਤੇ ਉਹ ਮਲਕੀਤ ਹੋਣਾ ਤੇ ਚੜ ਕੇ ਜਾਂਦਾ ਥੱਪੜ ਥੁੱਪੜ ਜਾਂਦਾ ਦੇ ਹਾਲਤ ਉਹਦੀ ਐਸੀ ਹੋਈ ਵੀ ਉਹਨੂੰ ਕੋਲਕਾਤਾ ਹੀ ਛੱਡਣਾ ਪਿਆ
ਜੀ
ਕੋਲਕਾਤਾ ਹੀ ਛੱਡਣਾ ਪਿਆ ਤੇ ਲਖਨਊ ਡੇਰੇ ਲਾ ਲਿਆ ਉਹਨੇ ਪਰ ਉਹਨੇ ਇੱਕ ਚੀਜ਼ ਉਹਦੀ ਖਾਸੀਅਤ ਸੀ ਉਹ ਜਿੰਨੇ ਪੈਸੇ ਉਹਦੇ ਦੇਣੇ ਸੀ ਨਾ ਜਿਹਦੇ ਉਹਦਾ ਲਿਖਿਆ ਹੋਇਆ ਸੀ ਸਾਹਿਬ ਇਹਨੇ ਵੀ ਦੇਣੇ ਨੇ ਮੈਂ ਤੋਂ ਵੀ 2-4 ਹਜ਼ਾਰ ਰੁਪਇਆ ਫੜਿਆ ਸੀ ਉਹਨੇ ਮਾੜੇ ਦਿਨਾਂ ਦੇ ਵਿੱਚ ਤੇ ਫੜਨਾ ਵੀ ਪੈਂਦਾ ਜਿਹੜੇ ਟਰੱਕਾਂ ਦੇ ਮਾਲਕ ਆ ਉਹਨਾਂ ਨੂੰ 2-4 ਹਜ਼ਾਰ ਛੱਡੋ 100-200 ਵੀ ਕਈ ਵਾਰ ਫੜਨਾ ਪੈ ਜਾਂਦਾ ਇੱਥੇ ਬੰਦੇ ਏਡੇ ਤੋਂ ਤਕੜੇ ਵੀ
ਜੀ
ਅੱਛਾ ਉਹ ਜੀ ਲਖਨਊ ਚਲੇ ਗਿਆ ਤੇ ਉੱਥੇ ਕੰਮ ਕਾਰ ਕਰਨਾ ਪਿਆ ਡਰਾਈਵਰੀ ਕਰਨਾ ਪਿਆ ਟਰੱਕਾਂ ਦਾ ਮਾਲਕ ਡਰਾਈਵਰੀ ਕਰਨੀ ਪਿਆ ਕਿ ਟਰੱਕ ਵਹਿ ਗਿਆ ਡਰਾਈਵਰੀ ਕਰਕੇ ਜਿਹੜੇ ਪੈਸੇ ਆਉਂਦੇ ਸੀ ਨਾ ਜਿਹੜੀ ਤਨਖਾਹ ਮਿਲਦੀ ਸੀ ਕੋਈ 2-4 ਹਜ਼ਾਰ ਕਿਸੇ ਨੂੰ 500 ਕਿਸੇ ਨੂੰ 100 ਕਿਸੇ ਨੂੰ 1000 ਕਿਸੇ ਨੂੰ ਉਹ ਮੋੜਨ ਲੱਗ ਪਿਆ ਚਿੱਠੀਆਂ ਪੱਤਰ ਸੀ ਉਹਦੇ ਕੋਲ ਉਹ ਪੈਸੇ ਉਹਨਾਂ ਨੂੰ ਪਾਉਣ ਲੱਗ ਪਿਆ ਮਨੀ ਆਰਡਰ ਉਦੋਂ ਆਉਂਦੇ ਸੀ ਮਨੀ ਆਰਡਰ ਭੇਜਣ ਲੱਗ ਪਿਆ ਪੈਸੇ ਭੇਜਣ ਲੱਗ ਪਿਆ ਲੋਕ ਬੜੇ ਹੈਰਾਨ ਹੋਏ ਵੀ ਭਗੌੜਾ ਬੰਦਾ ਪੈਸੇ ਭੇਜੀ ਜਾਂਦਾ ਤੇ ਲਿਖ ਕੇ ਉਹਨੇ ਪਾਇਆ ਵੀ ਪਾਉ ਤੁਹਾਡੇ ਪੈਸੇ ਮੈਂ ਜ਼ਰੂਰ ਦਊਂਗਾ ਭਾਵਾਂ ਮੈਂ ਜਿੱਦਾਂ ਮਰਜ਼ੀ ਥੋੜ੍ਹੇ ਥੋੜ੍ਹੇ ਕਰਕੇ ਦੇਵਾਂ ਤੇ 500-700 ਮੈਨੂੰ ਵੀ ਆਇਆ ਤੇ ਮੈਂ ਚਿੱਠੀ ਲਿਖੀ ਵੀ ਤੂੰ ਏਦਾਂ ਨਾ ਕਰ ਪਾਉ ਬਈ ਇਹ ਗੱਲ ਨਾ ਕਰ ਨਾ ਉਹਦਾ ਸੀ ਕਾਲਾ ਵੀ ਕਾਲੇ ਨੂੰ ਏਦਾਂ ਨਾ ਕਰ ਕੋਈ ਨੀ ਵੀ ਪੈਸੇ ਦਿੱਤੇ ਜਾਣਗੇ ਛੱਡ ਗਏ ਖੂਖਾ ਦੇ ਜਵਾਬ ਦੇ ਵਿੱਚ ਗੁਆਚ ਜਾਂਦੇ ਪਹਿਲਾਂ ਨੇ ਲਵਤਾਇਆ ਪੈਸੇ ਮੈਂ ਦਊਂਗਾ ਜ਼ਰੂਰ ਜਿਹਦੇ ਮੈਂ ਲੈ ਆ ਉਹਦੇ ਮੈਂ ਮੋੜੂੰਗਾ ਮੈਂ ਹੱਕ ਨਹੀਂ ਰੱਖਣਾ ਆਖਰ ਨੂੰ ਹਸ਼ਰ ਵੇਲੇ ਦੇ ਵਿੱਚ ਰੱਬ ਨੂੰ ਮੈਂ ਜਾ ਕੇ ਮੂੰਹ ਵਿਖਾਉਣਾ ਤੇ ਕਹੂੰਗਾ ਵੀ ਖਾ ਕੇ ਭੱਜ ਕੇ ਲਖਨਊ ਚਲੇ ਗਿਆ ਲੈ ਵੀ ਜਿਹੜੇ ਲੋਕ ਉਹਨੂੰ ਗਾਲਾਂ ਕੱਢਦੇ ਸੀ ਮਾੜਾ ਚੰਗਾ ਕਹਿੰਦੇ ਸੀ ਉਹ ਕਹੋ ਮੈਨੂੰ ਵੀ ਆਇਆ 100 ਮੈਨੂੰ ਵੀ ਆਇਆ 500 ਮੈਨੂੰ ਵੀ ਆਇਆ 400 ਤੇ ਮੈਂ ਕਿਹਾ ਵੀ ਇੱਕ ਗੱਲ ਸੁਣ ਲਓ ਭਾਈ ਜਿਹੜਾ ਪੈਸੇ ਮੋੜਦਾ ਪਾਓ 100 ਵੀ ਮੋੜਦਾ ਪਾਓ 500 ਛੱਡੋ ਕੋਈ ਰੁਪਇਆ ਵੀ ਮੋੜਦਾ ਇਹਦਾ ਮਤਲਬ ਉਹਦੇ ਮਨ ਚ ਪਾਪ ਨਹੀਂ ਜੇ ਪਾਪ ਹੁੰਦਾ ਤੇ ਉਹ ਲਖਨਊ ਭੱਜ ਗਿਆ ਅਸੀਂ ਤਾਂ ਲੱਭ ਹੀ ਨਹੀਂ ਸਕਦੇ ਕਿੱਥੇ ਨਹੀਂ ਇੱਥੇ ਕਿਹੜਾ ਵੀ GPS ਲੱਗੇ ਸੀ ਉਦੋਂ ਬੰਦਾ ਫੜ ਲੈਣਾ ਨਾ ਉਦੋਂ ਆਈਡੀਆਂ ਹੀ ਹੁੰਦੀਆਂ ਸੀ ਜਿਹੜੀਆਂ ਕਹਿਣਾ ਆਧਾਰ ਕਾਰਡ ਨੰਬਰ ਸਾਡੇ ਕੋਲ ਹੈਗਾ ਤੇ ਫੜ ਲਾਂਗੇ ਲੈ ਵੀ ਜਦੋਂ ਉਹਨੇ ਪੈਸੇ ਮੋੜੇ ਤੇ ਲੋਕ ਖੁਸ਼ ਹੋ ਗਏ ਰੱਬ ਨੇ ਸੋਚਿਆ ਬੰਦਾ ਉਦਮੀ ਬੰਦਾ ਇਮਾਨਦਾਰ ਆ ਵੀ ਮੈਂ ਇਹਦੇ ਨਾਲ ਜਿਹੜੀਆਂ ਕੀਤੀਆਂ ਵੀ ਜਾਂ ਇਹਦੇ ਕਰਮਾਂ ਦੀਆਂ ਜਾਂ ਇਹਦੇ ਕਿਸਮਾਂ ਚ ਜੋ ਤੋਟੀਆਂ ਆਈਆਂ ਸਾਰੀਆਂ ਰੱਬ ਨੇ ਮਾਫ਼ ਕਰਤੀਆਂ ਜਾਓ ਤੈਨੂੰ ਸਾਰੀਆਂ ਹੀ ਮਾਫ਼ ਵੀ ਜਿਹੜਾ ਬੰਦਾ ਟਰੱਕ ਵੇਚ ਕੇ ਤੇ ਡਰਾਈਵਰ ਬਣਿਆ ਡਰਾਈਵਰ ਬਣ ਕੇ ਉਹਨੇ ਫਿਰ ਉਹਨੂੰ ਉਹਦੀ ਇਮਾਨਦਾਰੀ ਨੂੰ ਪਰਮਾਤਮਾ ਨੇ ਉਹਨੂੰ ਫਿਰ ਟਰੱਕ ਕਹਿ ਕੇ ਲੈ ਕੇ ਦਿੱਤਾ ਫਿਰ ਉਹਦੀਆਂ ਕਿਸ਼ਤਾਂ ਲਾਈਆਂ ਫਿਰ 2 ਲੈ 4 ਲੈ ਤੇ ਉਹਨੇ ਲਓ ਜੀ ਲਖਨਊ ਦਾ ਬੜਾ ਤਕੜਾ ਟਰੱਕਿੰਗ ਵਾਲਾ ਵਪਾਰ ਉਹਦਾ ਹੋ ਗਿਆ ਫਿਰ ਉਹ ਆਇਆ ਟਰੱਕ ਲੈ ਕੇ ਤੇ ਜਿਹਨਾਂ ਜਿਹਨਾਂ ਦੇ ਉਹ ਸਮਝ ਲਓ ਵੀ ਟਰੱਕ ਭਰ ਕੇ ਪੈਸਿਆਂ ਦਾ ਹੀ ਲਾਇਆ ਆ ਜਿਹਦੇ ਜਿਹਦੇ ਦੇਣ ਵਾਲੇ ਸੀ ਉਹਦੇ ਉਹਦੇ ਪੈਸੇ ਉਹਨੇ ਲਾਏ ਤੇ ਅਸੀਂ ਰੋਟੀ ਖਾਣ ਲੱਗਾ ਮੈਨੂੰ ਕਹਿੰਦਾ ਤਾਇਆ ਵੀ ਸੁਣਾ ਕੋਈ ਗੱਲ ਬਈ ਤੇ ਮੈਂ ਕਿਹਾ ਵੀ ਗੱਲ ਮੈਂ ਤੇ ਤੇਰੀ ਸੁਣਾਊ ਜਦੋਂ ਸੁਣਾਊਂਗਾ ਵੀ ਸ਼ਾਬਾਸ਼ ਹੈ ਬਈ ਤੇਰੇ ਵੀ ਮੈਂ ਤੇ ਇਹ ਪੁੱਛਣਾ ਚਾਹੁੰਦਾ ਅੱਜ ਸੁਣਾਉਣਾ ਨੀ ਅੱਜ ਸੁਣਨੀ ਆ ਵੀ ਤੇਰਾ ਚਿੱਤ ਕਿੱਦਾਂ ਕਰਿਆ ਪੈਸੇ ਦੇਣ ਨੂੰ ਇੱਥੇ ਰਿਟੀਟ ਵਰਗਾ ਕਿਸੇ ਤੋਂ ਪੈਸੇ ਫਲ ਹੋਏ ਦਿੰਦਾ ਨਹੀਂ ਕਹਿੰਦਾ ਤਾਇਆ ਮੇਰੇ ਵੱਡ ਵਡੇਰਾ ਨੇ ਇਹ ਗੱਲ ਸੁਣਾਈ ਸੀ ਕਿਸੇ ਦਾ ਹੱਕ ਨਾ ਰੱਖੀ ਹੱਕ ਨਾ ਰੱਖੀ ਕਿਸੇ ਦਾ ਤੈਨੂੰ ਕਮੀ ਨੀ ਕਿਸੇ ਚੀਜ਼ ਦੀ ਆਉਂਦੀ ਮੈਨੂੰ ਇਸ ਚੀਜ਼ 'ਚ ਵਿਸ਼ਵਾਸ ਸੀ ਭਾਵੇਂ ਮੈਂ ਡਰਾਈਵਰ ਵੀ ਹੋ ਗਿਆ ਸੀ ਮੈਂ 100-100, 200-200 ਵੀ ਮੋੜਦਾ ਸੀ ਮੈਂ ਮੋੜਦਾ ਸੀ ਜੇ ਮੈਂ ਮੋੜਦਾ ਸੀ ਤਾਂ ਰੱਬ ਮੇਰੇ 'ਤੇ ਮਿਹਰਬਾਨ ਹੋਇਆ ਅੱਜ ਮੈਂ ਫਿਰ ਉੱਥੇ ਹੀ ਆ ਗਿਆ ਉੱਥੋਂ ਵੀ ਜ਼ਿਆਦਾ ਹੋ ਗਿਆ ਕੰਮ ਜੇ 10-20 ਟਰੱਕ ਸੀ 50 ਹੋ ਗਿਆ ਦੁੱਗਣਾ ਤਿੱਗਣਾ ਕਰਤਾ ਰੱਬ ਨੇ ਸਾਰੇ ਦੁੱਖ ਜਿਹੜੇ ਆ ਉਹ ਦੂਰ ਕੀਤੇ ਮੇਰਾ ਭਰੋਸਾ ਇਸ ਨਾਲ ਲੈ ਵੀ ਉਹਦੀ ਗੱਲ ਮੇਰੇ ਅੱਜ ਤੱਕ ਪੱਲੇ ਜਾ ਵੀ ਬੰਦਾ ਕਿਸੇ ਦਾ ਹੱਕ ਨਾ ਰੱਖੇ ਰੁਪਈਆ ਨਾ ਰੱਖਿਓ ਕਿਸੇ ਦਾ ਕਦੇ ਕਿਸੇ ਦੇ ਜ਼ਿੰਦਗੀ ਦੇ ਵਿੱਚ ਕਮੀ ਨਹੀਂ ਆਉਂਦੀ
ਜੀ
ਦੂਸਰਾ ਲਾ ਜਿਹੜਾ ਕਾਨੂੰਨ ਆ ਜਿਹੜਾ ਦੂਸਰਾ ਲਾ ਇਹਦਾ ਯੂਨੀਵਰਸ ਦਾ ਉਹ ਇਹ ਆ ਵੀ ਤੁਸੀਂ ਆਪਣੇ ਮਾਂ ਬਾਪ ਨੂੰ ਸੁੱਖ ਦਿਓ ਕਦੇ ਜ਼ਿੰਦਗੀ ਤੁਹਾਡਾ ਦੁੱਖ ਆ ਨਹੀਂ ਸਕਦੀ
ਮਾਂ ਬਾਪ ਨੂੰ ਕਦੇ ਦੁਖੀ ਨਾ ਕਰੋ ਜ਼ਿੰਦਗੀ ਦੇ ਵਿੱਚ, ਜੇ ਦੁੱਖ ਆ ਗਿਆ ਤਾਂ ਫਿੜੇ ਮੂੰਹ ਕਹਿ ਦਿਓ। ਮਾਂ ਬਾਪ ਦੀ ਸੇਵਾ ਜਿੰਨੀ ਕਰੋਗੇ ਓਨੀ ਕਿਸਮਤ ਚਮਕੂਗੀ, ਜਿੰਨਾ ਉਹਨਾਂ ਦੇ ਚਿਹਰੇ 'ਤੇ ਹਾਸਾ ਲਿਆਓਗੇ ਜ਼ਿੰਦਗੀ ਤੁਹਾਡੇ ਹਾਸੇ ਨਹੀਂ ਮੁੱਕਣੇ। ਅਤੇ ਜੇ ਉਹਨਾਂ ਨੂੰ ਮਿਹਣੇ ਦਿਓਗੇ, ਤਾਨੇ ਦਿਓਗੇ, ਉਹਨਾਂ ਦੀ ਗੱਲ ਨਾ ਪੁੱਛੋਗੇ, ਤਾਂ ਜ਼ਿੰਦਗੀ ਭਰ ਦੁੱਖਾਂ ਤਕਲੀਫਾਂ 'ਚ ਰਹੋਗੇ। ਜੇ ਤੁਸੀਂ ਉਹਨਾਂ ਨੂੰ 100 ਰੁਪਈਆ ਨਹੀਂ ਦੇ ਸਕਦੇ ਤਾਂ 1000 ਰੁਪਈਏ ਦਾ ਤੁਹਾਡਾ ਨੁਕਸਾਨ ਇੱਥੇ ਹੋ ਜਾਣਾ, ਅਤੇ ਜੇ ਤੁਸੀਂ 1000 ਦਾ ਨੁਕਸਾਨ ਜਰ ਸਕਦੇ ਹੋ ਤਾਂ ਮਾਂ ਪਿਓ ਦਾ 100 ਰੁਪਈਆ ਤੁਹਾਨੂੰ ਜਾਣਾ ਕਿੰਨਾ ਔਖਾ ਹੈ ਨਹੀਂ ਮਿਲ ਗਈ। ਸਿਆਣੀ ਮਾਤਾ ਵੀ ਜੇ ਅਸੀਂ ਜਿਹਨਾਂ ਨੇ ਠੱਠੀ ਪਿਸ਼ਾਬ ਪੂੰਝਿਆ, ਜੇ ਅਸੀਂ ਉਹਨਾਂ ਨੂੰ 100 ਨਹੀਂ ਦੇ ਸਕਦੇ ਤਾਂ ਜਰਨਲੀ ਅਸੀਂ 10000 ਦਾ ਨੁਕਸਾਨ ਵੀ ਜਰ ਲੈਂਦੇ, ਕਹਿਣਾ ਚਲੋ ਕੋਈ ਨਹੀਂ ਫੇਕ ਗਿਆ ਫੇਕ ਮਾ ਲਾਂਗੇ, ਅਤੇ ਮਾਪਿਆਂ ਨੂੰ ਅਸੀਂ 100 ਨਹੀਂ ਦੇ ਸਕਦੇ। ਉਹਨੂੰ ਕਹਿੰਦਾ ਤਾਂ ਫੇਕ ਮਾ ਲਾਂਗੇ ਵੀ ਇਹਨਾਂ ਨੇ ਸਾਨੂੰ ਪਾਲਿਆ, ਤਾਂ ਕੋਈ ਨਹੀਂ 100 ਦਾ, ਜੇ 100 ਮੰਗਦੇ ਤਾਂ 500 ਦਿਓ। ਜਿਹੜਾ ਬੰਦਾ ਕਦੇ ਜ਼ਿੰਦਗੀ ਦੇ ਵਿੱਚ ਮਾਪਿਆਂ ਦੀ ਸੇਵਾ ਕਰਦਾ, ਜ਼ਿੰਦਗੀ 'ਚ ਕਦੇ ਘਾਟਾ ਉਹਨੂੰ ਪੈ ਸਕਦਾ ਹੀ ਨਹੀਂ। ਮੇਰੀ ਯਕੀਨ ਦਾ, ਅਗਰ ਮੇਰੀ ਗੱਲ ਦਾ ਯਕੀਨ ਨਹੀਂ, ਕਹਿਣਾ ਤਾਇਆ ਖਰੇ ਉੱਡਦੀਆਂ ਪਤਾਲ ਹੀ ਮਾਰੀ ਜਾਂਦਾ, ਅਤੇ ਕਦੇ ਕਰਕੇ ਵੇਖ ਲਿਓ, 1 ਮਹੀਨਾ ਤਜਰਬਾ ਕਰੋ, 1 ਮਹੀਨੇ 'ਚ ਮਾਂ ਬਾਪ ਨੂੰ ਥੋੜ੍ਹਾ ਦਸਵੰਧ ਕੱਢ ਕੇ ਦਿਓ, ਪੈਸੇ ਭੇਜੋ, ਅਤੇ ਮਹੀਨੇ ਦੀ ਆਮਦਨ ਵੇਖਿਓ, ਅਤੇ 1 ਮਹੀਨਾ ਉਹ ਮੰਗੇ ਦੇ ਬਿਨਾਂ ਦਿਓ ਭਾਵਾਂ, ਉਦੋਂ ਕੀ ਦੇਣਾ, ਫਿਰ ਤੁਸੀਂ ਆਮਦਨ ਕੱਢ ਕੇ ਵੇਖ ਲਿਓ। ਜਿੱਦਣ ਤੁਸੀਂ ਮਾਪਿਆਂ ਨੂੰ ਖੁਸ਼ ਕੀਤਾ, ਉਹਨਾਂ ਜ਼ਰੂਰਤਾਂ ਦੇ ਉੱਤੇ ਉਹਨਾਂ ਨੂੰ ਕੋਈ ਪੈਸਾ ਦੱਥਾ ਭੇਜਦੇ ਰਹੇ, ਜਾਂ ਕਿਸੇ ਤਰੀਕੇ ਦੀ ਮਦਦ, ਜਾਂ ਉਹਨਾਂ ਨੂੰ ਪੁੱਛ ਗਿੱਛ, ਜਾਂ ਉਹਨਾਂ ਦੇ ਰਿਸਪੈਕਟ ਕੀਤੀ, ਉਦੋਂ ਤੁਹਾਡੇ ਕੋਲ, ਤੁਹਾਡੇ ਗੱਲੇ 'ਚ, ਤੁਹਾਡੀ ਜੇਬ 'ਚ, ਤੁਹਾਡੇ ਅਕਾਊਂਟ 'ਚ ਪੈਸੇ ਜ਼ਿਆਦਾ ਹੋਣਗੇ, ਭਾਵੇਂ ਤੁਹਾਡੀ ਜੇ ਤਾਂ $30,000 ਤਨਖਾਹ ਵਾ, 30 ਦੇ 30 ਰਹਿ ਜਾਣਾ, ਪਰ ਉਹ 30 ਇੱਕ ਮਹੀਨੇ 'ਚ ਖਤਮ ਹੋ ਜਾਂਦਾ ਕਿ 30 ਤੋਂ 40 ਬਣ ਜਾਂਦਾ, ਇਹ ਤੁਸੀਂ ਹੈਰਾਨ ਹੋ ਜਾਣਾ ਵੀ ਚਮਤਕਾਰ ਹੀ ਆ। ਵੀ ਤਨਖਾਹਾਂ ਓਨੀਆਂ ਹੀ ਰਹਿੰਦੀਆਂ, ਕਿਸੇ ਦਿਨ ਕਿਸੇ ਮਹੀਨੇ 'ਚ ਅਸੀਂ ਰੋਂਦੇ ਹੁੰਦੇ, ਕਿਸੇ ਮਹੀਨੇ 'ਚ ਸਾਡੇ ਕੋਲ 4 ਪੈਸੇ ਜੁੜੇ ਹੁੰਦੇ ਆ। ਕਦੇ ਨੋਟ ਕਰ ਲਿਓ, ਜੇ ਮੇਰੀ ਗੱਲ ਦਾ ਯਕੀਨ ਨਹੀਂ ਆਉਂਦਾ, ਸਾਡੀ ਆਮਦਨ ਓਨੀ ਹੁੰਦੀ ਆ, ਹਾਂ ਕਿਸੇ ਦੀ ਵੱਧ ਘੱਟ ਸਕਦੀ ਆ ਕਿਉਂਕਿ ਕੰਮ ਜਿੱਦਾਂ ਦਾ, ਪਰ ਸਾਡੀ ਆਮਦਨ ਓਨੀ ਹੁੰਦੀ ਆ। ਕਿਸੇ ਮਹੀਨੇ 'ਤੇ ਸਾਡੇ ਕੋਲ ਮਾਲ ਮੁੱਕਦਾ ਹੀ ਨਹੀਂ ਜੇਬ ਤੋਂ, ਅਤੇ ਕਿਸੇ ਮਹੀਨੇ 'ਤੇ ਸਾਨੂੰ 11 ਤੋਂ ਵੀ ਫੜਨਾ ਪੈਂਦਾ ਵੀ ਭਾਈ 1000-1100 ਦਹੀਂ ਭਾਈ, ਵੀ ਗਾਂਹ ਤੈਨੂੰ ਮੋੜ ਦਾਂਗੇ ਅਗਲੀ ਤਨਖਾਹ 'ਤੇ। ਕਾਰਨ ਕੀ ਆ? ਕਾਰਨ ਹੁਣ ਤੁਹਾਨੂੰ ਆਪ ਵੇਖਣਾ ਪਊਗਾ ਕਿ ਕਿਸੇ ਦੀ ਮਦਦ 'ਤੇ ਮੂੰਹ ਤਾਂ ਨਹੀਂ ਸੀ ਮੋੜ ਲਿਆ, ਕਿਸੇ ਮਾਂ ਪਿਓ ਨੇ ਕੋਈ ਚੀਜ਼ ਕਹੀ ਹੈ ਤਾਂ ਤੁਸੀਂ ਐਵੇਂ ਉਹਨਾਂ ਨੂੰ ਮਿਹਣਾ ਤਾਂ ਨਹੀਂ ਮਾਰ ਕੇ ਸੁਣਾ ਦਿੱਤਾ, ਜਾਂ ਕਿਸੇ ਦਾ ਪੈਸਾ ਤੁਸੀਂ ਲਿਆ ਤਾਂ ਕਿਤੇ ਮੋੜਿਆ ਤਾਂ ਨਹੀਂ, ਵੀ ਇਹ ਮੋੜਿਆ ਹੀ ਨਹੀਂ, ਇੱਦਾਂ ਦੀ ਗੱਲ ਹੋਈ, ਹੱਕ ਤਾਂ ਨਹੀਂ ਕਿਸੇ ਦਾ ਮਾਰ ਲਿਆ, ਕਿਸੇ ਦਾ ਪੈਸਾ ਤੁਸੀਂ ਤਾਂ ਨਹੀਂ ਰੱਖ ਲਿਆ, ਇੱਦਾਂ ਦੀਆਂ ਗੱਲਾਂ ਹੋਈਆਂ, ਤਾਂ ਇਹਦਾ ਮਤਲਬ ਉਹ ਕੁਦਰਤ ਵਾਲਾ ਨਿਰਾਸ਼ ਹੈ ਤੁਹਾਡੇ ਨੂੰ। ਜਦੋਂ ਸੋਹਣੇ ਉਹ ਨਿਰਾਸ਼ ਹੁੰਦਾ ਨਾ, ਅਤੇ ਉਦੋਂ ਟਰੱਕ ਵਗਾ ਵੀ ਦਿੰਦਾ, ਅਤੇ ਜਦੋਂ ਉਹ ਮਿਹਰਬਾਨ ਹੋ ਜਾਂਦਾ ਉਦੋਂ ਦੁੱਗਣੇ ਕਰਕੇ ਮੋੜ ਵੀ ਦਿੰਦਾ ਜੀ, ਇੱਦਾਂ ਦਾ ਜੀ ਉਹ ਖੁਦਾ। ਅਤੇ ਪਰਮਾਤਮਾ ਤੋਂ ਸਵਾਲ ਰਾਜੇ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਵੀ ਪਰਮਾਤਮਾ ਮਹਾਰਾਜ ਜੀ ਕੁਛ ਕਰਦਾ ਵੀ ਆ ਕਿ ਬਸ ਵਿਹਲਾ ਹੀ ਰਹਿੰਦਾ? ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਸਵਾਲ ਤੁਹਾਡਾ ਜਿਹੜਾ ਬੜਾ ਵਾਜਵਾ ਰਾਜਨ, ਵੀ ਇਹ ਰਾਜਨ ਵੀ ਸਵਾਲ ਦਾ ਜਵਾਬ ਮੈਂ ਤੁਹਾਡੇ ਤਖ਼ਤ 'ਤੇ ਬੈਠ ਕੇ ਦਊਂ। ਉਹ ਆਉਂਦੇ ਜੀ ਆ ਜਾਓ, ਮੈਨੂੰ ਤਾਂ ਜਵਾਬ ਚਾਹੀਦਾ। ਰਾਜਨ ਭੁੰਜੇ ਬਹਿ ਗਿਆ, ਬਾਬਾ ਤਖ਼ਤ 'ਤੇ ਬਹਿ ਗਿਆ। ਉਹ ਆਉਂਦਾ ਇਹੀ ਕਰਦਾ ਪਰਮਾਤਮਾ, ਇੱਕ ਰਾਜੇ ਨੂੰ ਭੁੰਜੇ ਬਿਠਾ ਸਕਦਾ, ਇੱਕ ਫਕੀਰ ਨੂੰ ਤਖ਼ਤ 'ਤੇ ਬਿਠਾ ਸਕਦਾ, ਇਹ ਪਰਮਾਤਮਾ ਕਰਦਾ। ਅਤੇ ਰਾਜਾ ਹੈਰਾਨ ਹੋ ਗਿਆ, ਕਿਉਂਕਿ ਯੁਕਤੀ ਸੀ ਗੁਰੂ ਨਾਨਕ ਪਾਤਸ਼ਾਹ ਦੀ, ਯੁਕਤੀ ਬੜੀ ਕਮਾਲ ਦੀ ਸੀ, ਬੰਦੇ ਨੂੰ ਇੰਨੀ ਸਰਲ ਭਾਸ਼ਾ 'ਚ ਇੰਨੇ ਸਰਲ ਤਰੀਕੇ ਨਾਲ ਪ੍ਰੈਕਟੀਕਲ ਕਰਕੇ ਸਮਝਾਉਂਦੇ ਸੀ, ਉਹ ਹੈਰਾਨ ਰਹਿ ਜਾਂਦਾ ਸੀ। ਕਹਿੰਦੇ ਕਾਬਲ ਕੰਧਾਰ ਵੱਲ ਜਦੋਂ ਗਿਆ, ਉੱਥੇ ਪੀਰਾਂ ਫਕੀਰਾਂ ਦਾ ਸ਼ਹਿਰ ਸੀ ਬੜਾ ਤਗੜਾ, ਅਤੇ ਉਹਨਾਂ ਨੇ ਦੁੱਧ ਦਾ ਕਮੰਡਲ ਭਰ ਕੇ ਦੁੱਧ ਭੇਜਿਆ, ਉਹਨਾਂ ਨੇ ਭੇਜਿਆ ਕਿ ਮਹਾਰਾਜਾ ਦੁੱਧ ਪੇਸ਼ ਕੀਤਾ। ਦੁੱਧ ਕੀ ਸੀ? ਦੁੱਧ ਸੀ ਵੀ ਮਹਾਰਾਜ ਤੁਸੀਂ ਇੱਥੇ ਆ ਗਏ, ਪੀਰ ਫਕੀਰ ਹਿੰਦ ਦੇ, ਇੱਥੇ ਤਾਂ ਅੱਗੇ ਪੀਰ ਫਕੀਰ ਬਹੁਤ ਨੇ, ਇੱਥੇ ਤਾਂ ਹੋਰ ਪੀਰ ਫਕੀਰ ਦੀ ਲੋੜ ਹੀ ਨਹੀਂ, ਅਤੇ ਤੁਸੀਂ ਕੋਈ ਟਿਕਾਣਾ ਹੋਰ ਦੇਖੋ, ਇੱਥੇ ਤਾਂ ਸਾਧੂ ਬਹੁਤ ਜ਼ਿਆਦਾ ਨੇ, ਇੱਥੇ ਨਹੀਂ ਸਾਧੂਆਂ ਦੀ ਲੋੜ, ਇਹ ਕਮੰਡਲ ਜਿਹੜਾ ਜਾਂ ਦੁੱਧ ਦਾ ਪਿਆਲਾ ਭਰਿਆ ਪਿਆ, ਇਹ ਭਰਿਆ ਸੰਕੇਤ ਆ ਵੀ ਹੋਰ ਇਹਦੇ ਚ ਦੁੱਧ ਪਾਓਗੇ ਤਾਂ ਛਲਕ ਕੇ ਬਾਹਰ ਆ ਜਾਓ। ਹੁਣ ਇਸ ਨਗਰ ਚ ਹੋਰ ਕਿਸੇ ਸਾਧੂ ਦੀ ਲੋੜ ਨਹੀਂ, ਸੰਤ ਦੀ ਲੋੜ ਨਹੀਂ, ਗੁਰੂ ਦੀ ਲੋੜ ਨਹੀਂ। ਤੇ ਮਹਾਰਾਜ ਨੇ ਇੱਕ ਫੁੱਲ ਉਹਦੇ ਉੱਤੇ ਰੱਖ ਦਿੱਤਾ ਤੇ ਭੇਜ ਦਿੱਤਾ। ਮਹਾਰਾਜ ਨੇ ਆਪਣੇ ਅੰਦਾਜ਼ ਨਾਲ ਦੱਸਿਆ ਵੀ ਅਸੀਂ ਦੁੱਧ ਬਣ ਕੇ ਨਹੀਂ, ਅਸੀਂ ਤੇ ਫੁੱਲ ਵਾਂਗ ਤਰ ਜਾਂਗੇ ਇਸ ਦੁੱਧ ਤੇ, ਅਸੀਂ ਕੋਈ ਇਹਦੇ ਵਿੱਚ ਹੋਰ ਇਜਾਫਾ ਕਰਕੇ ਤੇ ਇਹਨੂੰ ਡੁੱਲਣ ਨਹੀਂ ਦਿੰਦੇ, ਅਸੀਂ ਫੁੱਲ ਵਾਂਗ ਉਤਰ ਜਾਂਗੇ। ਤੇ ਬੜੇ ਹੈਰਾਨ ਹੋਏ ਤੇ ਬੜਾ ਸਿਰ ਚੁਕਾ ਲਿਆ ਉਹਨਾਂ ਨੇ, ਵੀ ਕਿਉਂਕਿ ਗਿਆਨ ਅੱਗੇ ਸਿਰ ਚੁੱਕਦਾ ਤੇ ਗਿਆਨ ਗੁਰੂਆਂ ਦਾ ਤੇ ਰੂਪ ਹੀ ਪਰਮਾਤਮਾ ਦਾ, ਰੱਬ ਦਾ ਰੂਪ ਹੀ ਸੀ। ਤਾਂ ਸਮਝਾਉਣ ਦੀ ਯੁਕਤੀ ਉਹਨਾਂ ਦੀ ਬੜੀ ਕਮਾਲ ਸੀ। ਇਸ ਕਰਕੇ ਜਿਹੜੀਆਂ ਗੱਲਾਂ ਇਹ ਕੱਲੀਆਂ ਸੁਣਨ ਵਾਲੀਆਂ ਹੀ ਨਹੀਂ ਆ, ਜੇ ਕਹੋ ਵੀ ਸੁਣਨ ਨੂੰ ਚੰਗੀਆਂ ਲੱਗਦੀਆਂ ਤਾਂ ਬੰਦਾ ਕਹਿੰਦਾ ਵਾਹ 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 ਬਹੁਤ ਸੋਹਣੀ ਗੱਲ ਕਹੀ। ਵੀ ਗੁਰੂ ਮਹਾਰਾਜ ਨੇ ਕਿੰਨੀਆਂ ਸੋਹਣੀਆਂ ਗੱਲਾਂ ਦਾ ਉਦਾਹਰਨ ਦਿੱਤੀਆਂ, ਵਾਹ ਸਾਖੀ ਸੁਣ ਕੇ ਮੰਗੇ ਆਹ ਹਾ। ਇਹ ਕੱਲੀਆਂ ਸੁਣਨ ਨੂੰ ਨਹੀਂ, ਸਮਝਾਉਣ ਨੂੰ ਆ। ਵੀ ਸਾਡੇ ਅੱਗੇ ਬਹੁਤ ਖੁੱਲੀ ਕਿਤਾਬ ਆ ਜੀਵਨ। ਜਦੋਂ ਤੁਸੀਂ ਸਾਇੰਸ ਪੜ੍ਹਦੇ ਹੋਵੋਗੇ, ਪ੍ਰੈਕਟੀਕਲ ਕਰਕੇ ਵੇਖਦੇ ਹੋਵੋਗੇ, ਜਿਹੜੇ ਵਿਗਿਆਨੀਆਂ ਨੇ ਉਹ ਸਿੱਧ ਕਰ ਦਿੱਤੀਆਂ ਚੀਜ਼ਾਂ, ਉਹਨੂੰ ਤੁਸੀਂ ਦੁਬਾਰਾ ਪ੍ਰੈਕਟੀਕਲ ਕਰਕੇ ਵੇਖਦੇ ਆ ਕਿ ਹਾਂ ਇਹ ਪਾਸੀਬਲ ਹੈ ਕਿ ਇੱਕ ਗੰਦੇ ਪਾਣੀ ਦੇ ਵਿੱਚ ਇਹ ਰੋਗ ਪੈਦਾ ਕਰਨ ਵਾਲੇ ਕੀਟਾਣੂ ਹੈ, ਅਸੀਂ ਉਹਨੂੰ ਮੈਕਰੋਸਕੋਪ 'ਚ ਦੇਖਦੇ ਹਾਂ। ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਯਕੀਨ ਨਹੀਂ, ਯਕੀਨ ਆ, ਪਰ ਅਸੀਂ ਵਿਦਿਆਰਥੀਆਂ ਨੂੰ ਦਿਖਾਉਂਦੇ ਹਾਂ ਵੇਖੋ ਵੇ, ਉਹ ਵੇਖਦੇ ਤੁਰਦੇ ਫਿਰਦੇ, ਉਹ ਕਹਿੰਦੇ ਵੀ ਹਾਂ ਜਿਹੜੇ ਵਿਗਿਆਨੀਆਂ ਨੇ ਗੱਲ ਕਹੀ ਸਿੱਧ ਵਾ, ਇਸ ਪਾਣੀ ਦੇ ਵਿੱਚ ਕੀਟਾਣੂ ਹੈ, ਜਦੋਂ ਅਸੀਂ ਇਹ ਪਾਣੀ ਪੀਵਾਂਗੇ ਸਾਨੂੰ ਇਹ ਪੇਟ ਦੇ ਰੋਗ ਪੈਦਾ ਕਰੂ। ਸਿੱਧ ਤਾਂ ਪਹਿਲਾਂ ਹੋ ਚੁੱਕਿਆ, ਅਸੀਂ ਉਹ ਤੇ ਪ੍ਰੈਕਟੀਕਲ ਕਰਕੇ ਵੇਖਦੇ ਹਾਂ ਵੀ ਹਾਂ ਇਹ ਗੱਲ ਸੱਚੀ ਹੈ। ਇੱਦਾਂ ਜੀਵਨ ਦੇ ਵਿੱਚ ਜਿਹੜੇ ਸਾਨੂੰ ਗੁਰੂਆਂ ਪੀਰਾਂ ਨੇ ਉਪਦੇਸ਼ ਦਿੱਤੇ, ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਓ, ਜੇ ਯਕੀਨ ਨਹੀਂ, ਵੈਸੇ ਤਾਂ ਯਕੀਨ ਕਰੋਗੇ ਤੇ ਉਹ ਸਮਾਂ ਵੀ ਬਚ ਜਾਂਦਾ ਤੇ ਮਨ ਲੈਣੇ ਦੇ ਵਿੱਚ ਗਤੀ ਆ, ਪਰ ਫਿਰ ਵੀ ਜੇ ਤੁਸੀਂ ਯਕੀਨ ਨਹੀਂ ਉਹਨੂੰ ਪ੍ਰੈਕਟੀਕਲ ਕਰਕੇ ਵੇਖ ਲਓ, ਕਿਉਂਕਿ ਜਦੋਂ ਪ੍ਰੈਕਟੀਕਲ ਕਰੋਗੇ ਫਿਰ ਤੁਸੀਂ ਕਹੋਗੇ ਹਾਂ ਇਹ ਗੱਲ ਠੀਕ ਕਹੀ ਸੀ, ਠੀਕ ਕਹੀ ਸੀ, ਤਾਂ ਹੀ ਮੰਨਾਂਗੇ ਨਾ। ਜੇ ਤੁਹਾਡੇ ਨਾਲ ਉਹ ਤੁਸੀਂ ਉਹਨੂੰ ਯਕੀਨ, ਜਾਂ ਤਾਂ ਯਕੀਨ ਕਰ ਲਓ ਜਾਂ ਫਿਰ ਉਹਨੂੰ ਪ੍ਰੈਕਟੀਕਲ ਜਮਾ ਕੇ ਵੇਖ ਲਓ, ਜਮਾ ਕੇ ਵੇਖੋਗੇ ਫਿਰ ਤਾਂ ਯਕੀਨ ਆ ਹੀ ਜਾਊਗਾ, ਫਿਰ ਕੋਈ ਕਹਿਣ ਵਾਲੀ ਗੱਲ ਹੀ ਨਹੀਂ।
ਜੀ ਸਹੀ ਗੱਲ ਤਾਂ ਜੀ, ਵੇਖਿਓ ਤੁਹਾਡੀ ਸਹੀ ਗੱਲ।
ਉਹ ਲਿਆ ਮਲਕੀਤ ਕਥਾ ਕੀਰਤਨ ਤੇ, ਅੱਜ ਤੇ ਆਪਾਂ ਹੋ ਗਏ ਚਾਹ ਫੜਾ ਮੇਰਾ ਪੁੱਤ। ਆਹ ਹਾ ਹੀ ਚੜ ਗਿਆ, ਚੜ ਗਿਆ। ਤੇ ਲਓ ਤਾ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਜਿਹੜੀ ਆ ਸਾਂਝ ਪਾਉਣ ਦੇ ਲਈ ਸਾਡੇ ਨਾਲ ਜੁੜੇ ਨੇ ਕੁਲਬੀਰ ਭੁੱਲਰ ਸਾਹਿਬ। ਭੁੱਲਰ ਸਾਹਿਬ ਬਲਿਓ, ਭੁੱਲਰ ਸਾਹਿਬ, ਭੁੱਲਰ ਸਾਹਿਬ ਆ ਜਾਓ, ਆ ਜਾਓ, ਆ ਜਾਓ ਬਾਬਾ ਜੀ, ਕੀ ਹਾਲ ਚਾਲ ਆ? ਕਹਿੰਦੇ ਤਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਅਸੀਂ ਤੁਹਾਨੂੰ ਪੁੱਛਦੇ, ਤੁਸੀਂ ਗੱਲ ਸਾਨੂੰ ਪੁੱਛਣ ਲੱਗ ਪਏ। ਸਾਡਾ ਹਾਲ ਚਾਲ ਤਾਂ ਠੀਕ ਜਿਹਾ, ਪਰ ਪਹਿਲਾਂ ਵਰਗਾ ਨਹੀਂ ਜਿਹੜਾ ਕਹਿੰਦਾ ਵੀ ਅੜਿਆ ਹਾਲ ਚਾਲ ਤੂੰ ਦੱਸਦਾ ਨਹੀਂ, ਗੱਲਾਂ ਰੇਡੂਏ ਤੇ ਬੜੀਆਂ ਮਾਰੇ। ਕਹਿੰਦੇ ਗਾਣਾ ਸੁਣਾ ਦਿਓ, ਜਫਰਨਾਮਾ। ਜਫਰਨਾਮਾ ਜ਼ਰੂਰ ਸੁਣਾਵਾਂਗੇ। ਇੱਕ ਵਿਸ਼ੇ ਜਿਹੜਾ ਜਫਰਨਾਮਾ ਇਹਦਾ, ਦੂਸਰਾ ਭਾਈ ਮਹਿਲ ਸਿੰਘ ਜੀ ਦਾ, ਤੇ ਇੱਕ ਜਫਰਨਾਮਾ ਸੁਣਾਇਆ ਸੀ ਇਹ ਮੇਰੇ ਹਿਸਾਬ ਨਾਲ ਸਤਿੰਦਰ ਸਰਤਾਜ ਨੇ ਗਾ
ਜੀ।
ਇਹ ਹੁਣ ਭਾਜੀ ਹੋਰੀ ਦੱਸਣਗੇ, ਸਤਿੰਦਰ ਸਰਤਾਜ ਦੇ ਕਹਿੰਦੇ ਹੁਣ ਜੇ ਗੀਤ ਦੀ ਫਰਮਾਇਸ਼ ਉਹਨਾਂ ਨੇ ਕੀਤੀ ਹੈ ਤੇ ਆਹਨੇ ਕੋਈ ਨੀ, ਭੁੱਲਰ ਸਾਹਿਬ ਦੱਸ ਦਿਓ, ਹਲੇ ਸਾਡੇ ਕੋਲ ਹੈ ਟਾਈਮ
ਜੀ।
ਤੇ ਅਮਨ ਗਿੱਲ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਵੀਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਆ ਜੀ, ਹਾਲ ਚਾਲ ਠੀਕ ਠਾਕ ਜੀ, ਬਹੁਤ ਵਧੀਆ। ਗਿੱਲ ਸਾਹਿਬ ਤੁਸੀਂ ਸੁਣਾਓ ਕਿੱਦਾਂ? ਔਰ ਕਹਿੰਦੇ ਜੀ ਗਾਣਾ ਤੁਸੀਂ ਚਲਾ ਹੀ ਦਿੱਤਾ ਸਤਿੰਦਰ ਸਰਤਾਜ ਦਾ, ਤੇ ਜੇ ਹੋਰ ਫਰਮਾਇਸ਼ ਕੀਤੀ ਤਾਂ ਕਿਤੇ ਸਤਿੰਦਰ ਸਰਤਾਜ ਤੋਂ ਹਿੱਸਾ ਹੀ ਨਾ ਮੰਗ ਲਵੋ। ਨਹੀਂ ਨਹੀਂ, ਹਿੱਸਾ ਅਸੀਂ ਕੀ ਮੰਗ ਲੈਣਾ, ਤੇ ਵੈਸੇ ਮੰਗਿਆ ਵੀ ਜਾ ਸਕਦਾ, ਕਾਪੀ ਰਾਈਟ ਮੰਗੇ ਜਾ ਸਕਦੇ। ਕਹਿੰਦੇ ਜੀ ਕਿਤੇ ਗਾਣੇ ਪਹਿਲਾਂ ਤਾਂ ਰੋਜ਼ ਇੱਕ ਚਲਾਉਂਦੇ ਸੀ, ਤਾਂ ਹੁਣ ਦੋ ਦੋ ਚਲਾਉਣ ਲੱਗ ਪਏ ਨੇ, ਤੁਸੀਂ ਬਸ ਚਾਹ ਪੀਣ ਹੀ ਆਉਂਦੇ ਜੇ? ਉਹ ਆਉਂਦੇ ਤੇ ਅਸੀਂ ਚਾਹ ਪੀਣਾ ਨਹੀਂ, ਚਾਹ ਤਾਂ ਅਸੀਂ ਘਰੇ ਵੀ ਬਹਿ ਕੇ ਪੀ ਸਕਦੇ ਹਾਂ, ਨਾਲੇ ਖੂਹ ਤੇ ਬਹਿ ਕੇ ਵੀ ਪੀ ਸਕਦੇ ਹਾਂ, ਕਿਉਂਕਿ ਸਾਡਾ ਖੂਹ ਤਾਂ ਤੂੰ ਤਾਂ ਵਾਲਾ ਖੂਹ ਆ, ਖੂਹ ਤਾਂ ਵਾਲਾ ਤੂੰ ਕਹਿਣ ਲੱਗੇ, ਤੂੰ ਤਾਂ ਵਾਲਾ ਖੂਹ ਆ, ਕਿਉਂਕਿ ਉੱਥੇ ਮਾਰ ਮਾਰ ਚਿੜੀਆਂ ਨੇ ਬਿਠਾ ਤੇ ਬੇਵਾ ਹੀ ਤੂਤ ਪੈਦਾ ਕੀਤੇ ਹੋਏ, ਅਸੀਂ ਲਾਏ ਨਹੀਂ, ਤੇ ਚਾਹ ਅਸੀਂ ਉੱਥੇ ਵੀ ਬਹਿ ਕੇ ਪੀ ਸਕਦੇ ਹਾਂ ਬਿੱਠਾਂ ਤੋਂ ਬਚਾ ਕੇ। ਤੇ ਪਰ ਜਿਹੜਾ ਇੱਥੇ ਚਾਹ ਪੀਣ ਦਾ ਸਵਾਦ ਤੁਹਾਡੇ ਚ ਆਉਂਦਾ ਉਹ ਸਵਾਦ ਫਿਰ ਉੱਥੇ ਨੀ ਨਾ ਹੋ ਸਕਣਾ, ਉੱਥੇ ਤੇ ਚੁੱਪ ਕਰਕੇ ਤਾਂ ਬੈਠੇ ਰਹਾਂਗੇ ਜਿੱਦਾਂ ਮਲਕੀਤ ਹੋਰਾਂ ਪੈਸੇ ਦੇਣ ਦੇ ਮਾਰੇ ਬੈਠੇ ਹੁੰਦੇ ਨਾ ਪੈਸੇ ਦੇਣ ਵਾਲੇ ਆ ਵੀ ਸਾਡੇ। ਮਲਕੀਤ ਦਾ ਗੱਲ ਤੇਰੇ ਦਿਮਾਗੇ ਪੈ ਗਈ ਨਾ ਵੀ ਜਿਹੜਾ ਹੱਕ ਕਿਸੇ ਦਾ ਨੀ ਖਾਣਾ, ਇਹ ਜੇ ਤੈਨੂੰ ਸੁਣਾਉਣ ਲਈ ਮੈਂ ਦੱਸੀ ਆ ਵੀ ਕਿਸੇ ਦਾ ਪੈਸਾ ਕਦੇ ਲਿਆ ਵਾ ਤਾਂ ਉਹਦਾ ਮੋੜੋ ਪਾਵਾਂ, ਸੌ ਸੌ ਕਰਕੇ ਮੋੜੋ ਪਾਵਾਂ, ਦਸ ਦਸ ਰੁਪਈਏ ਕਰਕੇ ਮੋੜੋ ਮੋੜੋ, ਲੱਖਾਂ ਕਰੋੜਾਂ ਰੁਪਈਏ ਵੀ ਤੁਸੀਂ ਮੋੜ ਸਕਦੇ ਆ ਜੇ ਤੁਸੀਂ ਸ਼ੁਰੂ ਕਰੋ। ਕਈ ਵਾਰ ਲੱਗਦਾ ਮੇਰਾ ਤਾਂ ਲੱਖ ਲਿਆ ਮੈਂ ਕਿੱਦਾਂ ਮੋੜੂ, ਤੁਸੀਂ ਇੱਕ ਇੱਕ ਹਜ਼ਾਰ ਮੋੜੋ ਤੇ ਦੋ ਦੋ ਹਜ਼ਾਰ ਜੋ ਕੇ ਰੱਬ ਨੇ ਆਪੇ ਕਰ ਲੈਣਾ, ਦੋ ਦੋ ਮੋੜੋ ਉਹਨੇ ਦਸ ਦਸ ਹਜ਼ਾਰ ਜੋ ਕੇ ਕਰ ਲੈਣਾ, ਉਹ ਸਿੱਧਾ ਹੀ ਫਿਰ ਅਗਲੀਆਂ ਲਾਂਘਾਂ ਵੱਡੀਆਂ ਪੜਦਾ ਜੀ। ਤੇ ਬਾਕੀ ਕਹਿੰਦੇ ਜੀ ਗੀਤ ਜਿਹੜਾ ਉਹਨਾਂ ਨੇ ਕਿਹਾ, ਕਹਿੰਦੇ ਤਾਇਆ ਜੀ ਤੁਸੀਂ ਨੀ ਤਾਇਆ ਜੀ ਕਿਤੇ ਸਰਤਾਜ ਨਾ ਹਿੱਸਾ ਮੰਗ ਲਵੇ ਸਾਡੇ ਤੋਂ, ਮੰਗ ਲਵੇ ਹਿੱਸਾ ਸਾਡੇ ਕੋਲ ਤਾਂ ਗੱਲਾਂ ਹੀ ਆ ਤੇ ਗੱਲਾਂ ਹੀ ਦੇ ਸਕਦੇ ਹਾਂ ਜੀ, ਕਿਉਂਕਿ ਜੋ ਸਾਡੇ ਪੱਲੇ ਆ ਅਸੀਂ ਉਹੀ ਦੇ ਸਕਦੇ ਹਾਂ। ਜੇ ਸਾਡੇ ਬੈਂਕਾਂ 'ਚ ਹੋਣ ਨੋਟ ਤਾਂ ਫਿਰ ਅਸੀਂ ਨੋਟ ਦੇ ਦਈਏ ਉਹਨੂੰ, ਤੇ ਜੇ ਸਾਡੇ ਕੋਲ ਗੱਲਾਂ ਦਾ ਅਸੀਂ ਤਾਂ ਗੱਲਾਂ ਦੇ ਸਕਦੇ, ਸਾਡੇ ਕੋਲ ਭਾਵੇਂ ਕੱਲ੍ਹ ਨੂੰ ਆ ਕੇ ਲੈ ਜਾ ਤੇ ਭਾਵੇਂ ਪਰਸੋਂ ਨੂੰ ਆ ਕੇ ਲੈ ਜਾ, ਤੇ ਗੱਲਾਂ ਦਾ ਕੜਾਹ ਹੀ ਆ ਜੀ। ਹਾਂ ਗੱਲਾਂ ਦਾ ਕੜਾਹ ਵਾ ਵੀ ਚਮਚਾ ਆਪਦਾ ਲੈ ਆਵੇ ਜੇ ਨਾ ਮਰਜ਼ੀ ਭਰ ਭਾਈ ਛਕੇ। ਕਹਿੰਦੇ ਤਾਇਆ ਜੀ ਜੋਗਾ ਲਬਾਣਾ ਸਾਹਿਬ ਵੀ ਪਹੁੰਚੇ ਨੇ, ਕਹਿੰਦੇ ਆ ਕਿ ਜੋਗੇ ਲਬਾਣੇ ਸਾਹਿਬ ਨੇ ਕਿਹਾ, ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਆਹ ਗਾਣਾ ਸੁਣਾ ਦਿਓ ਤਾਇਆ ਜੀ, ਧੰਨਵਾਦ ਤੁਹਾਡਾ। ਆ ਕਿਹੜਾ ਇਹ ਮਾਸ਼ਾਲੀ ਦਾ ਤਾਇਆ ਜੀ ਮਾਪੇ ਗੀਤ, ਵਾਹ 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 ਗੀਤ ਅਫਲਾ ਤੂੰ ਨੀ ਸੁਣ ਲੱਗਾ ਸ਼ੇਰ ਬਗਾ। ਤੇ ਲਬਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਜੋਗਾ ਸਾਹਿਬ ਜੀ ਹੁਣ ਕਦੇ ਢੋਲ ਵਜਾਉਂਦੇ ਤੇ ਵੀਡੀਓ ਨੀ ਤੁਸੀਂ ਪਾਈ, ਜਾਂ ਤੇ ਹੁਣ ਮੇਰੇ ਹਿਸਾਬ ਨਾਲ ਸੀਜ਼ਨ ਖਤਮ ਹੋ ਗਿਆ ਵਿਆਹ ਸ਼ਾਦੀਆਂ ਦਾ, ਤੇ ਕੋਈ ਪ੍ਰੋਗਰਾਮ ਜਾਂ ਤੇ ਆਇਆ ਨਹੀਂ, ਤੇ ਜੇ ਆਇਆ ਤੇ ਫਿਰ ਤੂੰ ਕਦੇ ਸਾਨੂੰ ਤੁਸੀਂ ਸਾਨੂੰ ਫੋਟੋ ਕੋਲੇ ਪਾਈ ਨੀ, ਤੁਹਾਡੀਆਂ ਤਸਵੀਰਾਂ ਵੀਡੀਓ ਵੇਖ ਕੇ ਸਾਨੂੰ ਐਂ ਲੱਗਦਾ ਵੀ ਜਿੱਦਾਂ ਅਸੀਂ ਹਾਂਗਕਾਂਗ ਆਏ ਹੁੰਦੇ ਹਾਂ। ਹਰਨੇਕ ਬੈਂਕ ਬੈਨ ਸਾਹਿਬ ਦਾ ਜੀ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਪਿਆਰ। ਉਹ ਬੈਨ ਸਾਹਿਬ ਤੁਸੀਂ ਭਾਰਤ ਆਉਣਾ ਸੀ, ਆ ਕੇ ਵੀ ਮੁੜ ਗਿਆ, ਤੁਸੀਂ ਸਾਨੂੰ ਮਿਲ ਕੇ ਨਹੀਂ ਗਏ, ਅਸੀਂ ਤੁਹਾਡੇ ਨਾਲ ਨਾਰਾਜ਼ ਹਾਂ, ਜਿੱਦਣ ਅਸੀਂ ਆ ਗਏ ਨਾ ਆਸਟ੍ਰੇਲੀਆ ਤੇ ਤੁਹਾਨੂੰ ਮਿਲਿਆ ਬਗੈਰ ਹੀ ਮੁੜ ਗਿਆ, ਤਾਂ ਤੁਸੀਂ ਸੌ ਗਾਲ ਸਾਨੂੰ ਕੱਢਣੀ, ਕਹਿਣਾ ਤਾਇਆ ਉਦੋਂ ਤਾਂ ਬੜੀਆਂ ਫੜਾ ਮਾਰਦਾ ਸੀ ਵੀ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਜਾਊਂ ਇਕੱਲੇ ਕਰਕੇ। ਤੇ ਕਹਿੰਦੇ ਗਾਣੇ ਦੀ ਰਿਕੁਐਸਟ ਆ ਜੀ ਗੁਰਮੁਖੀ ਦਾ ਬੇਟਾ। ਲਓ ਜੀ ਲਓ ਸਰਤਾਜ ਵਾਕਿਆ ਹੁਣ ਸਾਡੇ ਕੋਲ ਹਿੱਸਾ ਮੰਗ ਕੇ ਜਾਊਗਾ, ਕਿਉਂਕਿ ਵੱਧ ਤੋਂ ਵੱਧ ਗੀਤ ਜਿਹੜੇ ਗਿੱਲ ਸਾਹਿਬ ਦੀ ਗੱਲ ਹੁਣ ਆਪਾਂ ਚਲਾਉਂਦੇ ਹੀ ਇੱਥੇ ਆ। ਤੇ ਲਓ ਜੀ ਇੱਧਰ ਆਪਣੇ ਬੈਨ ਸਾਹਿਬ ਨੇ ਵੀ ਇਸੇ ਹੀ ਗੀਤ ਦੀ ਫਰਮਾਇਸ਼ ਕਰ ਦਿੱਤੀ ਆ। ਪਾਲਾ ਤੇ ਬੈਂਸ ਹੁਣੋਂ ਹਟ ਗਿਆ, ਹਰਨੇਕ ਬੈਂਸ ਆਉਂਦਾ ਸੀ। ਤੇ ਲਓ ਪਿਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਭੰਗੂ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ। ਭੰਗੂ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਭੰਗੂ ਸਾਹਿਬ ਅਸੀਂ ਤੁਹਾਨੂੰ ਯਾਦ ਹੀ ਕਰਦੇ, ਉਹ ਟਰੱਕਾਂ ਵਾਲੀ ਗੱਲ ਕਹਿ ਰਹੀ, ਦਿਮਾਗ 'ਚ ਆਇਆ ਹੀ ਭੰਗੂ ਸਾਡੇ। ਤੇ ਗੁਰਵਿੰਦਰ ਭਾਜੀ ਹੋਰੀ ਵੀ ਤਾਇਆ ਜੀ ਸੁਣਦੇ ਪੈਣਗੇ। ਤਾਇਆ ਜੀ ਸਤਿ ਸ਼੍ਰੀ ਅਕਾਲ, ਮੈਂਡੀ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਇਆ ਜੀ ਤੁਹਾਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਉਹ ਗੁਰਵਿੰਦਰ ਸਿੰਘ ਕੀ ਹਾਲ ਚਾਲ ਆ? ਸਿਹਤਾਂ ਔਰ ਰਹਿਣਾ? ਉਹ ਨਿਊਜ਼ੀਲੈਂਡ ਦੇ ਵਿੱਚ ਕੋਈ ਠੰਡ ਠੁੰਡ ਪਈ ਕਿ ਖਾਧਾ ਸਾਗ ਸੂਗ ਨਹੀਂ ਤੁਸੀਂ? ਉਹ ਮੜੀ ਮੱਕੀ ਦੀ ਰੋਟੀ ਸ਼ਾਟੀ ਖਾਓ ਕਦੇ, ਜਿੱਦਾਂ ਠੰਡ ਤੇ ਸ਼ੁਰੂ ਹੋ ਗਏ ਹੁਣ, ਕਿਉਂਕਿ ਜਿੰਨਾ ਸਹੀ ਗਰਮੀ ਸਹੀਨੇ ਉਹਨਾਂ ਨੇ ਤੁਸੀਂ ਠੰਡ ਦਾ ਨਜ਼ਾਰਾ ਲੈਨੇ। ਏਦਾਂ ਤਾਂ ਰੱਬ ਨੇ ਕਹਿੰਦੇ ਆ ਵੀ ਉਦਾਂ ਹੀ ਏਸੀ ਚਲਾਇਆ। ਉਹਦਾ ਨਿਊਜ਼ੀਲੈਂਡ ਦੇਸ਼ ਹੀ ਬੜਾ ਸੋਹਣਾ, ਬਾਹਲੀ ਹਰਿਆਲੀ ਆ। ਭਾਜੀ ਦਾ ਮੁੰਡਾ ਕਹਿੰਦਾ, ਭਾਜੀ ਦਾ ਮੁੰਡਾ ਕਿੱਥੇ ਚਲੇ ਗਿਆ? ਨਾਲੇ ਤਾਂ ਇੰਗਲੈਂਡ ਸੀ ਉਹ ਭਰਾਵਾ। ਯੂਟਿਊਬਾਂ ਦੇ ਸਾਰੇ ਦੇਸ਼ ਹੀ ਕੱਢ ਕੱਢ ਵੇਖਦਾ ਰਹਿੰਦਾ। ਮੈਂ ਕਿਹਾ ਹੁਣ ਬੰਦ ਕਰ ਦੇ ਕੱਲਾ ਭਾਰਤ ਦੇ ਉੱਤਰਾਖੰਡ ਵੇਖ ਤੂੰ, ਇੱਧਰ ਮੈਂ ਕਿਹਾ ਇੱਧਰ ਦੀਆਂ ਪਹਾੜੀਆਂ ਪੂੜੀਆਂ ਵੇਖ ਤੂੰ, ਸ਼ਿਵਾਲਿਕ ਦੀਆਂ। ਤੇ ਤੂੰ ਹੁਣ ਬਾਹਰਲੇ ਮੁਲਕ ਨਾ ਵੇਖ, ਹੁਣ ਨਾ ਤੈਨੂੰ ਅਸੀਂ ਘੱਲਣਾ ਹੀ ਆ ਤੇ ਨਾ ਹੁਣ ਤੇਰੇ ਤੋਂ ਜਾਇਆ ਹੀ ਜਾਣਾ। ਤੇ ਬਾਕੀ ਤਾਇਆ ਜੀ ਕਹਿੰਦੇ ਗੁੱਡ ਜੋਬ ਤਾਇਆ ਜੀ, ਜਾਰੀ ਰੱਖੋ ਗੱਲਾਂ ਬਾਤਾਂ ਜਿਹੜੀਆਂ ਲਾਗੀ ਗੱਲਾਂ ਬਾਤਾਂ ਤੁਸੀਂ ਚੁੱਪ ਹੁੰਦੇ ਕਦੋਂ ਅਸੀਂ। ਤੇ ਹਾਲ ਚਾਲ ਕਹਿੰਦੇ ਜੀ ਤਾਇਆ ਜੀ ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ। ਕਹਿੰਦੇ ਵਾਹ, ਜੇ ਤੇ ਪਰਮਾਤਮਾ ਦੀ ਕਿਰਪਾ ਤੇ ਉਹਦੇ ਕੋਲ ਕਮੀ ਵੀ ਕਿਸੇ ਚੀਜ਼ ਨਹੀਂ, ਜਿਹਦੇ ਤੇ ਕਿਰਪਾ ਹੋ ਜਾ ਪਰਮਾਤਮਾ ਦੀ। ਕਹਿੰਦੇ ਵੀ ਜੇ ਹੱਥ ਰੱਖ ਦੇਵੇ ਸਿਰ ਤੇ ਦਾਤਾ, ਤੇ ਦਾਤਾ ਤੁਹਾਡੇ ਅੱਗੇ ਪਿੱਛੇ ਫਿਰਨੀ ਹੈ। ਤੇ ਅਸੀਂ ਫਿਰਦੇ ਹੀ ਗੁਰਵਿੰਦਰ ਸਿੰਘ ਦਾਤਾ ਦੇ ਮਗਰਾਂ, ਦਾਤੇ ਦੇ ਤਾਂ ਮਗਰ ਫਿਰੇ ਹੀ ਨਹੀਂ, ਦਾਤੇ ਦੇ ਮਗਰ ਫਿਰੀਏ, ਦਾਤਾ ਆਪਣੇ ਆਪ ਮਿਲ ਜਾਣੀ। ਠੀਕ ਹੈ ਨੇ ਜੇ ਅਸੀਂ ਦਾਤਾ ਤੇ ਹੋ ਗਏ ਨਾ ਤੇ ਦਾਤਾਂ ਤੁਹਾਡੀਆਂ ਆਪੇ ਹੀ ਆ ਤੇ ਬਾਕੀ ਕਹਿੰਦੇ ਕੰਮ ਤੇ ਦੁਬਾਰਾ ਸ਼ੁਰੂ ਹੋ ਗਿਆ ਇਟ ਹਾਰਡ ਜੋਬ ਹੈ ਸਟਾਰਟ ਕਹਿੰਦੇ ਤਾਂ ਜੀ ਬੜੀ ਔਖੀ ਨੌਕਰੀ ਆ ਤੇ ਇਸ ਕਰਕੇ ਥੱਕ ਜਾਈਦਾ ਚਲੋ ਥੱਕਣਾ ਸਰੀਰ ਆ ਕਿਉਂਕਿ ਇਹ ਹਿਊਮਨ ਬਾਡੀ ਜਿਹੜੀ ਥੱਕ ਜਾਣੀ ਜਿਹੜੀ ਥਕਾਵਟ ਆ ਇਹ ਕਾਮਨ ਚੀਜ਼ ਆ ਇਹ ਅਨਕਾਮਨ ਨਹੀਂ ਅੱਕ ਜਾਣਾ ਅਨਕਾਮਨ ਆ ਕਈ ਵਾਰ ਅਸੀਂ ਅੱਕ ਜਾਂਦੇ ਹਾਂ ਵੀ ਇਹ ਅਸੀਂ ਨੌਕਰੀ ਤੋਂ ਅੱਗ ਹੈ ਜ਼ਿੰਦਗੀ ਤੋਂ ਅੱਗ ਹੈ ਜਾਂ ਉਲਝਣਾ ਪਰੇਸ਼ਾਨੀਆਂ ਤੋਂ ਅੱਗੇ ਬਹਿ ਗਿਆ ਥੱਕ ਜਾਣਾ ਹੀ ਇਹੋ ਜਿਹੀ ਗੱਲ ਆ ਕਿਉਂਕਿ ਸਰੀਰ ਊਰਜਾ ਨਾਲ ਚੱਲਦਾ ਇਹਦੇ 'ਚ ਬਾਲਣ ਬਲਦਾ ਵਾ ਜਿਹੜਾ ਅਸੀਂ ਖਾਂਦੇ ਹਾਂ ਜੋ ਵੀ ਰੋਟੀ ਟੁੱਕ ਜਾਂ ਸਲਾਦ ਸਬਜ਼ੀਆਂ ਕੁਝ ਵੀ ਖਾਂਦੇ ਹਾਂ ਬਾਲਣ ਨਾਲ ਚੱਲਦਾ ਤੇ ਜਾਹਰ ਜੀ ਗੱਲ ਆ ਜਦੋਂ ਅਸੀਂ ਇਹਦੇ ਤੋਂ ਕੰਮ ਸਰੀਰ ਤੋਂ ਜ਼ਿਆਦਾ ਲੈਣਾ ਊਰਜਾ ਘੱਟ ਲੈਣੀ ਆ ਊਰਜਾ ਦੀ ਵਰਤੋਂ ਜ਼ਿਆਦਾ ਕਰਨੀ ਆ ਤੇ ਸਰੀਰ 'ਚ ਥਕਾਵਟ ਆ ਜਾਣੀ ਇਸ ਕਰਕੇ ਚੰਗੀ ਖੁਰਾਕ ਸ਼ੁਰੂ ਕਰ ਦਿਓ ਮਲਟੀ ਵਿਟਾਮਿਨ ਸ਼ੁਰੂ ਕਰੋ ਤੇ ਕਹਿੰਦੇ ਇੰਜੋਏ ਕਰਨੇ ਤੁਹਾਨੂੰ ਤਾਏ ਜੀ ਗੱਲਾਂ ਬਾਤਾਂ ਸੁਣਦੇ ਬਹੁਤ ਸ਼ੁਕਰੀਆ ਆਪ ਜੀ ਦਾ ਇਸ ਥਕਾਵਟ ਬੜੀ ਜ਼ਿੰਦਗੀ ਦੇ ਵਿੱਚ ਵੀ ਸਾਡੇ ਲਈ ਤੁਸੀਂ ਸਮਾਂ ਕੱਢਦੇ ਸਾਡੇ ਲਈ ਹੋਰ ਮਾਣ ਵਾਲੀ ਗੱਲ ਕਿਹੜੀ
ਜੀ
ਸੇਖੋ ਸਾਹਿਬ ਵੀ ਤਾਜੀ ਸੁਣਦੇ ਪਏ ਨੇ ਤੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਦੀ ਸਾਂਝ ਤਾਜੀ ਆਪਾਂ ਪਾਵਾਂਗੇ ਤੇ ਪਹਿਲਾਂ ਆਪਾਂ ਗੀਤ ਸੁਣ ਲਈਏ ਆਹ ਗੀਤ ਸੁਣਾਓ ਵਾਹ ਯਾਰ ਹੋ ਗਿਆ ਗੀਤ ਕੋਈ ਨੀ ਤੁਸੀਂ ਸੁਣਾਇਆ ਤੇ ਅੱਗੇ ਗੀਤ ਸੁਣਾਓ ਕਿਹੜਾ ਆਪਣਾ ਫਰਮਾਇਸ਼ ਆਈ ਉਹ ਫਰਮਾਇਸ਼ਾਂ ਪੂਰੀਆਂ ਕਰੋ ਜੀ ਫਰਮਾਇਸ਼ਾਂ ਤਾਂ ਜੀ ਆਪਣੇ ਸਰੋਤਿਆਂ ਨੇ ਜਿਹੜੀਆਂ ਕੀਤੀਆਂ ਆਪਾਂ ਉਹਨਾਂ ਫਰਮਾਇਸ਼ਾਂ ਵੱਲ ਵੱਧਦੇ ਹਾਂ ਜੀ ਸਰੂਸ ਕੰਦੇ ਦਾ ਗੀਤ ਆਪਾਂ ਪਰਮਜੀਤ ਭਾਜੀ ਨੂੰ ਸੁਣਾ ਦਿੱਤਾ ਜੀ ਤੇ ਇੱਧਰ ਜਿਹੜੀਆਂ ਫਰਮਾਇਸ਼ਾਂ ਗੀਤ ਦੀਆਂ ਆਈਆਂ ਨੇ ਉਹਨਾਂ ਵਿੱਚੋਂ ਇਹਦਾ ਤੇਜਿੰਦਰ ਸਿੰਘ ਸਿੱਧੂ ਸਾਹਿਬ ਵੀ ਤਾਜੀ ਟੋਰਾਂਟੋ ਤੋਂ ਆਏ ਨੇ ਉਹਨਾਂ ਦਾ ਸੁਨੇਹਾ ਪਿੱਛੇ ਰਹਿ ਗਿਆ ਸੀ ਮੈਂ ਦੇਖਿਆ ਨੀ ਟੋਰਾਂਟੋ ਤੋਂ ਜੀ ਉਹ ਬਲੇ ਉਹ ਸਿੱਧੂ ਸਿੱਧੂ ਸਾਰੇ ਟੋਰਾਂਟੋ ਚਲੇ ਗਏ ਉਹ ਤਾਜਿੰਦਰ ਸਿੰਘ ਕੀ ਹਾਲ ਚਾਲ ਆ ਤੇਰੇ ਬਈ ਸਿਰ ਤਾਂ ਹੋਰ ਰਹਿਣਾ ਬੜੀ ਚਿਰ ਬਾਅਦ ਕਿਤੇ ਆਏ ਆ ਬਈ ਸ਼ਾਬਾਸ਼ੇ ਬਈ ਉਹ ਬ੍ਰਹਮਟਨ ਇੱਧਰ ਬ੍ਰਹਮਟਨ ਟੋਰਾਂਟੋ ਚ ਪੈਂਦਾ ਬ੍ਰਹਮਟਨ ਚ ਬੜੀ ਡਾਂਗ ਸੋਟਾ ਖੜਕਦਾ ਤੇਜਿੰਦਰ ਸਿੰਘ ਕਹਿੰਦੇ ਜੀ ਹੋਰ ਕਿੱਦਾਂ ਤਾਈ ਤਾਈ ਜੀ ਤੁਹਾਡੀ ਹਾਲ ਚਾਲ ਤਾਈ ਲਾ ਕੇ ਸਾਡਾ ਤਾਈ ਤਾਂ ਮੋਗੀਆਂ ਮਾਰਨੀਆਂ ਹਾਏ ਹਾਏ ਤਾਂ ਸਾਡੀ ਆ ਤੋਬਾ ਤੋਬਾ ਤਾਂ ਸਾਡੀ ਕਰਾ ਛੱਡਦੀ ਤਾਈ ਦੇ ਇਵੇਂ ਬਿਨਾਂ ਗੱਲ ਲੋਕ ਉਹਨੂੰ ਚੱਕ ਛੱਡ ਦਿੰਦੇ ਆ ਕੋਈ ਕਹਿੰਦਾ ਜੀ ਕੁਲਫੀਆਂ ਖਾਂਦੇ ਸੀ ਹੁਣ ਤਾਈ ਸੁਖਪ੍ਰੀਤ ਦੇ ਨਾਲ ਪਤਾ ਨੀ ਕਿਹੜਾ ਚੰਦਰਾ ਮੈਂ ਤਾਂ ਸ਼ਾਕੀ ਉਹਦਾ ਤੇਰੇ ਦੇ ਆ ਮੈਂ ਤਾਇਆ ਜਿਹਦੀ ਮਰਜ਼ੀ ਸੌਂਕ ਵਾਲਾ ਮੈਂ ਨੀ ਕਿਹਾ ਕੁਲਫੀਆਂ ਵਾਲੀ ਗੱਲ ਕੁਲਫੀਆਂ ਵਾਲੇ ਨੇ ਤਾਂ ਚਾਹ ਵਾਲੀ ਤਾਂ ਤੇਰੇ ਕੰਮ ਆ ਨਾ ਚਾਹ ਵਾਲੀ ਤਾਂ ਮੈਂ ਤਾਂ ਸੁਭਾਵਕ ਗੱਲ ਕੀਤੀ ਸੀ ਉਹ ਸੁਭਾਵਕ ਨੀ ਨਾ ਲੈਂਦੀ ਉਹ ਗੱਲ ਨੂੰ ਬੜੀ ਹਾਈਲਾਈਟ ਕਰ ਲੈਂਦੀ ਪਤਾ ਨੀ ਕਿਹੜੇ ਪਛੇ ਲਗੜੇ ਨੇ ਕਹਿਤਾ ਕਹਿੰਦੇ ਇਹ ਕੁਲਫੀਆਂ ਖਾਂਦੇ ਫਿਰਦੇ ਤੇ ਮੈਂ ਪੁੱਛਿਆ ਮਨ ਦੇ ਵਿੱਚ ਵੀ ਸਿਆਲਾਂ ਨੂੰ ਗਰਮੀਆਂ ਨੂੰ ਕੁਲਫੀਆਂ ਖਾਣੀਆਂ ਤੇ ਹੋਰ ਅਸੀਂ ਕੀ ਖਾ ਲੈਂਦੇ ਆ ਲੱਕੜਾਂ ਜੱਬ ਲੈਂਦੇ ਕਿਤੇ ਗਏ ਸੀ ਪਿਛਲੇ ਐਤਵਾਰ ਪੰਚਾਇਤ ਦਾ ਫੈਸਲਾ ਸੀ ਹੱਥੋਂ ਚਲ ਗਿਆ ਸੀ ਫੈਸਲਾ ਤੋਂ ਪੰਚਾਇਤ ਛੱਡ ਕੇ ਤੇ ਉਹ ਥਾਣੇ ਗਜ਼ਾਰੀ ਚਲੇ ਗਏ ਹਾਲਾਂਕਿ ਐਤਵਾਰ ਨੂੰ ਕਿਹੜੀ ਲੱਗਦੀ ਪੰਚਾਇਤ ਉਹ ਜੱਜ ਨੂੰ ਕਿਹਾ ਵੀ ਐਤਵਾਰ ਨੂੰ ਆਇਓ ਵੀ ਸਾਡੇ ਪਿੰਡ ਦਾ ਮਸਲਾ ਲੋਕ ਆਣਗੇ ਸਵਾਹ ਤੁਹਾਡੇ ਸਦਾ ਚੋਲਿਆਂ ਦੀ ਸਾਡੀ ਪੰਚਾਇਤ ਵੀ ਜੇ ਤੁਸੀਂ ਇੱਥੇ ਆਉਂਦੇ ਫਿਰਦੇ ਨੀ ਜੱਜ ਨੂੰ ਕਿਹਾ ਉਹ ਆਉਂਦੇ ਹੋ ਕੁਲਫੀਆਂ ਉਹਨੇ ਖਾਣੀਆਂ ਪਤਾ ਨੀ ਕਿਹੜਾ ਪਤੰਦ ਹੀ ਟੀਵੀਆਂ ਕੁਲਫੀਆਂ ਖਾਂਦੇ ਫਿਰਦੇ ਵੀ ਹੁਣ ਗਰਮੀਆਂ ਨੂੰ ਨੀ ਕੁਲਫੀ ਖਾਣੀ ਖਾਣੀ ਕਦੋਂ ਨੂੰ ਆ ਤੂੰ ਦੱਸ ਵੀ ਉਹ ਮਾਂ ਵੀ ਖਾਣੀਆਂ ਆ ਤਾਂ ਜੀ ਉਹ ਤਾਂ ਮਾੜੀ ਗੱਲ ਨੀ ਤਾਂ ਹੀ ਗਲਾ ਤੁਹਾਡਾ ਕੱਲ੍ਹ ਖਰਾਬ ਰਿਹਾ ਕੋਲੋਂ ਹੀ ਤੂੰ ਜੋੜ ਲਾ ਗੱਲਾਂ ਬਾਹੀ ਤੈਨੂੰ ਨੀ ਆਉਂਦੀਆਂ ਉਹ ਗਲਾ ਕੁਲਫੀਆਂ ਦਾ ਕਰਕੇ ਨੀ ਸੀ ਉਹ ਤਾਂ ਤੋਤੇ ਉਡਾਉਂਦੇ ਸੀ ਇੱਥੇ ਮੱਕੀ ਤਾਂ ਮੱਕੀ ਸਿੱਧਦੇ ਹਲੇ ਤਾਂ ਮੱਕੀ ਨੂੰ ਛਲੀਆਂ ਲੱਗੀਆਂ ਹੀ ਨੀ ਤਾਂ ਹੋਰ ਮੱਕੀ ਨੂੰ ਕੀ ਲੱਗਣੇ ਆਮ ਬਹੁ ਨਹੀਂ ਹਲੇ ਥੋੜਾ ਪਈ ਆ ਛਲੀ ਉਹ ਉਡਾਵਾਂਗੇ ਤੋਤਿਆਂ ਨੂੰ ਆਦਤ ਪੈ ਜੂਗੀ ਵੀ ਇੱਥੇ ਬੰਦੇ ਜੀਂਦੇ ਹਲੇ ਕਿਤੇ ਹੋਰ ਲਾ ਕੇ ਛਾ ਕੇ ਆਪੇ ਲੱਗੇ ਰਹਿਣਗੇ ਤੇ ਆਓ ਫਿਰ ਤਾਜੀ ਗੀਤ ਆਪਾਂ ਸੁਣਦੇ ਹਾਂ ਆਓ ਸਰੋਤਿਆਂ ਦੀ ਜੋ ਗੱਲ ਬਣਾ ਭਾਅ ਜੀ ਦੀ ਪਸੰਦ ਦਾ ਗੀਤ ਆਪਾਂ ਸੁਣਾਵਾਂਗੇ ਉਸ ਤੋਂ ਪਹਿਲਾਂ ਭਾਈ ਮਹਿਲ ਸਿੰਘ ਦਾ ਫਿਰ ਜ਼ਫਰਨਾਮਾ ਉਹਨਾਂ ਨੇ ਸੁਣਨਾ ਚਾਹਿਆ ਭਾਅ ਜੀ ਉਹਨਾਂ ਨੇ ਕਹਿੰਦੇ ਭਾਈ ਮਹਿਲ ਸਿੰਘ ਦਾ ਮੈਂ ਕਿਹਾ ਸੀ ਭਾਈ ਮਹਿਲ ਸਿੰਘ ਜੀ ਉਹਨਾਂ ਦਾ ਮਿਲਕੀਤ ਆ ਭਾਈ ਮਹਿਲ ਸਿੰਘ ਜੀ ਦਾ ਜਫ਼ਰਨਾਮਾ ਫਤਿਹ ਦੀ ਚਿੱਠੀ ਜਿਹੜੀ ਸੁਣਾ ਬਹੁਤ ਹੀ ਵਧੀਆ ਉਹਨਾਂ ਨੇ ਗਾਈ ਆ ਤੇ ਬੜਾ ਆਨੰਦ ਦਾ ਸੁਣ ਕੇ ਲਾ ਮੇਰਾ ਬੋਤ ਜੀ ਭਾਈ ਮਹਿਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਅਸੀਂ ਸੁਣ ਰਹੇ ਸੀ ਜ਼ਫਰਨਾਮਾ। ਇਹ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਉਹਨਾਂ ਨੇ ਸੁਣਾਇਆ। ਹਾਂਜੀ, ਬਹੁਤ ਹੀ ਪਿਆਰਾ ਅੰਦਾਜ਼ ਔਰੰਗਜ਼ੇਬ ਨੂੰ ਜੋ ਜਵਾਬ ਗੁਰੂ ਸਾਹਿਬ ਜੀ ਨੇ ਦਿੱਤਾ ਜ਼ਫਰਨਾਮੇ ਦੇ ਵਿੱਚ, ਫਤਿਹ ਦੀ ਚਿੱਠੀ, ਜਿਹਦੇ ਵਿੱਚ ਉਹਨੂੰ ਸ਼ੀਸ਼ਾ ਵਿਖਾਇਆ ਵੀ ਤੂੰ ਤੇ ਆਪਣੇ ਆਪ ਨੂੰ ਬੜਾ ਇਨਸਾਫ ਵਾਲਾ ਸਮਝਦਾ, ਆਹ ਵੇਖਦੇ ਆ ਚਿਹਰਾ ਕਿੰਨੇ ਨੁਕਸ ਆ ਤੇਰੇ ਜ਼ਮੀਰ ਦੇ ਵਿੱਚ, ਤੇਰੇ ਰੂਹ ਨੂੰ ਤੂੰ ਕਿੰਨਾ ਮੈਲੀ ਕਰ ਰੱਖਿਆ। ਗੁਰੂ ਮਹਾਰਾਜ ਨੇ ਸ਼ੀਸ਼ਾ ਵਿਖਾਇਆ ਤੇ ਗੁਰੂ ਪੀਰ ਪੈਗੰਬਰ ਸਾਨੂੰ ਸ਼ੀਸ਼ਾ ਹੀ ਵਿਖਾਉਂਦੇ ਆ ਵੀ ਆਹ ਵੇਖੋ ਤੁਹਾਡੇ ਜੀ ਐਪ ਕਿੰਨੇ ਨਹੀਂ। ਆਮ ਤੌਰ ਤੇ ਬੰਦਾ ਕਹਿੰਦਾ ਮੇਰੇ ਹੈਗਾ ਸਿਆਣਾ ਕੋਈ ਨਹੀਂ, ਜਾਂ ਮੇਰੇ ਹੈਗਾ ਕੋਈ ਚੰਗਾ ਕੋਈ ਨਹੀਂ, ਤੇ ਮੇਰੇ ਹੈਗਾ ਕੋਈ ਹੈ ਹੀ ਨਹੀਂ ਦੁਨੀਆਂ 'ਚ, ਵੀ ਮੇਰੇ 'ਚ ਐਪ ਕੋਈ ਨਹੀਂ। ਆਪਣੇ ਆਪ ਦੇ ਐਪ ਦਿਖਦੇ ਕਿਹਨੂੰ ਆ? ਤੇ ਅਸੀਂ ਜੱਗ ਦੇ ਐਪ ਜਦੋਂ ਸੁਣਾਉਣ ਲੱਗ ਜਾਂਦੇ ਹਾਂ ਤੇ ਹੱਦਾਂ ਬੰਨੇ ਪਾਰ ਕਰ ਲੈਂਦੇ ਜੀ, ਫਲਾਨਾ ਇੱਦਾਂ, ਧਮਕੜਾ ਉਹਦਾ, ਆਹ ਇਹਦਾ, ਉਹਦਾ। ਆਮ ਤੌਰ 'ਤੇ ਗੁਰੂ ਹੀ ਆ ਜਿਹੜਾ ਸਾਨੂੰ ਸ਼ੀਸ਼ਾ ਵਿਖਾ ਸਕਦਾ ਵੀ ਆਹ ਵੇਖੋ ਭਾਈ। ਤੇ ਅੱਛਾ ਇੱਕ ਗੱਲ, ਗੁਰੂ ਦੇ ਕਿਹਾ ਦਾ ਸਾਨੂੰ ਗੁੱਸਾ ਵੀ ਨਹੀਂ ਲੱਗਦਾ, ਤੇ ਲੱਗਣਾ ਚਾਹੀਦਾ ਮੈਨੂੰ, ਕਿਉਂਕਿ ਜੋ ਗੁਰੂ ਦੱਸੋ ਸੱਚ ਹੀ ਦੱਸੂ, ਸਾਡੇ ਲਈ ਭਲੇ ਲਈ ਦੱਸੂ, ਤੇ ਆ ਸਾਨੂੰ ਮੰਨ ਲੈਣਾ ਚਾਹੀਦਾ ਵੀ ਸਾਡੇ 'ਚ ਇਹ ਐਬ ਹੈਗੇ ਆ, ਸਾਡੇ 'ਚ ਇਹ ਕਮੀਆਂ ਹੈਗੀਆਂ। ਤੇ ਜਦੋਂ ਇਹ ਬੰਦਾ ਮੰਨ ਲੈਂਦਾ ਵੀ ਸਾਡੇ 'ਚ ਕਮੀਆਂ ਹੈਗੀਆਂ, ਅੱਧਿਓਂ ਜ਼ਿਆਦਾ ਇਲਾਜ ਬੰਦੇ ਦਾ ਉਦੋਂ ਹੀ ਹੋ ਜਾਂਦਾ, ਕਮੀਆਂ ਉਹਦੀਆਂ ਉਦੋਂ ਹੀ ਦੂਰ ਹੋ ਜਾਂਦੀਆਂ, ਅੱਧਿਓਂ ਹੀ ਜ਼ਿਆਦੀਆਂ
ਜੀ।
ਤੇ ਜਿਹੜੀਆਂ ਅੱਧੀਆਂ ਰਹਿ ਜਾਂਦੀਆਂ ਜਾਂ ਥੋੜ੍ਹੀਆਂ ਜਿਹੀਆਂ ਰਹਿ ਵੀ ਜਾਂਦੀਆਂ, ਉਹ ਹੌਲੀ 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 ਆਪੇ ਗੁਰੂ ਦੀ ਕਿਰਪਾ ਹੋ ਜਾਂਦੀ ਤੇ ਉਹ ਆਪਣੇ ਆਪ ਹੀ ਸੈੱਟ ਹੋ ਜਾਂਦਾ
ਜੀ।
ਤੇ ਲਓ ਪਿਤਾ ਜੀ, ਇੱਧਰ ਸੇਖੋਂ ਸਾਹਿਬ ਨਾਲ ਗੱਲਾਂਬਾਤ ਕਰਨੀ ਸੀ। ਉਹ ਸੇਖੋਂ ਸਾਹਿਬ ਉਹ ਸ਼ੇਅਰ ਐਂਡ ਸਬਸਕ੍ਰਾਈਬ ਕੀਤਾ ਕਿ ਨਹੀਂ ਕਿਸੇ ਨੇ? ਇੱਧਰ ਸਾਡਾ ਜ਼ੋਰ ਲੱਗਾ ਪਿਆ ਤੇ ਤੁਸੀਂ ਸਾਨੂੰ ਕਹਿੰਦੇ ਵੀ ਹਲੇ ਚੈਨਲ ਸਾਡਾ ਹਲੇ ਡੋਂਡੂ ਅਰਥੀ ਆ। ਭਾਜੀ ਕਹਿੰਦਾ ਮੈਂ ਸਾਲੇ ਸਾਂਢੂ ਸਾਰਿਆਂ ਨੂੰ ਦੱਸ ਦਿੱਤਾ ਵੀ ਸ਼ੇਅਰ ਐਂਡ ਸਬਸਕ੍ਰਾਈਬ ਤੇ ਕੀਤਾ ਉਹਨਾਂ ਨੇ। ਉਹ ਕਹਿੰਦਾ ਉਹਨੇ ਮੈਂ ਚੈਨਲ ਬਣਾਇਆ, ਉਹਨਾਂ ਮੇਰਾ ਨਹੀਂ ਕੀਤਾ ਤੇ ਸੇਖੋਂ ਸਾਹਿਬ ਦਾ ਕਹਿੰਦਾ ਤੇ ਫਿਰ ਉਹਦਾ ਕੀ ਫਾਇਦਾ? ਫਾਇਦਾ ਯਾਰ ਦੱਸਣਾ ਤਾਂ ਚਾਹੀਦਾ ਨਾ। ਉਹ ਕਹਿੰਦੇ ਵੀ ਇੱਕ ਜੁੱਤਾ ਚੋਰੀ ਕਰ ਲਾ ਤੇ ਕਰ ਲਾ, ਮੇਰੇ ਸਾਹਮਣੇ ਸਿਰ ਮਾਰਦੇ ਸੀ ਤਾਂ ਕਨੈਣ ਖਾਧੀ ਆ ਵੀ ਅਸੀਂ ਚਲਾਉਂਦੇ ਹੀ ਨਹੀਂ ਅਸੀਂ ਯੂਟਿਊਬ ਆਗੇ ਦਾ। ਕਹਿੰਦਾ ਵੀ ਉੱਦਾਂ ਸਾਨੂੰ ਪਤਾ ਵੀ ਯੂਟਿਊਬ ਤੋਂ ਬਗੈਰ ਬਚਦੇ ਵੀ ਨਹੀਂ। ਤੇ ਕਹਿੰਦੇ ਸਤਿ ਸ੍ਰੀ ਅਕਾਲ ਤਾਜੀ। ਵਾਹਿ ਸ੍ਰੀ ਅਕਾਲ ਸੇਖੋਂ ਸਾਹਿਬ, ਹੋਰ ਸਿਹਤ ਠੀਕ ਆ? ਗੀਤ ਉਹਨਾਂ ਨੇ ਸੁਣਨਾ ਪਰਦੇਸੀ, ਪਰਦੇਸੀ ਪਰਦੇਸੀ ਜਾਣਾ ਨੇ? ਨਹੀਂ ਨਹੀਂ, ਪਰਦੇਸੀ ਵੀਰਾ ਮੰਡੇਰ ਭਰਾਵਾਂ ਦਾ, ਮੰਡੇਰ ਭਰਾਵਾਂ ਦੇ ਗੀਤ ਵੀ ਆ ਦੇਖੀਆਂਗੇ। ਆਵੇ ਆ ਪਰਦੇਸੀ ਵਾਲਾ ਗੀਤ ਮੈਂ ਵੀ ਸੁਣਿਆ। ਸੁਣ ਪਰਦੇਸੀ ਵੀਰਾ ਸੱਚ ਸੁਣਾ ਦੇਵੀ, ਇੱਥੇ ਕਿੱਦਾਂ ਦਾ ਮੌਸਮ ਸਾਨੂੰ ਦੱਸ ਦੇ, ਉਹ ਆਂਦਾ ਇੱਥੇ ਕੰਮ ਸੌਖਾ ਨੀ ਮੇਰਿਆ ਵੀਰਾ ਵੇ, ਇੱਥੇ ਤੁਸੀਂ ਸੁੱਤੇ ਉੱਠਦੇ ਨੀ, ਇੱਥੇ ਤੜਕੇ ਠਾਉਂਦੇ ਆ, ਉਹ ਪੈਸੇ ਸਾਡੀ ਜੇਬ 'ਚ ਮੌਜਾਂ ਤੁਸੀਂ ਲੈ ਜਾਂਦੇ ਆ। ਉਹ ਆਂਦਾ ਪੈਸੇ ਤਾਂ ਸਾਡੀ ਜੇਬ 'ਚ, ਮੌਜਾਂ ਤਾਂ ਤੁਹਾਨੂੰ ਆ ਗਏ। ਹੁਣ ਬਰਦੇ ਸੀ ਇਹ ਗੀਤ ਹੈ ਬਾਲਾ ਵਾਧੂ ਜੀ, ਵਾਧੂ ਦਾ ਮਤਲਬ ਉਹ ਚੰਗਾ। ਤੇ ਜੋਗੇ ਬਾਜੀ ਨੇ ਲੱਸੀ ਭੇਜੀ ਆ ਅੰਬ ਵਾਲੀ, ਲੱਸੀਆਂ ਵੀ ਅੰਬ ਵਾਲੀਆਂ ਹੁੰਦੀਆਂ ਬਈ, ਲੈ ਵੇ ਕਮਾਲ ਦੀ ਗੱਲ ਆ। ਲੱਸੀਆਂ ਤੇ ਦੁੱਧ ਦੀਆਂ ਹੁੰਦੀਆਂ, ਅੰਬ ਦੀਆਂ ਕਿਹੜੀਆਂ ਲੱਸੀਆਂ ਹੁੰਦੀਆਂ? ਹਾਂ ਉਹ ਗੱਲ ਵੱਖਰੀ ਗੱਲ ਆ, ਅੰਬ ਕੁੱਟ ਕੁੱਟ ਕੇ ਵਿਚਾਰੇ ਦੀ ਕੱਢ ਲੱਸੀ ਦਿੱਤੀ ਹੋਣੀ। ਉਹ ਦਹੀਂ ਦੇ ਤਾਜ ਜੀ, ਲੱਸੀ ਦੇ ਵਿੱਚ ਜਿਹੜਾ ਦਹੀਂ ਨਾ ਉਹਦੇ 'ਚ ਥੋੜ੍ਹਾ ਜਿਹਾ ਅੰਬ ਪਾ ਕੇ ਤੇ ਉਹਨੂੰ ਮਿਕਸ ਕਰ ਲੈਣਾ ਮਿਕਸਚਰ ਦੇ ਵਿੱਚ ਤੇ ਉਹ ਲੱਸੀ ਬਣ ਜਾਂਦੀ। ਕਮਾਲ ਦੀ ਗੱਲ ਆ, ਫਿਰ ਤਾਂ ਮੱਖਣ ਵੀ ਹੋਊਗਾ ਅੰਬ ਵਾਲਾ, ਮੱਖਣ ਕਿੱਦਾਂ ਅੰਬ ਵਾਲਾ। ਹੁਣ ਜਿਹੜੀ ਲੱਸੀ ਨੂੰ ਜਿਹੜੇ ਜਿਹਨੂੰ ਤੁਸੀਂ ਰੜਕ ਛੱਡਿਆ ਵਿੱਚ ਪਾ ਕੇ ਦਹੀਂ 'ਚ ਅੰਬ ਨੂੰ ਤੇ ਜਿਹੜੀ ਮੱਖਣੀ ਨਿਕਲਦੀਆਂ ਉਹ ਵੀ ਫਿਰ ਮੈਂਗੋ ਵਾਲੀ ਹੋਊ। ਉਹ ਲੱਸੀ ਤਾਇਆ ਮੱਖਣ ਕੱਢ ਦੇਣਗੇ, ਹੁਣ ਮਿਕਸ ਕਰਕੇ ਪੀ ਲੈਂਦੇ ਨੇ, ਉਹ ਪੀ ਲੈਂਦੇ ਹੋਣਗੇ ਮੈਨੂੰ ਪਤਾ। ਬੰਦਾ ਸਬਰ ਵਾਲਾ ਤਾਂ ਹੈ ਨਹੀਂ ਅੱਜ ਕੱਲ੍ਹ, ਤੇ ਮੇਰਾ ਕਹਿਣ ਦਾ ਮਤਲਬ ਨਿਕਲ ਤਾਂ ਸਕਦੀ ਕਿ ਨਹੀਂ, ਨਿਕਲ ਹੀ ਸਕਦੀ ਆ। ਹਾਂ ਤੇ ਫਿਰ ਦੇਸੀ ਘਿਓ ਵੀ ਨਿਕਲ ਸਕਦਾ ਮੈਂਗੋ ਵਾਲਾ, ਉਹ ਕਿੱਦਾਂ ਤਾਇਆ ਜੀ? ਉਹ ਮੱਖਣੀ ਨੂੰ ਤੱਤੀ ਕਾਰਕਾਂ ਵਾਲਿਆ, ਉਹਦੇ ਵਿੱਚੋਂ ਦੇਸੀ ਘਿਓ ਨਿਕਲਿਆ, ਉਹਦੇ ਵਿੱਚੋਂ ਸਵਾਦ ਆਊਗਾ ਮੈਂਗੋ ਦਾ। ਉਹ ਇੱਥੋਂ ਤੱਕ ਤਜਰਬੇ ਨਹੀਂ ਕੀਤੇ ਤਾਇਆ ਜੀ, ਕਰੋ। ਮੈਂ ਪਾਖਰ ਨੂੰ ਇਹਨੂੰ ਕਿਹਾ, ਭਾਜੀ ਦੇ ਮੁੰਡੇ ਨੂੰ, ਕਹਿੰਦਾ ਤਾਇਆ ਆਹ ਚੁੱਪ ਕਰਕੇ ਸਾਈਕਲਾਂ ਦੇ ਜਬ 'ਚ ਪਿਆ ਵਾ ਬਈ, ਆਹ ਸਕੂਟਰੀ 'ਚ ਲਿਆ ਤੂੰ ਜਿਹੜੀ ਆ ਆਉਂਦੀ ਆ ਇਹਦੇ 'ਤੇ ਚੱਲੀ ਆ ਬੈਂਡਰੀ 'ਤੇ, ਬੈਂਡਰੀ 'ਤੇ ਮੈਂ ਕਿਹਾ ਹਾ ਬੈਟਰੀਆਂ ਨੀ ਕਾਮਯਾਬੀਆਂ ਨੀ, ਰਾਜ ਜੇ ਕਿਤੇ ਖੜ ਗਈ ਤੇ ਖੜ ਗਈ। ਮੈਂ ਚਾਹੁੰਦਾ ਵਿਗਿਆਨੀਆਂ ਨੂੰ ਚਲੋ ਆਈਡੀਆ ਮੇਰਾ ਬਣਾ ਪਾਵਾ ਹੋਏ ਲੈਣ। ਮੈਂ ਕਿਹਾ ਵੀ ਬੈਂਡ ਇਹਨਾਂ ਨੂੰ ਚਾਹੀਦੀ ਸਕੂਟਰੀ ਜੀ ਜਿਹਦੇ ਵਿੱਚ ਤੇਲ ਵੀ ਪੈਂਦਾ ਹੋਵੇ ਜਿਹੜੀ ਬੈਟਰੀ ਦੇ ਵੀ ਹੋਵੇ। ਜਦੋਂ ਬੈਟਰੀ ਖਤਮ ਹੋ ਗਏ ਉਹ ਤੇਲ ਤੇ ਚੱਲ ਪਵੇ, ਜਦੋਂ ਤੇਲ ਤੇ ਚੱਲੇ ਨਾਲ ਹੀ ਉਹ ਜਦੋਂ ਚੱਲਦੀ ਤੇ ਬੈਟਰੀ ਚਾਰਜ ਹੋਇਆ ਕਰੇ। ਬੈਟਰੀ ਚਾਰਜ ਹੋ ਗਈ ਤੇਲ ਵਾਲਾ ਬੰਦ ਕਰਕੇ ਬੈਟਰੀ ਤੇ ਫੇਰ ਕਰ ਦੇ। ਇੱਦਾਂ ਦੇ ਸਿਸਟਮ ਬਣਾਵੇ ਜਿਹੜੀ ਆ 5-10 ਮਿੰਟ ਚੱਲੇ ਤੇ ਸਾਰੀ ਬੈਟਰੀ ਫੇਰ ਚਾਰਜ ਹੋ ਜਾ ਕਰੇ ਤੇ ਫੇਰ ਸਾਰੀ ਦਿਹਾੜੀ ਬੈਟਰੀ ਤੇ ਚੱਲ ਸਕਦੀ ਹੋਵੇ। ਮੈਂ ਕਿਹਾ ਇੱਦਾਂ ਵੇਖ ਲਾਂਗੇ ਤੇ 50 ਦਾ ਤੇਲ ਪਵਾ ਪਾਉਣ ਦਿੱਲੀ ਨੂੰ ਲੈ ਜਾ। ਇੱਥੋਂ ਅੰਬਾਲੇ 'ਚ ਜਾ ਕੇ ਜੇ ਬੈਟਰੀ ਖਤਮ ਹੋ ਗਈ, ਅੰਬਾਲੇ ਤੋਂ 10 ਕਿਲੋਮੀਟਰ ਗਾਇਆ ਪੈਟਰੋਲ ਤੇ, ਉਦੋਂ ਬਾਅਦ ਬੈਟਰੀ ਫੇਰ ਚਾਰਜ ਹੋ ਗਈ, ਫੇਰ ਦਿੱਲੀ ਨੂੰ ਚਲੇ ਗਏ। ਫੇਰ ਦਿੱਲੀਓਂ ਆਉਂਦੇ ਹੋਏ ਇੱਕ ਵਾਰ ਪੈਟਰੋਲ ਤੇ ਕਰ ਲਈ ਮਾੜੀ ਜੀ ਤੇ ਚਾਰਜ ਫੇਰ ਹੋ ਗਈ, ਫੇਰ ਉਹ ਤੇ ਕਰ ਲਈ। ਮੈਨੂੰ ਕਿਹਾ ਤਾਇਆ ਜੇ ਤੂੰ ਹਾਫ ਫਾਰਮੂਲਾ ਦੱਸਦਾ ਇੱਦਾਂ ਦਾ ਬਣਿਆ ਤਾਂ ਨਹੀਂ ਬਣਾ ਪਾਵਾਂ ਦੇਣਗੇ। ਮੈਂ ਕਿਹਾ ਜਿੱਦਣ ਇੱਦਾਂ ਦਾ ਬਣ ਗਿਆ ਵਿਗਣੀ ਉਹਨਾਂ ਦੀ ਆ, ਨਾ ਇਕੱਲਿਆ ਪੈਟਰੋਲ ਵਾਲੀ ਵਿਕਣੀ ਆ, ਨਾ ਇਕੱਲੀ ਬੈਟਰੀ ਵਾਲੀ ਵਿਕਣੀ ਆ, ਬੈਟਰੀ ਤੇ ਪੈਟਰੋਲ ਦੋਵੇਂ ਕਰ ਦੇਣਗੇ ਤੇ ਇਹਨਾਂ ਦੀ ਵਿਕ ਜੂਗੀ। ਜਾ ਇਹ ਕਿਹੜੀ ਕੰਪਨੀ ਹੁਣ ਲਿਆਉਂਦੀ ਹੈ ਤੇ ਹੁਣ ਉਹ ਜਾਣੇ ਨਾ, ਜੇ ਕੋਈ ਕੰਪਨੀ ਵਾਲਾ ਸੁਣਦਾ ਹੋਊਗਾ ਤੇ ਫਿਰ ਕਿਹਾ ਤੇ ਮਨ ਵੀ ਲਊ ਮੇਰੀ। ਤੇ ਬਾਕੀ ਤਾਇਆ ਜੀ ਧਾਰੀਵਾਲ ਕਹਿੰਦੇ ਵੀ ਤਾਇਆ ਬੈਟਰੀ ਵਾਲੀ ਸਕੂਟਰੀ ਨਾ ਲਿਓ, ਅੱਗ ਬਹੁਤ ਜ਼ਿਆਦਾ ਲੱਗਦੀ ਆ, ਕੋਈ ਅੱਗ ਤੇ ਪੈਟਰੋਲ ਵਾਲੀ ਨੂੰ ਵੀ ਲੱਗਦੀ ਆ, ਕੋਈ ਲਾਉਣ ਵਾਲਾ ਹੈ ਨਹੀਂ, ਅੱਗ ਤੇ ਜਿਹਨੂੰ ਮਰਜ਼ੀ ਲਾ ਲਓ। ਨਹੀਂ ਤਾਇਆ ਜੀ ਬੈਟਰੀਆਂ ਫਟ ਜਾਂਦੀਆਂ ਨੇ, ਅੱਗ ਲੱਗ ਜਾਂਦੀ ਆ। ਬੈਠਿਆਂ ਤੇ ਚੱਲਦੀ ਤੇ ਨਹੀਂ, ਮੈਂ ਫਟੀ ਦੇਖੀ, ਖੜੀਆਂ ਫਟ ਜਾਂਦੀਆਂ, ਖੜੀ ਆਪਾਂ ਕਰਨੀ ਨੀ ਤੇ ਫੜ ਕੇ ਤਾਂ ਹੀ ਆਊ, ਤੇ ਜੇ ਚੱਲਦੀ ਫੜ ਗਈ, ਚੱਲਦੀ ਫੜ ਗਈ ਜਦੋਂ ਕਹਿੰਦਾ ਚੱਲਦੀ ਫੜਦੀ ਵੇਖੀ ਨਹੀਂ, ਇਹਨਾਂ ਨਾ ਹੋਵੇ ਤੁਹਾਡੀ ਵਾਲੀ ਫੜਦੀ ਦੇਖਦੀ ਗਈ ਚੱਲਦੀ। ਆ ਤੇਰਾ ਮੂੰਹ ਸੜ ਜਾ ਕੇ ਤਾਂ ਚੰਗੀ ਗੱਲ ਨਾ ਕਹੀ, ਅਸੀਂ ਹਲੇ ਲਈ ਵੀ ਨੀ ਗਈ ਤੇ ਪਹਿਲਾਂ ਤਾਇਆ ਸਾੜਨ ਨੂੰ ਫਿਰਦਾ। ਉਹ ਮੈਂ ਤੁਹਾਨੂੰ ਇਹ ਕਿਹਾ ਵਾ ਵੀ ਇੱਦਾਂ ਹੋ ਸਕਦਾ, ਆਹ ਹੋ ਸਕਦਾ। ਸੇਖੋ ਸਾਹਿਬ ਨੇ ਮੈਸੇਜ ਭੇਜਿਆ ਤਾ ਜੀ, ਸੇਖੋ ਨੇ ਕਹਿਣਾ ਤਾਇਆ ਹਾਂ ਇੱਦਾਂ ਦੀਆਂ ਆਈਆਂ ਹੋਈਆਂ, ਮੈਂ ਉਹਦੇ ਵੀ ਵੀਡੀਓ ਪਾਉਣੀ ਹੈ ਵੀ ਸੇਖੋ ਸਾਹਿਬ।
ਤਾਇਆ ਜੀ ਉਹ ਹੈਗੀ ਤਾਂ ਹੈਗੀ ਆ ਹਾਈਬ੍ਰਿਡ ਕਾਰ ਸਾਰੀਆਂ ਕੰਪਨੀਆਂ ਦੀ, ਪਹਿਲਾਂ ਟੋਇਟਾ ਵਾਲਿਆਂ ਨੇ ਕੱਢੀਆਂ ਸੀ ਹਾਈਬ੍ਰਿਡ ਕਾਰਾਂ, ਉਹ ਤਾਂ ਆਲਰੇਡੀ ਚੱਲ ਰਹੀਆਂ ਨੇ।
ਲੈ ਮੈਂ ਤੈਨੂੰ ਕਿਹਾ ਨੀ, ਮੈਂ ਸੇਖੋ ਨੇ ਕਹਿਣਾ ਤਾਇਆ ਇੱਦਾਂ ਦੀਆਂ ਪਹਿਲਾਂ ਹੀ ਆਈਆਂ ਹੋਈਆਂ, ਪਹਿਲਾਂ ਹੀ ਆਈਆਂ। ਇਹਦਾ ਮੇਰਾ ਕੋਈ ਵੀ ਫਾਰਮੂਲਾ ਚੱਲਣ ਨਹੀਂ ਦਾ, ਕਿਤੋਂ ਨਾ ਕਿਤੋਂ ਕੱਢ ਕੇ ਦੱਸ ਹੀ ਦਊ ਤਾਇਆ ਵੀ ਹੋਇਆ ਹੋਇਆ ਪਹਿਲਾਂ ਹੀ। ਪਰ ਸਕੂਟਰੀਆਂ ਨੀ ਤਾਇਆ ਜੀ ਆਈਆਂ ਹਲੇ, ਸਕੂਟਰੀਆਂ ਵੀ ਆ ਜਾਣਗੀਆਂ ਫਿਰ ਜੇ ਸੇਖੋ ਨੇ ਦੱਸਤਾ, ਤੇ ਫਿਰ ਹਰੇਕ ਮਾਲਕਾਂ ਜਿਹੜੇ ਉੱਥੇ ਕੰਪਨੀ ਦੇ ਉਹਨਾਂ ਕੋਲ ਸਾਰਿਆਂ ਤੋਂ ਹੋਣੀ ਜਾਣਕਾਰੀ, ਉਹ ਨਾ ਕੱਢਣਗੇ। ਪਰ ਤੇਰੇ ਤੁਹਾਡੇ ਤੇ ਦਿਮਾਗ 'ਚ ਆਇਆ ਨਾ, ਉਹ ਮੇਰੇ ਦਿਮਾਗ 'ਚ ਆਇਆ, ਲੋਕਾਂ ਨੇ ਤਾਂ ਲਿਖ ਕੇ ਵੀ ਭੇਜ ਦਿੱਤੇ ਹੋਣੇ ਆ ਵੀ ਏਦਾਂ ਕਰੋ। ਪਰ ਹਾਈਬ੍ਰਿਡ ਦਾ ਫਾਇਦਾ ਭਾਜੀ ਬੈਟਰੀ ਦਾ ਜਦੋਂ ਖਤਮ ਹੋਵੇ, ਤਾਂ ਜੀ ਗੱਲ ਤੁਹਾਡੀ ਸਹੀ, ਏਦਾਂ ਹੋਣਾ ਚਾਹੀਦਾ। ਇਹ ਸਕੂਟਰੀਆਂ ਇਹਨਾਂ ਨੂੰ ਚਾਹੀਦੀਆਂ ਕੱਢਣੀਆਂ ਹਾਈਬ੍ਰਿਡ ਸੀ, ਹਾਈਬ੍ਰਿਡ ਦਵਾਣੇ ਤੇ ਕੱਢੀ ਜਾਂਦੇ ਹਾਂ ਅਸੀਂ, ਤੇ ਹਾਈਬ੍ਰਿਡ ਇਹਨਾਂ ਨੂੰ ਸਕੂਟਰੀਆਂ ਨਹੀਂ ਨਿਕਲੀਆਂ। ਤੇ ਤਾਂ ਲਓ ਬਤਾ ਜੀ ਇਹਦੇ ਨਾਲ ਹੀ ਹੁਣ ਪ੍ਰੋਗਰਾਮ ਦੀ ਵੀ ਸਮਾਪਤੀ ਕਰਨੇ ਆ, ਤੇ ਫਿਰ ਜਾਂਦੇ ਜਾਂਦੇ ਆਪਾਂ ਗੀਤ ਜਿਹੜੇ ਸੁਣਾਉਣੇ ਆ ਉਹ ਦੋਸਤਾਂ ਦੇ ਨਾਲ ਸਾਂਝਾ ਕਰਨੇ ਆ ਜੀ। ਤੇ ਪਿਆਰੇ ਦੋਸਤੋ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ ਜੀ, ਤੇ ਜਾਂਦੇ ਜਾਂਦੇ ਜਿਹੜੇ ਗੀਤ ਤੁਹਾਨੂੰ ਸੁਣਾਉਣੇ ਆ ਉਹਨਾਂ ਦੇ ਵਿੱਚੋਂ ਆਓ ਇਹ ਗੀਤ ਦਾ ਆਪਾਂ ਆਨੰਦ ਮਾਣਦੇ ਹਾਂ ਜੀ, ਜਿਹੜਾ ਸਾਨੂੰ ਭੇਜਿਆ ਜੀ, ਇਹਨਾਂ ਨੇ ਭੇਜਿਆ ਗੀਤ ਉਹ ਭਾਈ ਤੱਕ ਤਾਂ ਜੀ ਗੀਤ ਇੱਕ ਭੇਜਿਆ ਸੀ ਆਪਾਂ ਨੂੰ ਬੇਲੀਆਂ ਨੇ, ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜੀ ਫਰਮਾਇਸ਼ ਆਈ ਸੀ ਆ ਜਿਹੜੀ ਗੁਰਮੁਖੀ ਦਾ ਬੇਟੇ ਦੀ ਫਰਮਾਇਸ਼ ਤਾਂ ਜੀ ਆਈ ਸੀ, ਆਪਾਂ ਉਹ ਫਿਰ ਗੀਤ ਜਦ ਤੱਕ ਸੁਣਾ ਦਿੰਦੇ ਆਹ ਲਵ ਮਿਲਕੀ ਦਾ ਗੁਰਮੁਖੀ ਦਾ ਬੇਟਾ ਵੀ ਸੁਣਾ ਦੇ ਜੀ। ਤੋਂ ਉਦੋਂ ਪਹਿਲਾਂ ਤਾਂ ਜੀ ਜੋਗੇ ਲਭਾਣੇ ਭਾਜੀ ਨੇ ਇੱਕ ਭੇਜਿਆ ਸੀ ਗੀਤ ਦੀ ਫਰਮਾਇਸ਼ ਮਾਪੇ ਆਓ, ਫਿਰ ਪਹਿਲਾਂ ਇਹ ਗੀਤ ਆਪਾਂ ਸੁਣ ਲੈਂਦੇ ਹਾਂ, ਤੇ ਕੱਲ ਨੂੰ ਪਿਆਰੇ ਦੋਸਤੋ ਫਿਰ ਮਿਲਾਂਗੇ। ਇੰਨੀ ਕੁ ਹਾਜ਼ਰੀ ਕਬੂਲ ਰੱਖਿਓ, ਆਪਣੀ ਜਿਹੜਾ ਪਿਆਰ ਉਹ ਇੱਦਾਂ ਦਿੰਦੇ ਰਹੋ। ਸਮਾਂ ਪਿਆਰ ਤੇ ਪੁੱਤ ਆਪਾਂ ਲੈ ਹੀ ਲੈਣਾ, ਪਿਆਰ ਤੇ ਜਿੰਨਾ ਵੰਡੋਗੇ ਉਹਨਾਂ ਤੁਹਾਨੂੰ ਮਿਲ ਜਾਣਾ, ਸਮਾਂ ਉਹ ਆਪਾਂ ਨੂੰ ਦੇ ਦੇਣਾ, ਅਸੀਂ ਉਹਨਾਂ ਲਈ ਜਾਨ ਦੇ ਦਾਂਗੇ ਮਲਕੀਤ ਦੀ। ਚੰਗਾ ਰੱਬ ਰੱਖਾ ਬਈ ਉਹ ਬੜੀ ਲਾਤੀ ਜੀ।
ਪਰਦੇਸਾਂ ਦੇ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਚੜਦੇ ਸੂਰਜ ਲੇਖਾਂ ਦੇ ਹਰ ਰਿਸ਼ਤੇ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਹੀ ਤੁਰ ਗਏ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ
ਕਵਿਤਾ ਕਰਤੇ ਨੇ ਬਖਸ਼ੀ ਕਵਿਤਾ ਕਰਤੇ ਨੇ ਬਖਸ਼ੀ ਕਵਿਤਾ
ਸੀ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਅਦੜੀ ਟਿੱਬਿਆਂ ਚ ਟਹਿਕੇ ਉਸ ਥੋਰਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ ਨੱਚਦਾ ਉਸ ਮੋਰਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ ਲੈ ਕੇ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਚੰਗ ਤੀਕ ਲੈ ਕੇ ਆਉਂਦੀ ਆ ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ
ਸੈਟਅਪ ਜੀਐਸਟੀ ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ